ਕੱਲ ਉੱਥੇ ਆਲਮ ਕੀ ਸੀਗਾ, ਮਤਲਬ ਜਿਹਨਾਂ ਲੋਕਾਂ ਨੇ ਕੰਟਰੀ ਨੂੰ ਲੀਡ ਕਰਨਾ, ਇੱਕ ਦੂਸਰੇ ਨੂੰ ਲਾਇਰ ਕਹਿ ਦਿੱਤਾ, ਕਲਾਊਨ ਕਹਿ ਦਿੱਤਾ, ਸ਼ਟ ਅਪ ਕਹਿ ਦਿੱਤਾ, ਮੈਨੂੰ ਤੁਸੀਂ ਇੱਕ ਗੱਲ ਦੱਸ ਦਿਓ ਵੀ ਅਮੈਰੀਕਨ ਪਬਲਿਕ ਨੂੰ ਮਿਲਿਆ ਕੀ ਹੈ? ਲੋਕ ਪੁੱਛ ਰਹੇ ਸੀ, ਅਕਸਰ ਡਿਬੇਟ ਤੋਂ ਬਾਅਦ ਗੱਲ ਹੁੰਦੀ ਹੈ ਕੌਣ ਜਿੱਤਿਆ ਕੌਣ ਹਾਰਿਆ, ਮੈਂ ਕਹਿੰਦਾ ਜੀ ਜਿੱਤਿਆ ਕੋਈ ਵੀ ਨਹੀਂ ਇਹਦੇ ਵਿੱਚੋਂ ਦੋਹਾਂ 'ਚੋਂ, ਮੈਨੂੰ ਤਾਂ ਕੋਈ ਜਿੱਤਦਾ ਨਜ਼ਰ ਨਹੀਂ ਆਇਆ ਦੋਹਾਂ 'ਚੋਂ, ਅਤੇ ਹਾਰਿਆ ਜਿਹੜੇ ਅਮੈਰੀਕਨ ਹਾਰ ਗਏ ਇਸ ਡਿਬੇਟ ਤੋਂ ਬਾਅਦ, ਕੀ ਮਿਲ ਰਿਹਾ ਲੋਕਾਂ ਨੂੰ ਉੱਥੇ ਅਮੈਰੀਕਨ ਨੂੰ? ਮੈਂ ਤਾਂ ਹੈਰਾਨ ਹਾਂ, ਔਰ ਅਸੀਂ ਕੈਨੇਡਾ ਇਸ ਲਈ ਥੋੜ੍ਹਾ ਜਿਹਾ ਹਲਕਾ ਜਿਹਾ ਚਿੰਤਾ ਜ਼ਰੂਰ ਹੁੰਦੀ ਹੈ, ਇੱਕ ਚਲੋ ਖੁਸ਼ੀ ਵੀ ਹੈ ਕਿ ਅਸੀਂ ਕੈਨੇਡਾ ਵਰਗੀ ਵਧੀਆ ਕੰਟਰੀ 'ਚ ਹਾਂ ਜਿਹਨੂੰ ਅਸੀਂ ਦੁਬਾਰਾ, ਕੱਲ੍ਹ ਫਿਰ ਮੈਂ ਇਹੀ ਗੱਲ ਕਹੀ ਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ, ਇਸ ਤੋਂ ਵਧੀਆ ਕੰਟਰੀ ਇਸ ਧਰਤੀ 'ਤੇ ਨਹੀਂ ਹੈ ਕੋਈ। ਲੇਕਿਨ ਇੱਕ ਥੋੜ੍ਹਾ ਜਿਹਾ ਇਹ ਵੀ ਹੁੰਦਾ ਹੈ ਕਿ ਜੀ ਅਮੈਰੀਕਾ ਦੁਨੀਆ ਦਾ ਲੀਡਰ ਹੈ, ਸਾਡਾ ਕੈਨੇਡਾ ਦਾ ਵੀ ਬੜਾ ਸੰਬੰਧ ਹੈ, ਸਾਡੀ ਇਕੋਨਮੀ ਵੀ ਉਹਦੇ ਨਾਲ ਸੰਬੰਧਿਤ ਹੈ, ਸੋ ਥੋੜ੍ਹੀ ਜਿਹੀ ਸੋਚ ਜ਼ਰੂਰ ਲੱਗਦੀ ਹੈ ਕਿ ਜੀ ਇਹ ਕੀ ਹੋ ਰਿਹਾ ਜੀ ਅਮੈਰੀਕਾ ਦੇ ਵਿੱਚ ਜਿਸ ਤਰੀਕੇ ਦੀ ਕੱਲ੍ਹ ਡਿਬੇਟ ਉੱਥੇ ਸੁਣੀ ਹੈ। ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿ ਦਿੰਦਾ, ਤੁਸੀਂ ਅਸੀਂ ਜਦੋਂ ਡੈਮੋਕ੍ਰੇਸੀ ਦੀ ਗੱਲ ਕਰਦੇ ਨਾ, ਅਸੀਂ ਲੀਡਰਸ ਨੂੰ ਦੋਸ਼ ਨਾ ਦਈਏ, ਅਸੀਂ ਆਪਣੇ ਆਪ ਅੰਦਰ ਵੀ ਝਾਤੀ ਮਾਰੀਏ, ਡੈਮੋਕ੍ਰੇਸੀ ਕੌਣ ਬਣਾਉਂਦਾ, ਡੈਮੋਕ੍ਰੇਸੀ ਕੌਣ ਬਣਾਉਂਦਾ? ਦੇਖੋ ਦੁਨੀਆ ਦੇ ਵਿੱਚ ਅੱਜ ਅਮੈਰੀਕਾ ਦੇ ਵਿੱਚ ਤਕਰੀਬਨ 22-25 ਕਰੋੜ ਰਜਿਸਟਰਡ ਵੋਟਰ ਹੈ ਅਮੈਰੀਕਾ ਦੇ ਵਿੱਚ, ਬਾਕੀ ਜਿਹੜੀਆਂ ਕੰਟਰੀਜ਼ ਨੇ ਕਿਤੇ 5 ਕਰੋੜ ਹੈ, ਕਿਤੇ 2 ਕਰੋੜ ਹੈ, ਕਿਤੇ 10 ਕਰੋੜ ਹੈ। ਜੇ ਇੰਡੀਆ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੈ ਕਿ ਹੁਣ ਰਸ਼ੀਆ ਦੇ ਵਿੱਚ ਪੂਤਿਨ ਸਾਹਿਬ ਨੇ ਵੋਟਾਂ ਨਾਮ ਦੀਆਂ ਹੁੰਦੀਆਂ ਨੇ, ਪੂਤਿਨ ਸਾਹਿਬ ਰਾਜੇ ਦੀ ਤਰ੍ਹਾਂ ਰਾਜ ਕਰਦੇ ਰਸ਼ੀਆ ਦੇ ਵਿੱਚ, ਠੀਕ ਹੈ। ਟਰਕੀ ਦੇ ਵਿੱਚ ਉਹਨਾਂ ਨੇ ਐਲਾਨ ਕਰਤਾ ਕਿ ਠੀਕ ਹੈ ਜੀ, ਟਰਕੀ ਦੇ ਵਿੱਚ ਐਰਡੋਗਾਨ ਸਾਹਿਬ ਇੱਕ ਤਰ੍ਹਾਂ ਨਾਲ ਰਾਜੇ ਦੀ ਤਰ੍ਹਾਂ ਰਾਜ ਕਰਨਗੇ। ਚਾਈਨਾ ਵੱਲ ਆ ਜਾਓ, ਚਾਈਨਾ ਦੇ ਵਿੱਚ ਸ਼ੀ ਜਿਨਪਿੰਗ ਨੇ ਕਿਹਾ ਵੀ ਜਦੋਂ ਤੱਕ ਚਾਈਨਾ ਪੂਰਾ ਪੈਰਾਂ 'ਤੇ ਨਹੀਂ ਆ ਜਾਂਦਾ, ਹਾਲਾਤ ਸਾਰੇ ਠੀਕ ਨਹੀਂ ਹੋ ਜਾਂਦੇ, ਸ਼ੀ ਜਿਨਪਿੰਗ ਹੀ ਰਾਜ ਕਰਨਗੇ ਚਾਈਨਾ ਦੇ ਵਿੱਚ। ਕੋਈ ਤੁਸੀਂ ਐਂ ਕਹਿ ਨਹੀਂ ਸਕਦੇ ਕਿ ਜੀ ਅਸੀਂ ਕਿਸੇ ਪ੍ਰੋਵਿੰਸ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ, ਕਿਸੇ ਨੈਸ਼ਨਲ ਲੈਵਲ ਦੇ ਉੱਤੇ ਚਾਈਨਾ 'ਚ ਅਸੀਂ ਵੋਟਾਂ ਪਾ ਕੇ ਸ਼ੀ ਜਿਨਪਿੰਗ ਨੂੰ ਹਟਾ ਸਕਦੇ ਹਾਂ। ਹਟਾ ਸਕਦੇ ਹੋ? ਨਹੀਂ। ਜਿਹੜਾ ਬੰਦਾ ਕੋਈ ਜ਼ਿਆਦਾ ਆਵਾਜ਼ ਉੱਚੀ ਨੀਚੀ ਕਰੇ, ਉਹ ਬੰਦਾ ਜਾਂ ਗਾਇਬ ਹੋ ਜਾਏਗਾ ਉੱਥੋਂ ਚਾਈਨਾ ਤੋਂ, ਜਾਂ ਉਹਨੂੰ ਫਾਂਸੀ ਲਾਤੀ ਜਾਏਗੀ, ਕੋਈ ਬੋਲ ਨਹੀਂ ਸਕਦਾ। ਇੰਡੀਆ ਦੇ ਵਿੱਚ ਲੋਕਾਂ 'ਚ ਸਮਝ ਸੀਗੀ, ਦਿੱਲੀ ਦੇ ਲੋਕਾਂ 'ਚ, ਉਹਨਾਂ ਨੇ ਆਪਣੇ 3 ਵਾਰ ਕੇਜਰੀਵਾਲ ਨੂੰ 7 ਸਾਲਾਂ 'ਚ 3 ਵਾਰ ਸਰਕਾਰ ਬਣਾ ਤੀ ਕੇਜਰੀਵਾਲ ਦੀ। ਜੇ ਸਾਨੂੰ ਸਮਝ ਆਇਆ ਅਸੀਂ ਆਪਣੇ ਹਿਸਾਬ ਦਾ ਲੀਡਰ ਚੁਣੀਏ ਪੰਜਾਬ ਦੇ ਵਿੱਚ, ਅਸਲ ਦੇ ਵਿੱਚ ਡੈਮੋਕ੍ਰੇਸੀ ਅਸੀਂ ਲਾਗੂ ਕਰਨੀ ਹੈ ਨਾ, ਡੈਮੋਕ੍ਰੇਸੀ ਦਾ ਮੌਕਾ ਦੇ ਰਹੀ ਹੈ ਵੋਟ ਪਾਉਣ ਦਾ। ਅਸੀਂ ਵੋਟ ਕੀ ਕਰਕੇ ਪਾਉਂਦੇ ਹਾਂ? ਅਸੀਂ ਵੋਟ ਥੋੜ੍ਹੀ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਵਿਕ ਕੇ ਅਸੀਂ ਵੋਟ ਪਾਉਂਦੇ ਹਾਂ ਤਾਂ ਅਸੀਂ ਕਹਿੰਦੇ ਜੀ ਡੈਮੋਕ੍ਰੇਸੀ ਨਹੀਂ। ਇੰਡੀਆ ਦੇ ਵਿੱਚ ਰਜਿਸਟਰਡ ਵੋਟਰ ਇਸ ਵੇਲੇ ਲਗਭਗ 95 ਕਰੋੜ ਹੈ। ਜੇ 95 ਕਰੋੜ ਵੋਟਰ ਤੁਸੀਂ ਗੱਲ ਕਹਿ ਦਿਓ ਨਾ ਜੀ ਕਿ ਜੀ ਵੋਟਿੰਗ ਖਤਮ ਕਰ ਦਿਓ, ਇੱਥੇ ਡਿਕਟੇਟਰਸ਼ਿਪ, ਤੁਸੀਂ ਕਹਿ ਰਹੇ ਹੋ ਜੀ ਡਿਕਟੇਟਰਸ਼ਿਪ ਲਾਗੂ ਕਰ ਦਿਓ, ਜੇ ਇੰਡੀਆ ਕੱਲ੍ਹ ਨੂੰ ਕਹਿ ਦੇ ਜੀ ਇੱਥੇ ਵੀ ਡਿਕਟੇਟਰਸ਼ਿਪ ਹੈ, ਤਾਂ ਦੁਨੀਆ 'ਚੋਂ ਡੈਮੋਕ੍ਰੇਸੀ ਖਤਮ ਹੋ ਜਾਏਗੀ। ਦੁਨੀਆ 'ਚ ਡੈਮੋਕ੍ਰੇਸੀ ਬਚੀ ਇਸ ਵੇਲੇ ਇੰਡੀਆ ਦੇ ਕਾਰਨ ਹੈ। ਮੈਨੂੰ ਦੱਸ ਦਿਓ ਵੀ ਕੋਈ ਕੰਟਰੀ ਜਿੱਥੇ 25 ਕਰੋੜ ਵੀ ਰਜਿਸਟਰਡ ਵੋਟਰ ਹੈ, ਮੈਨੂੰ ਕੰਟਰੀ ਦਾ ਨਾਮ ਦੱਸਣਾ ਜ਼ਰੂਰ। 25 ਕਰੋੜ ਦਾ ਕਿਤੇ ਵੀ ਤੁਸੀਂ ਕਹਿ ਦਿਓ, 700 ਕਰੋੜ ਦੀ ਪਾਪੂਲੇਸ਼ਨ ਇਸ ਇੱਥੇ ਵੱਸਦੀ ਹੈ, 700 ਕਰੋੜ, 700 ਕਰੋੜ ਦੇ ਵਿੱਚੋਂ ਕੋਈ ਕੰਟਰੀ ਦਾ ਨਾਮ ਦੱਸਣਾ ਮੈਨੂੰ ਜਿੱਥੇ 25 ਕਰੋੜ ਵੀ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਹੋਵੇ ਕਿ ਇਹ ਕੰਟਰੀ ਹੈ ਜੀ ਵੀਰ ਜੀ, ਇੱਥੇ 25 ਕਰੋੜ ਵੋਟ ਪਾ ਕੇ ਆਪਣੀ ਮਰਜ਼ੀ ਦਾ ਨੇਤਾ ਚੁਣ ਲੈਂਦੇ ਨੇ। ਕਿਆ ਬਿਊਟੀ ਹੈ ਡੈਮੋਕ੍ਰੇਸੀ, ਤੁਸੀਂ ਇਹ ਸਮਝਦੇ ਨਹੀਂ? ਵੋਟ ਪਾ ਕੇ ਬੀਜੇਪੀ ਦੇ ਕਾਂਗਰਸ ਨੂੰ ਕੱਢ ਕੇ ਬਾਹਰ ਮਾਰਿਆ, ਠੀਕ ਹੈ ਜੀ, ਪਹਿਲੀ ਵਾਰੀ ਵੀ ਅਰਵਿੰਦ ਕੇਜਰੀਵਾਲ ਨੇ, ਨਾ ਬਾਪ ਦਾਦੇ ਉਹਦੇ ਕਿਤੇ ਪੋਲੀਟਿਕਸ ਗਏ, ਨਾ ਆਪ ਕਦੇ ਕੌਂਸਲਰ ਦੀ ਇਲੈਕਸ਼ਨ ਲੜੀ, ਬਣਿਆ ਤਾਂ ਕੀ ਬਣਿਆ, ਸਿੱਧਾ ਦਿੱਲੀ ਦਾ ਚੀਫ ਮਿਨਿਸਟਰ। ਕਿਆ ਬਾਤ ਹੈ, ਇਹਨੂੰ ਕਹਿੰਦੇ ਡੈਮੋਕ੍ਰੇਸੀ? ਇੱਕ ਬੰਦੇ ਨੇ ਜਿਹਨੂੰ ਕੱਲ੍ਹ ਤੱਕ ਰਾਜਨੀਤੀ ਦਾ ਆਰ ਨਹੀਂ ਸੀ ਪਾਉਣਾ ਆਉਂਦਾ, ਕੌਂਸਲਰ ਦੀ ਇਲੈਕਸ਼ਨ ਨਹੀਂ ਸੀ ਲੜੀ, ਸਿੱਧਾ ਦਿੱਲੀ ਦਾ ਚੀਫ ਮਿਨਿਸਟਰ। ਚਲੋ ਜੀ, ਫਿਰ ਅਗਲੀ ਵਾਰ ਵੋਟ ਪਾਈ, ਦੁਬਾਰਾ ਫਿਰ 67 ਸੀਟਾਂ ਦਿੱਲੀ ਦਾ ਚੀਫ ਮਿਨਿਸਟਰ, ਫਿਰ ਵੋਟਾਂ ਪਈਆਂ, ਫਿਰ ਚੀਫ ਮਿਨਿਸਟਰ। ਇਹ 7 ਸਾਲਾਂ 'ਚ 3 ਵਾਰ ਬਣ ਗਿਆ ਬੀਜੇਪੀ ਔਰ ਕਾਂਗਰਸ ਨੂੰ ਹਰਾ ਕੇ, ਜਿਹੜੀਆਂ ਕਿੰਨੀਆਂ ਪੁਰਾਣੀਆਂ ਪਾਰਟੀਆਂ ਨੇ, ਐਸਟੈਬਲਿਸ਼ ਪਾਰਟੀਆਂ ਨੇ। ਇਹ ਡੈਮੋਕ੍ਰੇਸੀ ਦੀ ਬਿਊਟੀ ਹੈ। ਅੱਛਾ ਹੋਰ ਸੁਣੋ ਡੈਮੋਕ੍ਰੇਸੀ ਦੀ ਬਿਊਟੀ, ਨਰਿੰਦਰ ਮੋਦੀ ਕਦੇ ਕੌਂਸਲਰ ਦਾ ਇਲੈਕਸ਼ਨ ਲੜਿਆ? ਨਹੀਂ, ਸਿੱਧਾ ਚੀਫ ਮਿਨਿਸਟਰ, ਸਿੱਧਾ ਫਿਰ ਪ੍ਰਧਾਨ ਮੰਤਰੀ, ਇੱਧਰੋਂ ਸਿੱਧਾ ਚੀਫ ਮਿਨਿਸਟਰ, ਫਿਰ ਸਿੱਧਾ ਪ੍ਰਧਾਨ ਮੰਤਰੀ। ਜਿਸ ਬੰਦੇ ਨੇ ਕੌਂਸਲਰ ਦਾ ਇਲੈਕਸ਼ਨ ਨਹੀਂ ਲੜਿਆ ਕਦੇ, ਉਹ ਸਿੱਧਾ ਚੀਫ ਮਿਨਿਸਟਰ ਅਤੇ ਸਿੱਧਾ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਵੀ 2 ਵਾਰ ਬਣ ਗਿਆ, ਚੀਫ ਮਿਨਿਸਟਰ ਵੀ ਆਪ ਛੱਡਿਆ, ਨਹੀਂ ਤਾਂ ਪਤਾ ਨਹੀਂ ਹੋਰ 5-10 ਸਾਲ ਬਣਿਆ ਰਹਿੰਦਾ ਚੀਫ ਮਿਨਿਸਟਰ। ਇਹ ਸਾਨੂੰ ਡੈਮੋਕ੍ਰੇਸੀ ਦਾ ਪੰਜਾਬੀਆਂ ਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ, ਅਤੇ ਅਸੀਂ ਡੈਮੋਕ੍ਰੇਸੀ ਨੂੰ ਕਿਉਂ ਦੇਸ਼ ਦਿੰਦੇ ਹਾਂ? ਅਸੀਂ ਤਾਂ ਆਹ ਹੁਣ ਵੀ ਆ ਡੈਮੋਕ੍ਰੇਸੀ ਆ ਸਾਡੇ ਕੋਲ, ਟਰੈਕਟਰ ਨੂੰ ਅੱਗ ਉੱਥੇ ਲਾ ਦਿਓ ਪੰਜਾਬ ਦੇ ਵਿੱਚ ਸਲੂਸ਼ਨ ਦੇ, ਅਤੇ ਰਹਿੰਦੀ ਸਹਿੰਦੀ ਕਸਰ ਉੱਥੇ ਦਿੱਲੀ ਜਾ ਕੇ ਅਸੀਂ ਟਰੈਕਟਰ ਨੂੰ ਅੱਗ ਲਾ ਕੇ, ਇਹ ਡੈਮੋਕ੍ਰੇਸੀ ਹੈ ਸਾਡੇ ਕੋਲ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਪੰਜਾਬ ਦੇ ਵਿੱਚ ਅਸੀਂ ਤਾਂ ਗੁਟਕਾ ਸਾਹਿਬ ਅਤੇ ਸਹੁੰ ਖਾ ਕੇ, ਅਤੇ ਦੁਬਾਰਾ ਫਿਰ ਉੱਥੇ ਡਰੱਗ ਚੱਲ ਰਹੀ ਹੈ, ਫਿਰ ਮਾਫੀਆ ਸਾਰਾ ਇੱਦਾਂ ਹੀ ਚੱਲ ਰਿਹਾ। ਜਿੰਨਾ ਪੰਜਾਬ 'ਚ ਅਸੀਂ ਲੁੱਟ ਕੇ ਖਾ ਰਹੇ ਹਾਂ ਆਪਣੇ ਫੈਲੋ ਪੰਜਾਬੀਜ਼ ਨੂੰ, ਜਿੰਨਾ ਅਸੀਂ ਪੰਜਾਬ 'ਚ ਲੁੱਟ ਕੇ ਖਾ ਰਹੇ ਹਾਂ ਆਪਣੇ ਫੈਲੋ ਪੰਜਾਬੀ ਨੂੰ, ਮੈਨੂੰ ਤੁਸੀਂ ਦੱਸੋ ਕੋਈ ਬਾਹਰੋਂ ਆ ਕੇ ਥੋੜ੍ਹੀ ਲੁੱਟ ਮਚਾ ਰਿਹਾ ਉੱਥੇ ਪੰਜਾਬ ਦੇ ਵਿੱਚ? ਉਹ ਤਾਂ ਡਾਇਲੋਗ ਹੈ ਕਿ ਜੀ ਹਾਂਜੀ ਦਿੱਲੀ ਸਾਡੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀ, ਅਸੀਂ ਜੋ ਮਰਜ਼ੀ ਭੜਕਾਹਟ ਪੈਦਾ ਕਰੀ ਜਾਈਏ। ਜਿੰਨਾ ਉੱਥੇ ਬੰਦੇ ਬੈਠੇ ਨੇ ਸਭ ਪੰਜਾਬ 'ਚ ਹੀ ਬੈਠੇ ਨੇ, ਤੁਸੀਂ ਦੱਸੋ ਪੰਜਾਬ 'ਚ ਕਿਹੜੇ ਬੰਦੇ ਨੇ ਜਿਹੜਾ ਇਸ ਟਾਈਮ ਰੱਜ ਕੇ ਪੈਸਾ ਨਹੀਂ ਖਾ ਰਿਹਾ? ਕਿਸ ਤਰ੍ਹਾਂ ਦਾ ਮਾਫੀਆ ਤੁਸੀਂ ਸੁਣਨਾ ਚਾਹੁੰਦੇ ਹੋ? ਕਿਆ ਡਰੱਗ ਵਾਲਾ ਮਾਫੀਆ ਨਹੀਂ ਉੱਥੇ ਬੈਠਾ, ਜਾਂ ਮਾਈਨਿੰਗ ਦਾ ਮਾਫੀਆ ਨਹੀਂ ਉੱਥੇ ਬੈਠਾ, ਐਜੂਕੇਸ਼ਨ ਸੈਕਟਰ 'ਚ ਮਾਫੀਆ ਨਹੀਂ ਬੈਠਾ? ਮੈਨੂੰ ਦੱਸੋ ਵੀ ਆਹ ਸੈਕਸ਼ਨ ਜੀ ਸਾਡਾ ਕਰਪਸ਼ਨ ਫਰੀ ਹੈ, ਹੈਲਥ ਕੇਅਰ ਦੇ ਵਿੱਚ ਮਾਫੀਆ ਨਹੀਂ ਬੈਠਿਆ, ਕਿਹੜੇ ਸੈਕਟਰ 'ਚ ਇਸ ਵੇਲੇ? ਅਸੀਂ ਮੰਗ ਕਰ ਰਹੇ ਹਾਂ, ਡੈਮੋਕ੍ਰੇਸੀ ਤਾਂ ਸਾਡੇ ਕੋਲ ਹੈ, ਵੋਟਾਂ, ਮੇਰੀ ਗੱਲ ਸੁਣੋ, ਇਮਾਨਦਾਰ ਬੰਦੇ ਨੂੰ ਵੋਟ ਪੈਂਦੀ ਉੱਥੇ? ਮੈਨੂੰ ਦੱਸੋ ਇਮਾਨਦਾਰ ਔਰ ਸਮਝਦਾਰ ਬੰਦੇ ਨੂੰ ਉੱਥੇ ਵੋਟ ਪਾਉਂਦੇ ਅਸੀਂ? ਜੋ ਬਦਮਾਸ਼ ਹੈ, ਜੋ ਕਹਿੰਦਾ ਜੀ ਮੇਰੇ ਕੋਲ ਪੈਸਾ ਆ, ਗੁੰਡਾ ਤਾਕਤ ਹੈ, ਅਸੀਂ ਜਾ ਕੇ ਕਹਿੰਦੇ ਸਾਹਿਬ ਜੀ ਸਾਡੇ ਕੰਮ ਕਰਾਇਓ ਤੁਸੀਂ ਬਸ। ਇੱਥੇ ਲੀਡਰ ਤਾਂ ਆਉਂਦੇ ਨੇ, ਮੈਂ ਤਾਂ ਵਾਰ ਵਾਰ ਗੱਲ ਕਹਿੰਦਾ ਖੁੱਲ੍ਹ ਕੇ, ਲੀਡਰ ਸਾਫ਼ ਆ ਕੇ ਕਹਿ ਜਾਂਦੇ ਯੁੱਧਵੀਰ ਜੀ ਜਿਹੜੇ ਤੁਸੀਂ ਸਟੂਡੀਓ ਦੇ ਅੰਦਰ ਸਵਾਲ ਪੁੱਛੇ, ਬਾਹਰ ਥੋੜ੍ਹੀ ਕੁ ਪੁੱਛਦਾ, ਐਵੇਂ ਤੁਸੀਂ ਸਾਨਾ ਸਵਾਲ ਪੁੱਛੀ ਜਾ ਰਹੇ ਹੋ ਉਲਟੇ ਸਿੱਧੇ। ਅਗਲਾ ਵੀ ਬਾਹਰ ਆ ਕੇ ਨਾ ਔਖਾ ਜਿਹਾ ਹੋਇਆ ਹੁੰਦਾ, ਜਦੋਂ ਸਾਡੇ ਨਾ ਇੱਕ ਅੰਦਰ ਸਟੂਡੀਓ ਆ, ਇੱਕ ਬਾਹਰ ਬੈਠਣ ਦੀ ਜਗ੍ਹਾ ਅੰਦਰ, ਉੱਥੇ ਉਹ ਔਖਾ ਜਿਹਾ ਹੋਇਆ ਹੁੰਦਾ ਬਾਹਰ ਬੈਠ ਕੇ, ਉਹ ਮਤਲਬ ਕਿ ਨਾਲ ਚਾਰ ਪੰਜ ਉਹਨਾਂ ਦੇ ਬੰਦੇ ਹੁੰਦੇ ਆ, ਉਹਨਾਂ ਨੂੰ ਵੀ ਇਸ਼ਾਰਾ ਜਿਹਾ ਕਰ ਰਿਹਾ ਹੁੰਦਾ ਵੀ ਕਿੱਥੇ ਲੈ ਬੰਦਾ, ਐਵੇਂ ਸਵਾਲ ਪੁੱਛੀ ਜਾ ਰਿਹਾ ਉਲਟੇ ਸਿੱਧੇ ਅੰਦਰ, ਇਕੋਨਮੀ, GDP, ਇਹ ਕਿਹੜੀਆਂ ਗੱਲਾਂ ਕਰ ਰਿਹਾ? ਲੋਕ ਉਹ ਸਾਫ਼ ਕਹਿ ਜਾਂਦੇ ਆ ਜਾਣ ਵੇਲੇ, ਉਹਦਾ ਗੁੱਸਾ ਵੀ ਲਾਉਣਾ ਹੁੰਦਾ ਨਾ ਉਹਨੇ, ਜੋ ਮੈਨੂੰ ਸਟੂਡੀਓ ਦੇ ਅੰਦਰ ਸਵਾਲ ਪੁੱਛੇ ਹੁੰਦੇ, ਉਹਨੇ ਬਾਹਰ ਆ ਕੇ ਮੇਰੇ 'ਤੇ ਗੁੱਸਾ ਵੀ ਲਾਉਣਾ ਹੁੰਦਾ, ਉਹ ਮੇਰੇ 'ਤੇ ਗੁੱਸਾ ਤਾਂ ਲਾ ਨਹੀਂ ਸਕਦਾ, ਉਹ ਇਹੀ ਗੱਲ ਕਹਿੰਦਾ। ਉਹ ਦੇਖੋ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ, ਇੱਥੇ ਬਾਹਰ ਬੈਠੇ ਉੱਥੇ ਕੋਈ ਨਹੀਂ ਗੱਲਾਂ ਕਰਦਾ, ਉੱਥੇ ਤਾਂ ਸਿੱਧਾ ਫੋਨ ਆਉਂਦਾ ਜੀ MLA ਸਾਹਿਬ, ਉਹ ਬੰਦਾ ਅੰਦਰ ਕਰ ਦਿਓ, ਬਾਹਰ ਕੱਢ ਦਿਓ, ਉਹਦੀ ਨੌਕਰੀ ਲਵਾ ਦਿਓ। ਕਿਹੜਾ ਬੰਦਾ ਸਾਨੂੰ ਉੱਥੇ ਗੱਲ ਕਰਦਾ ਹੈ ਜੀ ਇਕੋਨਮੀ ਦੀ, GDP ਦੀ, ਹੈਲਥ ਕੇਅਰ ਦੀ? ਇਹ ਮੰਗ ਕਿੱਥੇ ਕਰਦੇ ਹਾਂ ਅਸੀਂ? ਅਸੀਂ ਇੱਥੇ ਵੀ ਨਹੀਂ ਮੰਗ ਕਰਦੇ। ਮਜ਼ੇਦਾਰ ਗੱਲ ਹੈ ਕਿ ਅਸੀਂ ਇੱਥੇ ਆ ਕੇ ਵੀ, ਜੇ ਅਸੀਂ ਅੱਜ ਵੀ ਅਸੀਂ ਜਿਹੜੀ ਮੰਗ ਕਰ ਰਹੇ ਹਾਂ, ਕਿਆ ਅਸੀਂ ਇੱਥੇ ਆ ਕੇ ਵੀ ਇਹਨਾਂ ਚੀਜ਼ਾਂ ਦੀ ਮੰਗ ਕਰ ਰਹੇ ਹਾਂ? ਆਰ ਵੀ ਰੀਅਲੀ ਆਸਕਿੰਗ ਫੋਰ ਕੰਪੀਟੈਂਟ ਲੀਡਰਸ? ਇੱਥੇ ਵੀ ਸਾਡੀ ਮੰਗਾਂ ਉਹੀ ਨੇ ਜੋ ਉੱਥੇ ਸਾਡੀਆਂ ਸੀਗੀਆਂ ਪੰਜਾਬ ਦੇ ਵਿੱਚ। ਹਾਂਜੀ ਤੇਜਪਾਲ ਸਾਹਿਬ, ਤੁਸੀਂ ਆਉਂਦੇ ਰਹੋ, ਫਿਰ ਮਨਮੋਹਨ ਸ਼ਰਮਾ ਜੀ, ਫਿਰ ਅਮਰੀਕ ਜੀ, ਵਾਰੀ ਵਾਰੀ ਸਾਰੀ ਕਾਲ ਆਉਂਦੀ ਆ। ਤੇਜਪਾਲ ਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਤਾਂ ਬਸ ਇਹੀ ਕਹਿਣਾ, ਜੋ ਹਰਪਾਲ ਸਿੰਘ ਸੰਧੂ ਜੀ ਆਏ ਸੀ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਜੋ ਉਹਨਾਂ ਨੇ ਕਿਹਾ ਜੇ ਸਾਰੇ ਪ੍ਰੀਕੋਸ਼ਨ ਵਗੈਰਾ ਲੈ ਰਹੇ ਨੇ ਜਿੱਦਾਂ ਕਹਿ ਰਹੇ ਨੇ ਤਾਂ ਬਹੁਤ ਬਹੁਤ ਥੈਂਕ ਯੂ, ਕਿ ਕੋਈ ਤਾਂ ਕੇਅਰ ਕਰ ਰਿਹਾ, ਨਹੀਂ ਤਾਂ ਆਪਣੇ ਸਟੋਰਾਂ 'ਤੇ ਤਾਂ ਜੀ ਲਾਈਨਾਂ ਹੀ ਲੱਗਦੀਆਂ, ਕੋਈ ਉੱਥੇ ਫਰੰਟ 'ਤੇ ਨਹੀਂ ਕਢਾਇਆ ਹੁੰਦਾ ਵੀ ਇੰਨੇ ਬੰਦੇ ਵੜਨੇ ਅੰਦਰ ਜਾਂ ਇੰਨੇ ਨਹੀਂ ਵੜਨੇ, ਜੋ ਕਰ ਰਹੇ ਨੇ ਤਾਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਦਿਲੋਂ ਸਲਾਮ ਆ। ਅਤੇ ਦੂਜੇ ਜਿਹੜੇ ਬਿਜ਼ਨਸ ਵਾਲੇ ਨੇ ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਫਾਲੋ ਕਰਨਾ ਚਾਹੀਦਾ ਕਿ ਇਟਸ ਫੋਰ ਐਵਰੀਬਡੀ ਇਜ਼ ਗੁੱਡ। ਥੈਂਕ ਯੂ ਜੀ।
ਥੈਂਕ ਯੂ ਜੀ। ਨਹੀਂ ਇਹਨਾਂ ਦਾ ਜੀ ਸਮੋਸਾ ਐਂਡ ਸਵੀਟ ਫੈਕਟਰੀ, ਹਰਪਾਲ ਸੰਧੂ ਸਾਹਿਬ ਇਹਨਾਂ ਦੀ ਟੀਮ ਦਾ ਸ਼ੁਰੂ ਤੋਂ ਹੀ, ਮੈਂ ਤਾਂ ਇਹਨਾਂ ਦੇ ਕਾਫੀ ਵਾਰ ਜਾਂਦਾ ਰਿਹਾ ਜਗ੍ਹਾ ਦੇ ਉੱਤੇ, ਇਹਨਾਂ ਦੇ ਸ਼ੁਰੂ ਤੋਂ ਹੀ ਸੇਫਟੀ ਦਾ ਔਰ ਆਪਣਾ ਜਿਹੜਾ ਪੂਰਾ ਖਿਆਲ ਰੱਖਦੇ ਨੇ ਹਰ ਚੀਜ਼ ਦਾ। ਸੋ ਸਮੋਸਾ ਐਂਡ ਸਵੀਟ ਫੈਕਟਰੀ, ਤੁਸੀਂ ਚਾਹੇ ਐਲਬੀਅਨ ਵਾਲੀ ਲੋਕੇਸ਼ਨ 'ਤੇ ਚਲ ਜਾਓ, ਐਲਬੀਅਨ ਔਰ ਹਾਈਵੇ 27 ਦੀ ਇੰਟਰਸੈਕਸ਼ਨ ਜਿਹੜੇ, ਸਮੋਸਾ ਐਂਡ ਸਵੀਟ ਫੈਕਟਰੀ ਐਂਡ ਇਲੀਟ ਬੈਂਕਟ ਹਾਲ, ਚਾਹੇ ਜਿਹੜੀ ਹੁਣ ਇਹਨਾਂ ਨੇ ਇੱਥੇ ਖੋਲ੍ਹੀ ਹੈ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਲੋਕੇਸ਼ਨ, ਉੱਥੇ ਤੁਸੀਂ ਚਲੇ ਜਾਓ ਬ੍ਰੈਮਲੀ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ, ਸਮੋਸਾ ਐਂਡ ਸਵੀਟ ਫੈਕਟਰੀ। ਹਾਂਜੀ ਮਨਮੋਹਨ ਸ਼ਰਮਾ ਜੀ, ਤੁਸੀਂ ਆਉਂਦੇ ਰਹੋ।
ਨਮਸਕਾਰ।
ਨਮਸਕਾਰ ਜੀ।
ਮਾੜਾ ਜਿਹਾ ਬਿਹਾਇੰਡ ਦੀ ਸਟੋਰੀ ਹੈ ਜਿਹੜੀ ਰਿਲੋਕਸਨ ਨਕਲੋਕਨ ਤੇ ਹੋਈ ਹੈ, ਗੋਲੀ ਬਾਤ ਚੱਲੀ ਹੈ ਜੀ, ਇਹਦੇ ਬਾਰੇ ਕੁਝ ਦੱਸੋਗੇ?
ਸਰ ਦੋ ਤਿੰਨ ਚੀਜ਼ਾਂ ਆ ਰਹੀਆਂ ਨੇ ਮੇਰੇ ਕੋਲ ਸਵੇਰ ਦੀਆਂ, ਕੱਲ੍ਹ ਰਾਤ ਗੋਲੀ ਚੱਲੀ ਹੈ, ਮੈਂ ਲੱਗਾ ਹੋਇਆ ਜੀ ਇਹਦੇ ਪਿੱਛੇ। ਫਿਰ ਉਹੀ ਗੱਲ ਹੁੰਦੀ ਹੈ ਕਿ ਅਸੀਂ ਕੋਈ ਵੀ ਗੱਲ ਐਸੀ ਨਹੀਂ ਕਰਨਾ ਚਾਹੁੰਦੇ ਜਿਹੜੀ 100% ਸਾਡੇ ਕੋਲ ਕਨਫਰਮ ਨਾ ਹੋਵੇ। ਪੁਲਿਸ ਵੀ ਹਜੇ ਕੁਛ ਨਹੀਂ ਦੱਸ ਰਹੀ ਹੈ, ਮਤਲਬ ਉੱਥੇ ਜੋ ਜਨਰਲ ਇਨਫੋਰਮੇਸ਼ਨ ਮੈਂ ਦੇਤੀ ਹੈ ਉਹਨੇ ਕੀ ਦੱਸ ਰਹੀ ਹੈ ਹਜੇ। ਸੋ ਮੈਨੂੰ ਮੜ ਜਾ ਕਨਫਰਮ ਕਰ ਲੈਂਦੋ, ਮੈਂ ਸਾਰੀ ਡਿਟੇਲ ਤੁਹਾਡੇ ਕੋਲ ਕੱਢ ਕੇ ਲੈ ਕੇ ਆਵਾਂਗਾ, ਸਾਰੀ ਡਿਟੇਲ ਸਾਡੀ ਨਿਗਾਹ 'ਤੇ ਲੱਗੀ ਹੋਈ, ਜਿੱਦਾਂ ਹੀ ਆ ਗਈ ਨਾਲ ਹੀ ਫਿਰ ਕਨਫਰਮ ਆ ਜਾਓ ਮੇਰੇ ਕੋਲ, 100% ਨਾਲ ਹੀ ਜਾਰੀ ਕਰ ਦੇਣੀ ਮੈਂ।
ਚਲੋ ਠੀਕ ਹੈ ਸਰ ਜੀ, ਬਾਕੀ ਖਬਰਾਂ ਦਾ ਜਿਹੜਾ ਟਾਈਮ ਹੈ ਜਿਹੜਾ ਉਹ ਪ੍ਰੋਪਰ ਰੱਖੋ ਸਵੇਰ ਨੂੰ ਨਾ, ਉਹ ਜਿੱਦਾਂ ਅਨਿਲ ਜੀ ਨੇ ਕਿਹਾ ਸੀ ਅਤੇ ਅਸੀਂ ਵੀ ਸਵੇਰ ਨੂੰ ਉਡੀਕਦੇ ਰਹਿੰਦੇ ਹਾਂ ਖਬਰਾਂ ਕਿੰਨੇ ਵਜੇ ਸ਼ੁਰੂ ਹੋਊਗੀਆਂ, ਉਹ ਇੱਕ ਟਾਈਮ 10:20 ਕਰ ਲਓ, 10:25 ਕਰ ਲਓ, 10:15 ਕਰ ਲਓ, ਮਤਲਬ ਉੱਥੇ ਥੋੜ੍ਹਾ ਜਿਹਾ ਫੋਕਸ ਕਰੋ ਪਲੀਜ਼ ਜੀ।
ਉਹ ਸਰ ਜਿੱਦਾਂ ਤੁਸੀਂ ਮਨਮੋਹਨ ਜੀ ਔਰ ਅਨਿਲ ਸ਼ਰਮਾ ਜੀ ਨੇ ਵੀ ਕਿਹਾ ਸੀ, ਅਨਿਲ ਜੀ ਦੇ ਤੁਹਾਡੇ ਹੁਕਮਾਂ ਅਨੁਸਾਰ ਅਸੀਂ ਦੇਖ ਲਓ ਅੱਜ ਸਾਰੇ ਕਾਲਰਸ ਨੂੰ ਅਸੀਂ ਨਾ ਕੱਲ੍ਹ ਲਿਆ ਹੈਗਾ ਨਾ ਅੱਜ ਲਿਆ, ਚਰਚਾ ਜਿਹੜੀ ਹੈ ਉਹ ਹੈਡਲਾਈਨਸ ਤੋਂ ਬਾਅਦ ਹੀ ਰੱਖੀ ਹੈ, ਕੱਲ੍ਹ ਵੀ ਇੱਦਾਂ ਕੀਤਾ ਅਤੇ ਅੱਜ ਵੀ ਇੱਦਾਂ, ਅਤੇ ਹੁਣ ਸਦਾ ਇਸੇ ਤਰ੍ਹਾਂ ਰਹੇਗਾ। ਕੋਈ ਕਾਲ ਹਾਂ ਤੁਹਾਡੇ ਕੋਲ ਕਈ ਵਾਰ ਹੁੰਦਾ ਕਿ ਇਸ ਲਈ ਲੈ ਲੈਂਦੇ ਸੀ ਕੋਈ ਜ਼ਰੂਰੀ ਇਨਫੋਰਮੇਸ਼ਨ ਨਾ ਹੋਵੇ, ਜੇ ਤੁਹਾਡੇ ਕੋਲ ਕੋਈ ਜ਼ਰੂਰੀ ਇਨਫੋਰਮੇਸ਼ਨ ਹੈ ਤੁਸੀਂ ਟੈਕਸਟ ਕਰ ਦੇਣੀ ਹੈ, ਅਸੀਂ ਹੈਡਲਾਈਨਸ ਤੋਂ ਪਹਿਲਾਂ ਫਿਰ ਜਾਰੀ ਕਰ ਸਕਾਂਗੇ, ਅਸੀਂ ਵੈਰੀਫਾਈ ਕਰ ਲਾਂਗੇ ਵੀ ਤੁਹਾਡੀ ਟੈਕਸਟ ਇਨਫੋਰਮੇਸ਼ਨ ਸਹੀ ਹੈ, ਕਿਉਂਕਿ ਇਹ ਤਾਂ ਜ਼ਰੂਰੀ ਹੈ ਨਾ ਕਿ ਸਹੀ ਇਨਫੋਰਮੇਸ਼ਨ ਜਾਵੇ। ਸੋ ਉਹ ਤੁਸੀਂ ਟੈਕਸਟ ਕਰ ਦੇਣੀ ਹੈ, ਜਿਹੜੀ ਚਰਚਾ ਹੈ ਉਹ ਹੈਡਲਾਈਨਸ ਤੋਂ ਬਾਅਦ ਹੀ ਹੋਏਗੀ ਸਰ। ਇੱਕ ਇਹ ਹੁਕਮ ਲਾਗੂ ਹੋ ਗਿਆ ਸਰ ਜੀ ਤੁਹਾਡਾ, ਕੱਲ੍ਹ ਤੋਂ ਹੀ ਹੋ ਗਿਆ?
ਸਭ ਤੋਂ ਪਹਿਲਾਂ ਤੇ ਇੱਕ ਵੈਸੇ ਜਿਸ ਤਰ੍ਹਾਂ ਮਨਮੋਹਨ ਜੀ ਹੋਣਾ ਨੇ ਰਿਕੁਐਸਟ ਕਰ ਦਿੱਤੀ ਉਹ ਬਿਲਕੁਲ ਪੈਟਰਨ ਸਹੀ ਹੈ, ਸਭ ਤੋਂ ਪਹਿਲਾਂ ਨਿਊਜ਼ ਹੀ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਜਿਹੜੀ ਡਿਸਕਸ਼ਨ ਸ਼ੁਰੂ ਹੋਣੀ ਚਾਹੀਦੀ ਹੈ। ਦੂਸਰੀ ਗੱਲ ਜੁਰਵੀ ਜੀ, ਜਿਹੜੀ ਯੂਪੀ ਦੇ ਵਿੱਚ ਘਟਨਾ ਵਾਪਰੀ, ਮੈਂ ਤਾਂ ਥੋੜ੍ਹੀ ਜਿਹੀ ਉਹਦੇ 'ਤੇ ਗੱਲ ਕਰਨੀ ਚਾਹੁੰਦਾ ਸੀ। ਐਜ਼ ਅ ਯੂਪੀ ਜੀ ਮੀਡੀਆ ਰਿਪੋਰਟਰ ਤੁਸੀਂ ਖਬਰ ਸੁਣਾ ਦਿੱਤੀ ਅਤੇ ਐਜ਼ ਅ ਲਿਸਨਰ ਮੈਂ ਸੁਣ ਲਈ, ਪਰ ਜੇ ਸੱਚਮੁੱਚ ਹੀ ਵੈਸੇ ਮੈਂ ਤਾਂ ਕਈ ਵਾਰੀ ਇਸ ਤਰ੍ਹਾਂ ਦੀ ਇਮੈਜੀਨੇਸ਼ਨ ਵੀ ਨਹੀਂ ਕਰ ਸਕਦਾ ਕਿ ਜੇ ਮੈਂ ਉਸ ਬਾਪ ਦੀ ਜਗ੍ਹਾ ਹੋਵਾਂ ਜਿਹਦੇ ਨਾਲ ਇਹ ਸਾਰਾ ਕੁਛ ਵਾਪਰਿਆ, ਜਿਹੜੀ ਬੱਚੀ ਨਾਲ ਇਹ ਸਾਰਾ ਕੁਛ ਵਾਪਰਿਆ, ਮੈਂ ਤਾਂ ਉਹਨੂੰ ਇਮੈਜਿਨ ਵੀ ਨਹੀਂ ਕਰ ਸਕਦਾ। ਕਿਉਂਕਿ ਉੱਥੇ ਉਸ ਜਗ੍ਹਾ 'ਤੇ ਪਹੁੰਚਣ ਲਈ ਜਾਂ ਉਸ ਜਗ੍ਹਾ ਨੂੰ ਸੋਚਣ ਲਈ ਬੰਦਾ ਇਹ ਚਾਹੁੰਦਾ ਹੀ ਨਹੀਂ ਕਿ ਮੈਂ ਇਹੋ ਜਿਹੀ ਸਿਚੁਏਸ਼ਨ 'ਚ ਕਦੀ ਹੋਵਾਂ, ਜਿਸ ਤਰ੍ਹਾਂ ਸੜਕਾਂ ਦੇ ਉੱਤੇ ਲੋਕ ਮਾਰੇ ਗਏ ਸੀ ਜਿਹੜੇ ਕੋਵਿਡ 'ਤੇ ਤੁਰ ਤੁਰ ਕੇ ਜਾ ਰਹੇ ਸੀ 1000 ਕਿਲੋਮੀਟਰ। ਇੱਥੋਂ 2 ਕਿਲੋਮੀਟਰ ਗਰੋਸਰੀ ਲੈਣ ਜਾਣਾ ਹੋਵੇ ਤਾਂ ਬੱਚੇ ਤੁਹਾਨੂੰ ਕਹਿੰਦੇ ਆ ਵੀ ਜਾਂ ਤੂੰ ਸਕੂਟਰ ਦਿਓ ਜਾਂ ਤਾਂ ਤਾਰ 'ਤੇ ਲੈ ਆਓ, ਅਸੀਂ ਨਹੀਂ ਜਾਣਾ। ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਗੱਲਾਂ ਕਰਨ ਦਾ ਫਾਇਦਾ ਜਿਹੜਾ ਨਾ ਉਹ ਮੈਨੂੰ ਲੱਗਦਾ ਕਿ ਦਿਨੋਂ ਦਿਨ ਜਿਹੜਾ ਇਹਦਾ ਅਸਰ ਜਿਹੜਾ ਆ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ, ਅਤੇ ਜਿਹੜੇ ਪੋਲੀਟੀਸ਼ਨ ਉਹਨਾਂ 'ਚ ਤਾਂ ਪਹਿਲਾਂ ਹੀ ਖਤਮ ਸੀ। ਕਿਉਂਕਿ ਇੱਦਾਂ ਦੀ ਇੱਕ ਵੀ ਘਟਨਾ ਹੋ ਜਾਵੇ ਤਾਂ ਕਈ ਵਾਰ ਉਹ ਬੇਚੈਨ ਕਰ ਦਿੰਦੀ ਆ ਵੀ ਹੋ ਕੀ ਰਿਹਾ ਆ, ਜਿਹਦੇ ਨਾਲ ਹੋਇਆ ਆ ਉਹਦੀ ਕੀ ਹਾਲਤ ਹੋਏਗੀ। ਬਟ ਅਨਫੋਰਚੁਨੇਟਲੀ ਇੱਕ ਨਿਊਜ਼ ਬਣ ਕੇ ਰਹਿ ਜਾਂਦੀ, ਅਸੀਂ ਵੀ ਕੰਡੈਮ ਕਰਕੇ ਬੰਦ ਕਰ ਦਿੰਦੇ ਹਾਂ। ਇਹਦੇ ਬਾਰੇ ਕੁਝ ਹੋਣਾ ਹੈ ਨਹੀਂ ਹੋਣਾ, ਨਾ ਲੋਕਾਂ 'ਚ ਕੋਈ ਸੰਵੇਦਨਸ਼ੀਲਤਾ ਰਹਿ ਗਈ ਹੈ ਅਤੇ ਨਾ ਪੋਲੀਟੀਸ਼ਨ 'ਚ ਤਾਂ ਪਹਿਲਾਂ ਹੀ ਖਤਮ ਸੀ। ਦੂਸਰੀ ਗੱਲ ਜਿਸ ਵਿੱਚ ਜਿਹੜੀ ਇਹਦੇ ਨਾਲ ਹੀ ਪੋਲੀਟੀਸ਼ਨ ਦੇ ਨਾਲ ਹੀ ਇਹਦੇ ਨਾਲ ਹੀ ਜੁੜਦੀ ਹੈ, ਮੈਂ ਥੋੜ੍ਹੀ ਜਿਹੀ ਡਿਬੇਟ ਦੇਖੀ, ਮੈਂ ਅਰਲੀ ਕੰਮ ਸ਼ੁਰੂ ਕਰਨਾ ਸੀ, ਮੈਂ 15-20 ਮਿੰਟ ਦੇਖੀ ਅਤੇ 15-20 ਮਿੰਟਾਂ 'ਚ ਮੈਨੂੰ ਇੱਦਾਂ ਲੱਗਾ ਜਿੱਦਾਂ ਪਿੰਡਾਂ ਦੀਆਂ ਅਨਪੜ੍ਹ ਕੋਈ ਬੀਬੀਆਂ ਜਿਹੜੀਆਂ ਆਪਸ 'ਚ ਸਾਹਨੇ ਮਿਹਣੇ ਦੇ ਰਹੀਆਂ ਹੋਣ। ਮੈਂ ਹੈਰਾਨ ਸੀ ਕਿ ਦੁਨੀਆਂ ਦਾ ਸਭ ਨਾਲ ਪਾਵਰਫੁਲ ਮੁਲਕ ਅਤੇ ਉਹਦੇ ਪ੍ਰੈਜ਼ੀਡੈਂਸੀ ਚੋਣ ਦੇ ਵਿੱਚ ਜਿਹੜੇ 2 ਲੋਕ ਖੜ੍ਹੇ ਨੇ ਜਾਂ ਇੱਕ ਤਾਂ ਆਲਰੇਡੀ ਹੈ ਵੀ ਆ, ਵੀ ਉਹਨਾਂ ਦੀ ਲੈਂਗੁਏਜ ਇਸ ਨੀਵੇਂ ਲੈਵਲ 'ਤੇ ਵੀ ਜਾ ਸਕਦੀ ਆ। ਕੱਲ੍ਹ ਨੂੰ ਉਹਨਾਂ ਨੇ ਡਿਸੀਜਨ ਕੀ ਲੈਣੇ ਆ, ਇਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਪਰ ਮੈਂ ਅਯੁੱਧਵੀ ਜੀ ਇਹ ਉਹਨਾਂ ਦਾ IQ ਲੈਵਲ, ਉਹਨਾਂ ਦਾ ਬੋਲਣ ਦਾ ਤਰੀਕਾ, ਜੇ ਇੱਕ ਆਮ ਬੰਦਾ ਵੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਕਿ ਆਪਾਂ ਕਿਸੇ ਇੱਕ ਦੂਜੇ ਸਰੋਤੇ ਨਾਲ ਨਹੀਂ ਵੀ ਸਹਿਮਤ ਹੈ ਤਾਂ ਬੜੇ ਰਿਸਪੈਕਟਫੁਲ ਤਰੀਕੇ ਨਾਲ ਆਪਾਂ ਡਿਸਐਗਰੀ ਕਰਨਾ ਚਾਹੀਦਾ। ਬਟ ਮੈਂ ਹੈਰਾਨ ਸੀ, ਵਾਕਈ ਤੁਹਾਡੀ ਗੱਲ ਸਹੀ ਹੈ ਕਿ ਸ਼ੁਕਰੀ ਕਰਨਾ ਚਾਹੀਦਾ ਕਿ ਉੱਥੇ ਨਹੀਂ ਜਾਣ ਦਾ ਡਿਸੀਜਨ ਲਿਆ, ਹੋ ਸਕਦਾ ਭਾਵੇਂ ਨਾ ਵੀ ਜਾ ਸਕਦੇ। ਜਿਹੜੀ ਵੀ ਇਹ ਜਿਹੜੀ ਸੰਵੇਦਨਸ਼ੀਲਤਾ ਘੱਟਦੀ ਜਾ ਰਹੀ ਹੈ, ਤੁਸੀਂ ਕਿਹਾ ਵੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਕੋਈ ਡੈਮੋਕ੍ਰੇਸੀ ਦਾ ਕਸੂਰ ਕੱਢ ਦਿੰਦਾ, ਕੋਈ ਪੁਲਿਸ ਵਾਲਿਆਂ ਦਾ ਕਸੂਰ ਕੱਢ ਦਿੰਦਾ। ਹਾਲਾਂਕਿ ਅੱਗੇ ਵੀ ਬਹੁਤ ਵਾਰ ਗੱਲ ਹੋਈ ਹੈ ਕਿ ਜਿਹੜੀ ਸਾਡੇ ਵਿੱਚ ਜਿਹੜੀ ਆਪਣੇ 'ਚ ਕਮੀ ਆ ਉਹਨੂੰ ਦੂਰ ਕਰਨਾ ਚਾਹੀਦਾ, ਲੋਕ ਹੀ ਸਾਰੇ ਠੀਕ ਹੋ ਜਾਣ ਅਤੇ ਲੋਕਾਂ ਦੇ ਵਿੱਚੋਂ ਜਿਹੜੇ ਲੀਡਰ ਜੁੜੇ ਜਾਣੇ ਨੇ ਸਾਰਾ ਕੁਝ ਠੀਕ ਹੋ ਜਾਣਾ। ਪਰ ਉਸ ਐਜੂਕੇਸ਼ਨ ਵੱਲ ਜਾਂ ਉਸ ਜਗ੍ਹਾ ਵੱਲ ਉਸ ਤਰੀਕੇ ਉਸ ਦਿਸ਼ਾ ਵੱਲ ਤਾਂ ਕੋਈ ਜਾ ਨਹੀਂ ਰਿਹਾ। ਤੁਹਾਨੂੰ ਯਾਦ ਹੈ ਨਾ ਜਦੋਂ ਪੰਜਾਬ ਦੀ ਇਲੈਕਸ਼ਨ ਹੁੰਦੀ ਹੈ ਤਾਂ ਬਿਆਨ ਇਹ ਹੁੰਦੇ ਨੇ ਕਿ ਜਿਹੜਾ ਸੁਖਬੀਰ ਬਾਦਲ ਉਹ ਕਹਿੰਦਾ ਮੈਂ ਇਹਦੀ ਕੈਪਟਨ ਦੀ ਪਜਾਮੀ 'ਚ ਚੂਹੇ ਛੱਡ ਦੇਣੇ ਨੇ, ਉਹ ਉਹਨੂੰ ਕਹਿੰਦਾ ਇਹ ਬਾਂਦਰ ਆ। ਜੀ ਮੈਂ ਅੱਜ ਇਸੇ ਵਿਸ਼ੇ ਦੇ ਉੱਤੇ ਤੁਹਾਡੇ ਕੋਲ ਵਿਚਾਰ ਲੈਣਾ ਚਾਹੁੰਦਾ ਕਿ ਜੇ ਲੋਕੀ ਇਹ ਸੁਣਨਾ ਪਸੰਦ ਕਰਦੇ ਨੇ, ਮੈਨੂੰ ਲੱਗਦਾ ਤਾਂ ਹੀ ਇਹ ਲੋਕ ਇਹ ਗੱਲਾਂ ਕਰਦੇ ਨੇ। ਜੇ ਲੋਕੀ ਸੁਣਨਾ ਹੀ ਪਸੰਦ ਨਾ ਕਰਨ ਤੇ ਕਦੀ ਵੀ ਇਹੋ ਜਿਹੀ ਗੱਲ ਨਾ ਕਰਨ। ਜਿਹੜੀ ਲੋਕ ਚਟਕਾਰੇ ਲੈ ਲੈ ਕੇ ਖਬਰਾਂ ਨੂੰ ਆਪਾਂ ਸੁਣਦੇ ਹਾਂ ਤੇ ਜਿਹਨਾਂ ਦੀਆਂ ਗੱਲਾਂ ਕਰਦੇ ਹਾਂ, ਹੱਸਦੇ ਰਹਿੰਦੇ ਹਾਂ, ਬਟ ਓਰੀਜਨਲ ਜ਼ਿੰਦਗੀ 'ਚ ਸਾਡਾ ਕੀ ਹਾਲ ਹੁੰਦਾ ਹੈ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਜਿਹਨਾਂ ਕਰਕੇ ਆਪਾਂ ਸਾਰਾ ਕੁਛ ਛੱਡ ਕੇ ਆ ਗਏ ਹਾਂ। ਬਟ ਉਸ ਦਿਸ਼ਾ ਵੱਲ ਜਾਣ ਦੀ ਬਜਾਏ ਉਹ ਅਸੀਂ ਸੁਧਰਨ ਦੀ ਬਜਾਏ ਇੱਥੇ ਵੀ ਉਹੀ ਮਾਹੌਲ ਬਣਾ ਰਿਹਾ ਤੇ ਇੱਥੇ ਪੋਲੀਟਿਕਸ ਦੇ ਵਿੱਚ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ, ਇੱਥੇ ਵੀ ਜਿਹੜੇ ਮੁੱਦੇ ਨੇ ਉਹ ਗਾਇਬ ਨੇ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਮੈਂ ਆਫ ਦੀ ਦੱਸਦਾ, ਧੰਨਵਾਦ
ਜੀ। ਗੁਰਦੀਪ ਜੀ, ਐਜ਼ ਯੂਜੁਅਲ ਵੈਰੀ ਥੋਟ ਪ੍ਰੋਵੋਕਿੰਗ, ਤੁਹਾਡੇ ਕਾਲ ਜਿਹੜੀ ਹੁੰਦੀ ਹੈ ਨਾ ਉਹ ਐਸੇ ਮੁੱਦਿਆਂ ਨੂੰ ਟੱਚ ਕਰਦੀ ਹੈ ਜਿਹੜੇ ਕਿ ਸਾਡੇ ਸਮਾਜ ਨੂੰ ਡਿਸਕਸ ਕਰਨੇ ਚਾਹੀਦੇ। ਪਰ ਤੁਸੀਂ ਹੁਣੇ ਜਿਸ ਤਰ੍ਹਾਂ ਜ਼ਿਕਰ ਕਰ ਹੀ ਦਿੱਤਾ ਟੂਵਰਡਸ ਦ ਐਂਡ ਕਿ ਅਫਸੋਸ ਦੀ ਗੱਲ ਹੈ ਕਿ ਤੁਸੀਂ ਨਹੀਂ ਕਰਦੇ, ਮੈਂ ਕੋਸ਼ਿਸ਼ ਕਰਾਂਗਾ ਬਰੀਫ 'ਚ ਵਾਰੀ ਵਾਰੀ ਜ਼ਰੂਰ ਟੱਚ ਕਰਦਾ ਸਾਰੇ ਇਸ਼ੂਜ਼। ਪਹਿਲੀ ਚੀਜ਼ ਸਰ ਜੀ, ਜਿਹੜਾ ਇਹ 19 ਸਾਲ ਦੀ ਸਾਡੀ ਜਿਹੜੀ ਬੱਚੀ ਹੈ ਉਹਦਾ ਜਿਹੜਾ ਤਕਰੀਬਨ ਫੋਰਟਨਾਈਟ ਅਗੋ ਜਿਹੜਾ ਇਹ ਹੋਇਆ ਗੈਂਗਰੇਪ ਹੋਇਆ, ਬਹੁਤ ਬਹੁਤ ਜ਼ਿਆਦਾ ਸ਼ਰਮਨਾਕ ਹੈ। ਔਰ ਇਹਦੇ ਉੱਤੇ ਮੈਂ ਬਹੁਤ ਵਾਰ ਪਹਿਲਾਂ ਵੀ ਗੱਲ ਕਰ ਚੁੱਕਾ ਹੈਗਾ ਹੈ ਔਰ ਕਈ ਲੋਕ ਫਿਰ ਇਹਦੇ ਨਾਰਾਜ਼ ਵੀ ਹੁੰਦੇ ਨੇ ਕਿ ਦਾ ਬਕ ਸਟੋਪਸ ਐਟ ਪ੍ਰਾਈਮ ਮਿਨਿਸਟਰਸ ਡੈਸਕ। ਸੁਣ ਲਓ ਫਿਰ ਦੁਬਾਰਾ, ਮੈਂ ਫਿਰ ਰਿਪੀਟ ਕਰ ਰਿਹਾ, ਬਹੁਤ ਵਾਰ ਪਹਿਲਾਂ ਵੀ ਕਹਿ ਚੁੱਕਾ ਹੈ, ਦਾ ਬਕ ਸਟੋਪਸ ਐਟ ਪ੍ਰਾਈਮ ਮਿਨਿਸਟਰ ਡੈਸਕ। ਸਪੋਰਟਰ ਜ਼ਰੂਰ ਇਹ ਗੱਲ ਕਹਿ ਸਕਦੇ ਨੇ ਕਿ ਜੀ ਹਾਂਜੀ ਜਿਹੜੇ ਪ੍ਰਧਾਨ ਮੰਤਰੀ ਹੁਣੇ ਅਤੇ ਜਿਹੜੀ ਕ੍ਰਿਮੀਨਲ ਐਕਟੀਵਿਟੀ ਆ ਇਹ ਤਾਂ ਸਟੇਟ ਸਬਜੈਕਟ ਹੈਗਾ ਮੇਨਲੀ, ਔਰ ਲੋਕਲ ਪੁਲਿਸ SP SSP ਨੂੰ ਪਕੜ ਲਓ, ਜ਼ਿਆਦਾ ਤੋਂ ਜ਼ਿਆਦਾ DGP ਇਹਦੇ ਵਾਸਤੇ ਐਕਸ਼ਨ ਕਰੇ। ਦੇਖੋ ਵਿਦ ਡਿਊ ਰਿਸਪੈਕਟ, ਬਹੁਤ ਹੀ ਐਵੇਂ ਕੋਈ ਵੱਡੀ ਗੱਲ ਨਾ ਹੋ ਜਾਵੇ, ਬਹੁਤ ਹੀ ਮਾਣ ਨਾਲ ਮੈਂ ਗੱਲ ਬਹੁਤ ਹੀ ਸਤਿਕਾਰ ਨਾਲ ਇਹ ਗੱਲ ਕਹਿਣਾ ਚਾਹੁੰਦਾ ਹੈ ਜੀ, ਮੈਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਮੈਂ ਅਤੇ ਯੋਗੀ ਆਦਿੱਤਿਆਨਾਥ ਸਾਹਿਬ ਨੂੰ ਦੋ ਗੱਲਾਂ ਕਰਦਾ। ਪਹਿਲਾਂ ਤਾਂ ਜਿਹੜਾ ਦੋ ਚਾਰ ਕੈਬਨਿਟ ਮਿਨਿਸਟਰ ਭੱਜੇ ਫਿਰਦੇ ਨੇ ਸੀਗੇ। ਤੁਹਾਨੂੰ ਯਾਦ ਇੱਕ ਵਾਰੀ ਪਹਿਲਾਂ ਵੀ MLA ਜਿਹੜਾ ਸੀਗਾ ਉਹ ਰੇਪ ਦੇ ਚਾਰਜਿਸ 'ਚ ਜੇਲ੍ਹ ਦੇ ਅੰਦਰ ਸੀਗਾ, ਅਤੇ ਸੈਂਟਰ ਦਾ ਕੈਬਨਿਟ ਮਿਨਿਸਟਰ ਗਿਰੀਰਾਜ ਉਹ ਜਾ ਕੇ ਉਹਨੂੰ ਜੇਲ੍ਹ 'ਚ ਮਿਲ ਰਿਹਾ, ਅਤੇ ਇਹੋ ਜਿਹੇ ਕੈਬਨਿਟ ਮਿਨਿਸਟਰ ਸਵੇਰੇ ਸਰਕਾਰ ਗਿਰ ਜਾਏ ਜੋ ਮਰਜ਼ੀ ਹੋ ਜਾਏ, ਇਹੋ ਜਿਹੇ ਕੈਬਨਿਟ ਮਿਨਿਸਟਰ ਨੂੰ ਕੱਢਦਾ ਮੈਂ ਬਾਹਰ ਦਿੱਲੀ, ਜੇ ਮੈਂ ਮੋਦੀ ਸਾਹਿਬ ਦੀ ਉੱਥੇ ਜਗ੍ਹਾ ਹੁੰਦਾ ਜਾਂ ਮੈਂ ਉਹਨਾਂ ਦਾ ਸਲਾਹਕਾਰ ਹੁੰਦਾ। ਦੈਟਸ ਪੁਆਇੰਟ ਨੰਬਰ 1। ਸੈਕਿੰਡ, ਮੈਂ ਪਿਛਲੇ 5 ਸਾਲ ਤੋਂ ਜਿਹੜੀ ਗੱਲ ਕਰ ਰਿਹਾ ਔਰ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਇੰਟਰਵੀਨ ਕਰਨਾ ਚਾਹੀਦਾ, ਨੈਸ਼ਨਲ ਪਾਲਿਸੀ, ਬੇਟੀ ਬਚਾਓ ਬੇਟੀ ਪੜ੍ਹਾਓ, ਬੇਟੀ ਬਚਾ ਤਾਂ ਲਓ ਪਹਿਲਾਂ ਫੇਰ ਹੀ ਪੜ੍ਹਾਓਗੇ, 19 ਸਾਲ ਦੀ ਬੱਚੀ ਨੂੰ ਪਹਿਲਾਂ ਬਚਾਓ ਫੇਰ ਹੀ ਵਿਚਾਰੀ ਅੱਗੇ ਕੁਛ ਬਣੇਗੀ। ਕਲੈਕਟਰ DC ਬਣਾਉਣ ਦੀਆਂ ਗੱਲਾਂ ਹੋ ਰਹੀਆਂ TV 'ਤੇ, ਮੈਂ ਐਡਵਰਟਾਈਜ਼ਮੈਂਟ ਦੇਖਦਾ ਰਹਿੰਦਾ, ਅਤੇ ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਟਰਵੀਨ ਕਰਨਾ ਚਾਹੀਦਾ, ਨੈਸ਼ਨਲ ਪਾਲਿਸੀ ਬਣਾਉਣ। ਮੈਂ ਡੈਥ ਪੈਨਲਟੀ ਦੇ ਜ਼ਰੂਰ ਖਿਲਾਫ ਹਾਂ, ਪਰ ਇਹਨਾਂ ਦੋਸ਼ੀਆਂ ਨੂੰ ਐਸੀ ਸਜ਼ਾ ਹੋਵੇ, ਐਸੀ ਸਜ਼ਾ ਹੋਵੇ ਕਿ ਦੁਬਾਰਾ ਕਿਸੇ ਦੀ ਜ਼ਰੂਰਤ ਨਾ ਪਵੇ। ਸਰ, ਅਸੀਂ ਗੱਲ ਕਰਦੇ ਹਾਂ ਸੁਪਰ ਪਾਵਰ ਬਣਨ ਦੀ। ਦੇਖੋ, ਚਾਈਨਾ ਤੁਸੀਂ ਚਲੇ ਜਾਓ, ਉੱਥੇ ਕ੍ਰਾਈਮ ਸ਼ਹਿਰਾਂ 'ਚ ਕਿਤੇ ਘੱਟ ਹੈ, ਅੱਧੀ ਅੱਧੀ ਰਾਤ ਨੂੰ ਲੜਕੀਆਂ ਜਿਸ ਤਰ੍ਹਾਂ ਮਰਜ਼ੀ ਜਾ ਰਹੀਆਂ, ਘੁੰਮ ਰਹੀਆਂ, ਜੋ ਮਰਜ਼ੀ ਕਰ ਰਹੀਆਂ। ਇੱਥੇ ਤਾਂ ਦਿਨ ਦਿਹਾੜੇ ਮਹਿਲਾਵਾਂ ਜਿਹੜੀਆਂ ਸੇਫ ਨਹੀਂ ਹੈਗੀਆਂ, ਸੁਰੱਖਿਅਤ ਨਹੀਂ ਹੈਗੀਆਂ। ਸੋ ਉਸ ਸਮੇਂ ਤੱਕ ਪ੍ਰਾਈਮ ਮਿਨਿਸਟਰ ਨੂੰ ਬਿਲਕੁਲ ਇੰਟਰਵਿਊ, ਹੁਣ ਜ਼ੋਰ ਲੱਗਾ, ਮੈਂ ਕਹਿੰਦਾ ਚੰਗੀ ਗੱਲ ਹੈ, ਚਲੋ ਸਮਝਾਉਣ ਜ਼ੋਰ ਲੱਗਾ ਪਿਆ ਉਹਨਾਂ ਦਾ ਜੀ ਆਪਣੇ ਆਰਡੀਨੈਂਸ ਬਿੱਲ 'ਤੇ, ਫਿਰ ਬਿਹਾਰ ਦੀਆਂ ਇਲੈਕਸ਼ਨਸ ਲੜਨੀਆਂ ਉਹਨਾਂ ਨੇ, ਚੰਗੀ ਗੱਲ ਹੈ। ਲੇਕਿਨ ਜਦੋਂ ਇਹੋ ਜਿਹੀ ਗੱਲ ਹੋ ਜਾਵੇ, ਸਾਰਾ ਕੁਝ ਛੱਡ ਕੇ ਤੁਹਾਡੇ, ਸਰ ਜਹਾਜ਼ ਤੁਹਾਡੇ ਕੋਲ ਨੇ, ਸਭ ਕੁਝ ਤੁਹਾਡੇ ਕੋਲ ਹੈਗਾ, ਜਿੱਦਾਂ ਰਾਮ ਮੰਦਿਰ ਦੇ ਨਿਰਮਾਣ 'ਤੇ ਕੁਝ ਲੋਕਾਂ ਨੇ ਕਿਹਾ ਸੀਗਾ ਜੀ ਨਹੀਂ ਜਾਣਾ ਚਾਹੀਦਾ, ਮੈਂ ਕਹਿੰਦਾ ਜਾਣ, ਕੋਈ ਮਾੜੀ ਗੱਲ ਨਹੀਂ ਹੈ ਵੀ ਰਾਮ ਮੰਦਿਰ ਉਹਨਾਂ ਨੇ ਵਾਅਦਾ ਕੀਤਾ ਸੀ, ਕੋਈ ਮਾੜੀ ਗੱਲ ਨਹੀਂ, ਜਹਾਜ਼ ਲੈ ਕੇ ਗਏ ਸੀਗੇ ਨਾ, ਉਹ ਚੰਗੀ ਗੱਲ ਹੈ, ਮੈਂ ਐਪਰੀਸ਼ੀਏਟ ਕਰਦਾ, ਪਰ ਹੁਣ ਵੀ ਜਾਣ ਜਹਾਜ਼ ਪਕੜਨ, ਉਤਰਨ ਉੱਥੇ ਹੀ ਉੱਤਰ ਪ੍ਰਦੇਸ਼ ਦੇ ਵਿੱਚ, ਸਾਰੇ ਮੀਡੀਆ ਸੱਦ ਲੈਣ, ਸਾਰੇ ਮੀਡੀਆ ਨੂੰ ਕਵਰੇਜ ਕਰੋ, ਔਰ ਜਾ ਕੇ ਉੱਥੇ ਖਟੀਆ ਖੜੀ ਕਰ ਦੇਣ, ਉੱਥੇ ਜਾ ਕੇ ਵਿੱਚੇ ਯੋਗੀ ਆਦਿੱਤਨਾਥ ਦੀ, ਅਤੇ ਵਿੱਚੇ ਉਹ ਜਿਹੜਾ DGP ਉਹਨੂੰ ਬੁਲਾ ਕੇ ਕਹੋ ਇਹ ਹੋਇਆ ਤਾਂ ਹੋਇਆ ਕਿੱਦਾਂ। ਅੱਛਾ, ਉਹਨਾਂ ਨੇ ਈਜ਼ੀ ਸਲਿਊਸ਼ਨ ਲੱਭਿਆ, ਉਹ BJP ਦੇ ਲੀਡਰ ਦਾ ਬਿਆਨ ਆ ਤਾਂ ਗਿਆ ਕਿ ਜੀ ਉਹ ਗਾੜੀ ਪਲਟ ਜਾਏਗੀ, ਮਤਲਬ ਜਿੱਦਾਂ ਪਿਛਲੇ ਐਨਕਾਊਂਟਰ 'ਚ ਗੱਡੀ ਉਲਟ ਗਈ ਸੀ, ਉਹਨਾਂ ਨੇ ਗੋਲੀ ਮਾਰ ਦਿੱਤੀ। ਹੁਣ ਉਹਨਾਂ ਨੇ ਕੀ ਕਰਨਾ ਹੈ, ਜਿਹੜੇ ਦੋਸ਼ੀ ਨੇ ਉਹਨਾਂ ਨੂੰ, ਉਹ ਤਾਂ ਹੁਣ ਮੀਡੀਆ ਹੁਣ ਪੁੱਛ ਰਿਹਾ ਕਿ ਕੀ ਇਹਨਾਂ ਨੂੰ ਵੀ, ਹੁਣ ਇਹ ਕੋਈ ਸਲਿਊਸ਼ਨ ਥੋੜ੍ਹੀ ਹੈ ਵੀ ਇਹਨਾਂ ਨੂੰ ਗੋਲੀ ਮਾਰ ਦੇਣੀ, ਠੀਕ ਹੈ ਉੱਥੇ ਆਂਧਰਾ ਪ੍ਰਦੇਸ਼ 'ਚ ਵੀ ਹੋਇਆ, ਹੁਣ ਪਤਾ ਨਹੀਂ ਇੱਥੇ ਵੀ ਇੱਦਾਂ ਹੀ ਕਰ ਦੇਣਗੇ ਵੀ ਉਹਨਾਂ ਨੂੰ ਗੋਲੀ ਮਾਰ ਦੇਣੀ ਹੈ, ਗੋਲੀ ਮਾਰਨਾ ਫਿਰ 4-5 ਦਿਨ ਉਹਨਾਂ ਨੂੰ ਤਾਂ ਜੇਲ੍ਹ ਦੇ ਵਿੱਚ ਐਸਾ ਤਰਾਹੀਮਾਨ ਕਰੋ, ਫੋਟੋਆਂ ਖਿਚਾਓ ਉਹਨਾਂ ਦੀਆਂ ਪਕੜ ਕੇ, ਔਰ ਐਸਾ ਇਹਨਾਂ ਨੂੰ ਕਰੋ, ਜੇ ਪੁਲਿਸ ਚਾਹੇ ਸਭ ਕੁਝ ਕਰ ਸਕਦੀ ਹੈ, ਪਰ ਆਰਡਰ ਸਟਾਪ ਤੋਂ ਆਉਣੇ ਚਾਹੀਦੇ ਨੇ। ਪ੍ਰਾਈਮ ਮਿਨਿਸਟਰ ਹੈਜ਼ ਟੂ ਮੇਕ ਅ ਪੋਲਿਸੀ ਔਨ ਦਿਸ ਵਨ, ਜੋ ਮੇਰੇ ਵਿਚਾਰ ਦੇ ਵਿੱਚ ਹਜੇ ਉਨੀ ਵੱਡੀ, ਮੈਨੂੰ ਚਲੋ ਇੰਨੀ ਗੱਲ ਜ਼ਰੂਰ ਥੋੜ੍ਹੀ ਸੱਲੀ ਹੋਈ ਵੀ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਚੀਫ ਮਿਨਿਸਟਰ ਨਾਲ, ਥੋੜ੍ਹਾ ਜਿਹਾ ਹਿੱਲਿਆ ਤਾਂ ਹੈ ਮਾਮਲਾ, ਬਟ ਇੱਦਾਂ ਨਹੀਂ ਹੁੰਦਾ, ਤੂੰ ਜਾ ਕੇ ਉੱਥੇ ਐਕਸ਼ਨ ਪਾਉਣ ਦੀ ਜ਼ਰੂਰਤ ਹੈ। ਸੋ ਇਹ ਜਦੋਂ ਤੱਕ ਟੌਪ 'ਤੇ ਨਹੀਂ ਸਾਰਾ ਕੁਝ ਹੋਏਗਾ, ਜੇ ਕੈਨੇਡਾ ਦੇ ਵਿੱਚ ਕ੍ਰਿਕਟ ਵਸਾਉਣੀ ਹੈ ਤਾਂ ਪ੍ਰਧਾਨ ਮੰਤਰੀ ਕਹਿਣਗੇ ਜੀ ਮੈਂ ਕ੍ਰਿਕਟ ਚਲਾਉਣੀ, ਫਿਰ ਕੈਨੇਡਾ 'ਚ ਕ੍ਰਿਕਟ ਚੱਲੇਗੀ, ਨਹੀਂ ਤਾਂ ਕ੍ਰਿਕਟ ਨਹੀਂ ਚੱਲੇਗੀ। ਇਸੇ ਤਰ੍ਹਾਂ ਜੇ ਇੰਡੀਆ ਦੇ ਵਿੱਚ ਤੁਸੀਂ ਕਹੋ ਕਿ ਜੀ ਹਾਂਜੀ ਯੋਗੀ ਆਦਿੱਤਿਆਨਾਥ ਜਾਂ DGP ਦੇ ਵਸਦਾ ਕੰਮ ਹੈ, ਇਹਨਾਂ ਦੇ ਵਸਦਾ ਕੰਮ ਹੁੰਦਾ ਤਾਂ ਉੱਤਰ ਪ੍ਰਦੇਸ਼ 'ਚ ਆ ਹੁੰਦਾ। ਜੇ ਯੋਗੀ ਆਦਿੱਤਿਆਨਾਥ ਸਾਹਿਬ ਜਾਂ ਉੱਥੇ DGP ਸਾਹਿਬ ਕੁਛ ਕਰ ਸਕਦੇ ਤਾਂ ਉੱਤਰ ਪ੍ਰਦੇਸ਼ 'ਚ ਇਹ ਹਾਲਤ ਹੁੰਦੀ ਜੋ ਇਸ ਸਮੇਂ ਉੱਥੇ ਗੁੰਡਾ ਰਾਜ ਹੈ। ਦੂਸਰਾ ਪੁਆਇੰਟ ਤੁਸੀਂ ਅਮੈਰੀਕਾ ਦਾ ਕਿਹਾ, ਸਰ ਅਮੈਰੀਕਨ ਕੱਲ੍ਹ ਤਾਂ ਮੈਂ ਹੈਰਾਨ ਹੋ ਗਿਆ ਦੇਖ ਕੇ, ਮਤਲਬ ਵਾਈਟ ਸੁਪਰਮਿਸ ਨੂੰ ਕੰਡੈਮ ਨਹੀਂ ਕਰਨਾ, ਨਾਮ ਨਹੀਂ ਲੈਣਾ, ਦੈਟਸ ਪੁਆਇੰਟ ਨੰਬਰ 1। ਸੈਕਿੰਡ ਪੁਆਇੰਟ ਕੀ ਹੈ ਕਿ ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੀ ਤੁਸੀਂ ਆਪਣੇ ਟੈਕਸਿਸ ਬਾਰੇ ਦੱਸੋ, ਉਹ ਕਹਿੰਦੇ ਜੀ ਕਾਨੂੰਨ ਇੱਦਾਂ ਦੇ ਬਣੇ ਹੋਏ ਆ, ਔਰ ਉਹਨਾਂ ਨੇ ਗੱਲ ਡੈਮੋਕਰੇਟਸ ਦੇ ਪਾਰਟੀ ਕਹਿੰਦੇ ਜੀ ਇਹ ਤਾਂ ਤੁਹਾਡੇ ਦਿੱਤੇ ਹੋਏ ਕਾਨੂੰਨ ਨੇ, ਔਰ ਅੱਛਾ ਟਰੰਪ ਸਾਹਿਬ ਨੇ ਖੁੱਲ੍ਹ ਕੇ ਕਹਿ ਦਿੱਤਾ ਕਿ ਜੀ ਹਰ ਬਿਜ਼ਨਸਮੈਨ ਕਰਦਾ ਹੈ ਜੀ ਜਿਹੜੇ ਲੀਗਲ ਤਰੀਕੇ ਦੇ ਨਾਲ ਲੂਪ ਹੋਲਸ ਲੱਭ ਕੇ, ਅਸੀਂ ਵੀ ਸਾਰੇ ਕਰਦੇ ਹਾਂ। ਮਤਲਬ ਉਹਨਾਂ ਦਾ ਇਹ ਹੈਗਾ ਵੀ ਲੂਪ ਹੋਲ ਦੇਖੋ ਬੜੀਆਂ ਹੈਗਾ ਅਤੇ ਸਾਰਾ ਕੁਛ ਲੀਗਲ ਹੈ। ਮੈਨੂੰ ਰਮੇਸ਼ ਇੰਦਰ ਚੌਹਾਨ ਸਾਹਿਬ ਨੇ ਇੱਕ ਵਾਰੀ ਸਵਾਲ ਪੁੱਛਿਆ, ਕਹਿੰਦੇ ਜੀ ਇਹ ਕਿ ਸਜ਼ਾ ਹੋਏਗੀ ਕੀ ਹੋਏਗੀ, ਮੈਂ ਕਿਹਾ ਜੀ ਦੇਖੋ ਸਜ਼ਾ ਉਹਨੂੰ ਹੁੰਦੀ ਹੈ ਟੈਕਸ ਦੇ ਚੱਕਰ 'ਚ ਜਾਂ ਪੈਸੇ ਦੇ ਚੱਕਰ 'ਚ ਜਿਹੜਾ ਕੋਈ ਬੰਦਾ ਛੋਟਾ ਮੋਟਾ ਆਦਮੀ ਹੁੰਦਾ। ਹੁਣ ਜਿਹਨਾਂ ਕੋਲ ਬੜੇ ਬੜੇ ਵਕੀਲ ਹੈ, ਆਪਣੇ ਪਰਸਨਲ ਜਹਾਜ਼ ਨੇ, ਬਿਲੀਅਨਸ ਆਫ ਸਰ ਇਨਕਮ ਤੁਹਾਡੀ, ਮਤਲਬ ਕਿੰਨੀ ਹੋਏਗੀ ਤੁਹਾਡੇ ਕੋਲ, ਬਿਲੀਅਨਸ ਆਫ ਡਾਲਰ ਦਾ ਪੈਸਾ ਹੈ, ਬਿਲੀਅਨਸ ਆਫ ਡਾਲਰ, ਅਤੇ ਇਨਕਮ ਟੈਕਸ ਭਰ ਰਹੇ ਹੋ $750, ਕਈ ਸਾਲਾਂ 'ਚ ਤੁਸੀਂ ਟੈਕਸ ਨਹੀਂ ਭਰਿਆ। ਮੈਂ ਤਾਂ ਹੈਰਾਨ ਹਾਂ ਜੀ ਇਹ ਮਾਮਲਾ ਕਿੱਦਾਂ ਚੱਲੀ ਜਾ ਰਿਹਾ ਹੈਗਾ। ਸੋ ਇਹ ਤਾਂ, ਔਰ ਕੱਲ੍ਹ COVID-19 ਦੇ ਕ੍ਰਾਈਸਿਸ 'ਚੋਂ ਬਾਹਰ ਕੱਢ ਕੇ ਲਾਉਣ ਲਈ ਕਿਆ ਜੋ ਬਾਈਡਨ ਸਾਹਿਬ ਕੋਲ ਕੋਈ ਐਸਾ ਕੋਈ ਵੱਖਰਾ ਪਲੈਨ ਹੈ ਜਾਂ ਟਰੰਪ ਸਾਹਿਬ ਕੁਛ ਕਰਨਗੇ, ਕੋਈ ਚੀਜ਼ ਨਜ਼ਰ ਨਹੀਂ ਆਈ। ਇਕੋਨਮੀ ਕਿੱਦਾਂ ਰਿਵਾਈਵ ਹੋਣੀ ਹੈ, ਕੋਈ ਚੀਜ਼ ਨਜ਼ਰ ਨਹੀਂ ਆਈ। ਤੁਸੀਂ ਹੈਲਥ ਕੇਅਰ ਨੂੰ ਸੋਲਵ ਕਿੱਦਾਂ ਕਰਨਾ, ਓਬਾਮਾ ਕੇਅਰ 'ਤੇ ਬੜੀਆਂ ਡਿਸਕਸ਼ਨ ਹੋਈਆਂ, ਕੋਈ ਪੋਲਿਸੀ ਸਮਝ ਕੇ ਨਹੀਂ ਆਈ। ਰੇਸਿਜ਼ਮ ਦੇ ਉੱਤੇ ਇੱਕ ਦੂਸਰੇ ਦੇ ਉੱਤੇ ਤਾਂ ਹਮਲੇ ਬੜੇ ਹੋਏ ਵੀ ਭਾਈ ਸਾਹਿਬ ਤੁਸੀਂ ਇਹ ਕਹਿ ਰਹੇ ਹੋ, ਤੁਸੀਂ ਇਹ ਕਰ ਰਹੇ ਹੋ, ਲੇਕਿਨ ਰੇਸਿਜ਼ਮ ਨੂੰ ਟੈਕਲ ਕਿੱਦਾਂ ਕਰਨਾ ਉਹਦੇ 'ਤੇ ਕੋਈ ਚੀਜ਼ ਸਾਹਮਣੇ ਬਾਹਰ ਨਹੀਂ ਆਈ। ਸੋ ਇਹ ਕੱਲ੍ਹ ਬੜੀ ਮੈਨੂੰ ਤਾਂ ਡਿਬੇਟ ਦੇਖ ਕੇ ਕੋਈ ਬਹੁਤ ਹੀ ਜ਼ਿਆਦਾ ਖੁਸ਼ੀ ਨਹੀਂ ਹੋਈ। ਮੈਨੂੰ ਇਸ਼ਾਰਾ ਹੋ ਰਿਹਾ ਜੀ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ
ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਕਮਲ ਭਾਟੀਆ ਜੀ ਵੀ ਜੁੜ ਚੁੱਕੇ ਨੇ ਜੇ ਉਹ ਪਹਿਲਾਂ ਗੱਲ ਕਰ ਲੈਣ ਜੀ ਵੀਰ ਜੀ ਸਾਡੇ ਨਾਲ ਤੇ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਕਲੀਵ ਵਿਊ ਫਾਈਨਲ ਰਿਲੀਜ਼ ਆਫ ਪ੍ਰੀਮੀਅਮ ਲੋਟਸ ਲੈ ਕੇ ਆਈਏ 3847-52 ਫੀਟ ਦੇ ਲਕਸ਼ਰੀ ਸਿੰਗਲਸ ਨੇ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਾਊਥ ਏਸ਼ੀਅਨ ਡੇਲੀ .com ਵਾਈ ਮੀਡੀਆ ਗਰੁੱਪ ਦੀ ਵੈਬਸਾਈਟ ਅਰਮਾਨ ਸਵੀਟਸ 4025 ਬ੍ਰਾਂਡਨ ਗੇਟ ਡਰਾਈਵ ਯੂਨਿਟ 5 ਮਿਸਿਸਾਗਾ ਕੇਟਰਿੰਗ ਸਰਵਿਸਿਜ਼ ਚਾਹੀਦੀਆਂ ਨੇ ਜਾਂ ਫਿਰ ਟਿਫਨ ਸਰਵਿਸਿਜ਼ ਡਾਈਨਿੰਗ ਕਰਨਾ ਚਾਹੁੰਦੇ ਹੋ ਜਾਂ ਟੇਕ ਆਊਟ ਜ਼ਰੂਰ ਪਹੁੰਚੋ ਅਰਮਾਨ ਸਵੀਟਸ ਪੰਜਾਬ ਚੈਰਿਟੀ ਤੋਂ ਉਪਰਾਲਾ ਕੀਤਾ ਜਾ ਰਿਹਾ ਪੰਜਾਬੀ ਸਿਖਲਾਉਣ ਦਾ ਆਨਲਾਈਨ ਪੰਜਾਬੀ ਕਲਾਸਿਸ ਲਈ ਵਿਜ਼ਿਟ ਕਰੋ ਪੰਜਾਬ ਜਾਂ ਫਿਰ ਕਾਲ ਤੁਸੀਂ ਕਰੋ 6472978600 ਤੇ ਪੰਜਾਬ ਚੈਰਿਟੀ 6472978600 ਸੁਖਪੁਰਾ ਜੀ ਦੇ ਕੋਲ ਬਹੁਤ ਵਧੀਆ ਪ੍ਰੋਜੈਕਟ ਆਏ ਨੇ ਕਾਲ ਤੁਸੀਂ ਕਰੋ 4165432005 ਸੁਖਪੁਰਾ ਲੈਣੇ ਛੋਟੀ ਜਿਹੀ ਰਿਕਾਰਡਡ ਬ੍ਰੇਕ ਐਂਡ ਕਮਲ ਭਾਟੀਆ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬ੍ਰੇਕ ਤੋਂ ਵਾਪਿਸ ਆ ਕੇ
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ
ऑन्टेरियो के स्कूलों को सुरक्षित रूप से फिर से खोलने में हम सभी को अपनी भूमिका निभानी है इसीलिए हमारे बच्चों को सुरक्षित रखने के लिए ऑन्टेरियो सरकार ने एक व्यापक योजना विकसित करने के लिए डॉक्टरों स्वास्थ्य अधिकारियों स्कूल बोर्ड्स और शिक्षकों के साथ काम किया साथ मिलकर काम करते हुए हमारी योजना में शारीरिक दूरी रखना स्कूल्स में अधिक नर्सेज रखना मास्क पहनना ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ऑन्टेरियो सरकार द्वारा भुगतान किया गया
Team and King of Pre-Construction Homes and Condos लाए हैं आपके लिए नए और बेहतरीन projects. Town Homes in Burlington starting from 669,000 closing 2022 में. Town Homes and Single in Brampton, East and West Side जिनकी prices शुरू हो रही हैं 7 लाख से. Festival Condos in Vaughan Metropolitan जिनकी prices शुरू हो रही हैं 4 लाख से. इसके अलावा Stouffville और Brantford में नए projects. For exclusive and priority access please call pre-construction team by Hina Rab 416-320-3320 or go to preconhouse.com
aap CIBC global money transfer ke sath bahut hi aasani se apne ghar se videsh paise bhej sakte hain wo bhi $0 transfer fee par aap paise online ya CIBC ke mobile app se bhej sakte hain आज ही अपना पहला ट्रांसफर करें और पाएं $50. अधिक जानकारी के लिए cibc.com/transfer पर जाएं।
कार टायर कार टायर कार टायर सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है KALTIRE.com
ਲੌਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਜੀ ਹਾਂ ਸਨਪੈਕ ਗੁਦਰਾ ਸਾਹਿਬ ਦੇ ਬਿਲਕੁਲ ਲਾਗੇ 11 ਸਨਪੈਕ ਬੁਲੇਵਾਰਡ ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ ਜਿੱਥੇ ਦੁਨੀਆ ਭਰ ਦੀ ਫੈਬਰਿਕ ਖੁੱਲਾ ਕੱਪੜਾ ਰੈਡੀਮੇਡ ਕੱਪੜਾ ਵੇਅਰ ਹਾਊਸ ਕੀਮਤਾਂ ਦੇ ਉੱਪਰ ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ ਜੀ ਹਾਂ ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ 905-694-9997 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
Y मीडिया हर कदम पर आपके साथ चैनल Y 24 घंटे दिन साथ चाय की चुस्कियां लेते पढ़े मिडवीक अखबार रेडियो साउथ एशियन पल्स पर आपसे करने बात रहते हैं हम ऑलवेज तैयार हाथ में हो मोबाइल फोन उसमें Y मीडिया टीवी ऐप हो ऑन तो फिर कहेंगे आप
दही ये दही है
मुधानी दही है
ये बिल्कुल सही है
मुधानी दही है
लस्सी बनाओ परौठे के साथ खाओ जाओ 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 मुधानी योगर्ट ले आओ
क्योंकि
दही ये दही है
मुधानी दही है
ये बिल्कुल सही है
मुधानी दही है
मुधानी योगर्ट हर्बन एंड स्पाइस्ड अप
I was looking for a townhouse with a beautiful backyard, double car garage, as well as a rooftop terrace. I also wanted to live right next to a GO station. Well, my search ended with these beautiful city walk towns in Pickering coming right next to the Pickering GO station. Prices starting only at $599 with $50,000 worth of upgrade. I'm booking mine this Thursday. You want to book yours? Call Team SaveMax 647-221-5780. This Thursday, Team SaveMax 647-221-5780.
Have you been working for 10 years, 20 years, or 30 years? If you are, then you know you have made more than $500,000, million, or $2 million. But then you also know you have not kept even $100,000 in your savings yet. And if this is what you have done so far, then this is a time to change the way you manage your finances. You need to make sure the knowledge, expertise, and resources are on your side now. Let me show you step by step on how little saving can guarantee you a permanent retirement income.
Saurabh Chadha, one of the world's most successful financial advisors, can help you make the right decision for your family's financial future. Visit fetchmypolicy.com or call Saurabh 416-300-5055. That's 416-300-5055.
ਸਾਡਾ ਲਾਈਫ ਸਟਾਈਲ ਬਦਲ ਗਿਆ ਘਰ ਤੋਂ ਸਾਰੇ ਕੰਮ ਕਰਨ ਔਡ ਨਹੀਂ ਕਰਦਾ ਹੁਣ ਕੋਈ ਫੀਲ ਆਰਡਰ ਕਰੋ ਘਰ ਤੋਂ ਰੋਜ਼ਾਨਾ ਗ੍ਰੋਸਰੀ ਹੋਵੇ ਭਾਵੇਂ ਹੋਵੇ ਮੀਲ ਥੈਂਕਸ ਟੂ tezsmart.ca ਤੇ ਫਿਰ ਹੋ ਜਾਏ
tezsmart.ca
ਹਾਂਜੀ ਕਿੱਥੇ ਗੁਰਪ੍ਰੀਤ ਅਹਿਮਦ ਜੌਨ ਰਾਹੁਲ ਸਾਰੇ ਕਿੱਥੇ ਪਿੱਛੇ ਜਾ ਰਹੇ ਹੋ ਵਟਸਐਪ
ਮੈਂ ਦੱਸਦਾ ਹੋ ਕੀ ਰਿਹਾ ਜਾ ਰਹੇ ਨੇ ਸਾਰੇ ਗੋਡੀ ਖੁੰਮਨ ਦੇ ਆਫਿਸ ਐਪਲੀਕੇਸ਼ਨ ਫਾਰਮ ਭਰਨ ਲਈ ਮੈਂ ਤਾਂ ਭੀੜ ਤੋਂ ਬਚਣ ਦੇ ਲਈ ਫਾਰਮ ਪਹਿਲਾਂ ਹੀ ਭਰ ਆਇਆ ਆਖਿਰ ਰੀਮੈਕਸ ਗੋਲਡ ਨਾਲ ਜੁੜਨ ਲਈ ਗੋਲਡੀ ਖੁੰਮਨ ਲੈ ਕੇ ਆਏ ਨੇ ਬ੍ਰੈਂਪਟਨ ਦੇ ਵਿੱਚ ਸੁਨਹਿਰੀ ਮੌਕਾ ਮੈਕਵਿਨ ਕਮਰਸ਼ੀਅਲ ਸੈਂਟਰ 10 ਏਕਰ ਪ੍ਰਾਈਮ ਏਰੀਆ ਪੈਟਰੋ ਕੈਨੇਡਾ ਮੈਕਡੋਨਲਡਸ ਜਿਹੇ ਐਂਕਰ ਟੈਨੈਂਟ ਦੇ ਨਾਲ ਆਪਣੇ ਬਿਜ਼ਨਸ ਲਈ ਫਾਇਦਾ ਪਾਓ ਗੋਡੀ ਖੁੰਮਨ ਨੂੰ ਫੋਨ ਘੁਮਾਓ ਕਮਰਸ਼ੀਅਲ ਐਂਡ ਆਫਿਸ ਯੂਨਿਟ ਲਈ ਕਾਲ ਗੋਡੀ ਖੁੰਮਨ ਐਟ 416-606-6165
Ontario Virtual School Ministry Inspected Online High School है जो help करता है आपको earn करने में OSSD credits, upgrade करने में marks, इतना ही नहीं अपना high school diploma online आप कहीं से भी ले सकते हैं around the world. साथ ही अपना खुद का schedule आप खुद design कर सकते हैं. 24-hour access है to their certified teachers and इनके सारे courses जो हैं वो आप complete कर सकते हैं in as little as 4 weeks. Not to miss Ontario Virtual School आपको हेल्प करता है यूनिवर्सिटी एंड कॉलेज एप्लीकेशंस में भी तो आज ही जाएं ontariovirtualschool.ca पर फॉर ऑल द इंफॉर्मेशन ontariovirtualschool.ca
हेलो नमस्कार आदाब केम चो सत श्री अकाल लिसनर्स ऑफ रेडियो वाई टीम सिया वालों पेश है जी थोड़े लिए पूरे GTA दे विचों बेस्ट ऑफ द बेस्ट प्री कंस्ट्रक्शन प्रोजेक्ट्स विद प्लैटिनम एक्सेस इंसेंटिव्स लाइक फ्री असाइनमेंट अते होर बहुत कुछ Team CR kam kari hai ji Festival Condos in Vaughan, Mississauga che Square One District Condos te, Brightwater Condos te, in Port Credit Waterfront Community. 6-7 vakre projects ne downtown Toronto de vich. Inna hi nahi pre-construction townhomes, semi-detached singles in 30 and 40 feet lots, ready to move in, closing 2021-2022 in Brampton, Vaughan, Oakville, Milton, Caledon, Niagara, London, Cambridge, Georgetown, Visaga Beach and Blue Mountain. Zyada jankari liye call karo 416-617-0055 te Harry ji nu 416-617-0055 ya phir tusi Siya ji de naal rabta qaim karan liye call karo 905-500-5040 905-500-5040 team Siya.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਰੀਅਲਟਰਸ ਵੱਲ ਆ ਰਿਹਾ ਜੀ ਇੱਕ ਸੁਨਹਿਰੀ ਮੌਕਾ ਐਵਰੈਸਟ ਰੀਅਲਟੀ ਦੀ ਟੀਮ ਵਿੱਚ ਸ਼ਾਮਿਲ ਹੋਣ ਦਾ ਐਵਰੈਸਟ ਰੀਅਲਟੀ ਦੇ ਨਾਲ ਕੋਈ ਮੰਥਲੀ ਫੀ ਡੈਸਕ ਫੀ ਟ੍ਰਾਂਜੈਕਸ਼ਨ ਫੀ ਜਾਂ ਫਿਰ ਫਰੈਂਚਾਈਜ਼ ਫੀ ਪੇ ਕਰਨ ਦੀ ਜ਼ਰੂਰਤ ਨਹੀਂ ਸਹੀ ਸੁਣਿਆ ਤੁਸੀਂ ਨੋ ਬ੍ਰੋਕਰੇਜ ਫੀ ਵਟਸਐਵਰ ਇਨਾ ਹੀ ਨਹੀਂ ਪ੍ਰੋਵਾਈਡ ਕਰਦੇ ਨੇ ਤੁਹਾਡੇ ਲਈ ਲੀਡਸ ਤੇ ਸਟਰੋਂਗ ਵਨ ਟੂ ਵਨ ਸਪੋਰਟ ਫਰੋਮ ਦ ਬ੍ਰੋਕਰ ਆਫ ਰੈਕਰਡ ਐਂਡ ਸਟਾਫ ਮੈਂਬਰਸ ਨਾਲ ਹੀ ਤੁਹਾਨੂੰ ਇਹ ਵੀ ਦੱਸੀਏ ਕਿ ਬਾਈ ਵੀਕਲੀ ਟ੍ਰੇਨਿੰਗ ਮੁਹੱਈਆ ਕਰਵਾਉਂਦੇ ਨੇ ਮਿਸਿਸਾਗਾ ਅਤੇ ਸਕਾਰਬਰੋ ਲੋਕੇਸ਼ਨ ਤੋਂ ਇੰਨਾ ਸਾਰਾ ਕੁਝ ਮਿਲੇਗਾ ਤੁਹਾਨੂੰ ਇੱਕੋ ਥਾਂ ਤੋਂ ਆਪਣੀ ਸੰਤੁਸ਼ਟੀ ਲਈ ਜ਼ਰੂਰ ਤੁਸੀਂ ਵਿਜ਼ਿਟ ਕਰੋ ਆਪ ਹੀ ਰਿਐਲਟੀ ਐਵਰੈਸਟ ਰਿਐਲਟੀ ਲਿਮਿਟਿਡ ਬ੍ਰੋਕਰੇਜ ਹੁਣ ਕਰ ਰਹੇ ਨੇ ਹਾਇਰ ਜੁਆਇਨ ਕਰੋ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ everesthomes.ca ਜਾਂ ਫਿਰ ਕਰੋ ਕਾਲ ਐਟ 905-956-4449 ਲੀਗਲ ਬੇਸਮੈਂਟ ਤਿਆਰ ਹੋਵੇ ਤਾਂ ਬੇਫਿਕਰੀ ਦੀ ਨੀਂਦ ਆਉਂਦੀ ਹੈ। ਮਸਲਾ ਇਹ ਹੁੰਦਾ ਹੈ ਕਿ ਲੀਗਲ ਬੇਸਮੈਂਟਸ ਦਾ ਨਕਸ਼ਾ ਕਿੱਥੋਂ ਬਣਾਇਆ ਜਾਵੇ, ਸਿਟੀ ਤੋਂ ਅਪਰੂਵਲ ਕੌਣ ਕਰਾਵੇ, ਸਾਈਡ ਐਂਟਰੈਂਸ ਹੋਵੇ ਟੂ ਦਾ ਬੇਸਮੈਂਟ ਜਾਂ ਫਿਰ ਬੈਕ ਐਂਟਰੈਂਸ। ਫਿਰ ਚਿੰਤਾ ਇਹ ਵੀ ਹੁੰਦੀ ਹੈ ਕਿ ਪਾਵਰ ਅਪਗ੍ਰੇਡ, ਫਰੇਮਿੰਗ, ਪਲੰਬਿੰਗ, ਐਚ ਵੀ ਏ ਸੀ, ਵਿੰਡੋ ਵਾਈਟਿੰਗ, ਇੰਸੂਲੇਸ਼ਨ, ਡਰਾਈ ਵਾਲ, ਫਲੋਰ ਟਾਇਲਸ, ਡੋਰ ਇੰਸਟਾਲੇਸ਼ਨ ਦਾ ਕੰਮ ਕਿਹਦੇ ਤੋਂ ਕਰਵਾਇਆ ਜਾਵੇ। ਜੇ ਤੁਹਾਨੂੰ ਵੀ ਇਹ ਚਿੰਤਾ ਖਾਈ ਜਾ ਰਹੀ ਹੈ ਤਾਂ ਹੋ ਜਾਓ ਹੁਣ ਬੇਫਿਕਰ। ਪਿਛਲੇ 6 ਸਾਲਾਂ ਤੋਂ ASA ਕੰਸਟਰਕਸ਼ਨਸ ਆਪਣੀਆਂ ਤਸੱਲੀ ਬਖਸ਼ ਸੇਵਾਵਾਂ ਨਿਭਾ ਆਪਣੇ ਕਲਾਇੰਟਸ ਨੂੰ ਕਰ ਰਹੇ ਹਨ ਸੰਤੁਸ਼ਟ। ਕਾਲ 647-981-5534 ਫਾਰ ਮੋਰ ਇਨਫੋਰਮੇਸ਼ਨ। 647-981-5534
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
Welcome back to season 1 South Asian Pulse Prime Time on Radio Y. Kamalji, welcome to the show.
Thank you, Savina ji. It's such a pleasure being here. And a good morning to all the listeners. ਬਹੁਤ ਚੰਗਾ ਲੱਗਦਾ ਤੁਹਾਡੇ ਪ੍ਰੋਗਰਾਮ 'ਚ ਆ ਕੇ, ਤੇ ਮੈਨੂੰ ਪਤਾ ਹੈ ਕਿ 11:30 ਪੰਕਜ ਮੋਂਗਾ ਸਾਹਿਬ ਇੰਤਬਰਵਾਲ ਸਾਹਿਬ ਨੇ ਆਉਣਾ ਹੈ, ਸੋ ਆਈ ਵਿਲ ਗਿਵ ਮਾਈ ਮੈਸੇਜ ਵੈਰੀ ਕੁਇਕਲੀ।
ਥੈਂਕ ਯੂ ਸੋ ਮਚ ਕਮਲ ਜੀ।
ਡੈਪਟੀ ਚੀਫ ਇਕੋਨੋਮਿਸਟ ਆਫ CIBC ਬੈਂਜਮਿਨ ਸਟਾਲ ਸਾਹਿਬ ਨੇ ਕਿਹਾ ਹੈ, ਜਿਸ ਤਰ੍ਹਾਂ ਅਸੀਂ ਵਿੰਟਰ 'ਚ ਆ ਰਹੇ ਹਾਂ, ਇਕੋਨੋਮੀ ਕੈਨ ਸੋਫਟਨ ਅ ਲਿਟਲ which includes housing, but it'll stabilize and maybe soften a bit, but nothing major will happen. ਇਹ ਸੁਣ ਕੇ ਨਾ ਸਾਰਿਆਂ ਨੂੰ ਬੜੀ ਖੁਸ਼ੀ ਮਿਲਦੀ ਹੈ, ਤੇ ਮੈਨੂੰ ਹਾਊਸਿੰਗ ਤੇ ਮੋਰਗੇਜ ਦੇ ਨਾਲ ਲਿੰਕ ਕਰ ਰਿਹਾ ਵਾਂ। ਦੇਖੋ, ਰਹਿਣ ਵਾਸਤੇ ਲੋਕਾਂ ਨੂੰ ਮਕਾਨ ਚਾਹੀਦਾ, ਤੇ ਜੋ ਵੀ ਖਰੀਦ ਰਿਹਾ ਹੈ ਮਕਾਨ ਆਪਣੇ ਵਾਸਤੇ ਜਾਂ ਇਨਵੈਸਟਮੈਂਟ ਵਾਸਤੇ, ਉਹਨੂੰ ਮੋਰਗੇਜ ਚਾਹੀਦੀ ਹੈ। ਜਿਸ ਵੇਲੇ ਮੋਰਗੇਜ ਦੀ ਗੱਲ ਆਉਂਦੀ ਹੈ, ਮੋਰਗੇਜ ਵਾਸਤੇ ਪਲੈਨਿੰਗ ਬੜੀ ਜ਼ਰੂਰੀ ਹੈ। ਸਾਡੇ ਨਾਲ ਗੱਲ ਕਰੋ, ਕਿਸੇ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰੋ, ਕਿਉਂਕਿ ਰੇਟ ਆਫ ਇੰਟਰਸਟ ਬਹੁਤ ਲੋਅ ਨੇ। ਸਾਰਿਆਂ ਨੂੰ ਚੰਗੀ ਤਰ੍ਹਾਂ ਸ਼ੋਪ ਅਰਾਊਂਡ ਕਰਨਾ ਚਾਹੀਦਾ ਹੈ ਟੂ ਗੈਟ ਦੀ ਬੈਸਟ ਰੇਟ। ਇਨਫੈਕਟ ਸਵੀਨਾ ਜੀ, ਜਿੱਥੇ ਡੈਟ ਕੰਸੋਲੀਡੇਸ਼ਨ ਹੋ ਸਕਦੀ ਹੈ, ਅਗਰ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ ਹੈਗਾ ਹੈ, ਤੁਹਾਡਾ ਲਾਈਨ ਆਫ ਕ੍ਰੈਡਿਟ ਹੈ, ਤੁਹਾਡੇ ਕੋਈ ਹੋਰ ਡੈਟ ਨੇ, ਸਾਰਾ ਕੁਛ ਕੰਸੋਲੀਡੇਟ ਕਰੋ, ਆਪਣੀ ਮੋਰਗੇਜ ਵਿੱਚ ਲੈ ਆਓ। ਐਂਡ ਤੁਹਾਨੂੰ ਜਿਹੜਾ ਨਾ ਇੰਟਰਸਟ ਰੇਟ ਬੜਾ ਘੱਟ ਮਿਲ ਜਾਂਦਾ ਹੈ। ਸਿਮਿਲਰਲੀ ਅਰਨ ਮਨੀ, ਗੈਟ ਮਨੀ, ਇਕੁਇਟੀ ਲਓ, ਬੇਸਮੈਂਟ ਬਣਾਓ, ਸਟਾਰਟ ਅਰਨਿੰਗ ਰੈਂਟ। ਅੱਛਾ, ਨਾਲ ਬਿਜ਼ਨਸਮੈਨ ਵਾਸਤੇ ਜਾਂ ਇਨਵੈਸਟਰਸ ਵਾਸਤੇ ਐਨੀ ਪ੍ਰੋਪਰਟੀਜ਼ ਨੇ, invest karo, whether you are a businessman, IT consultant, truck owner operators, sare waste bade alag alag kisam di schemes available ne, mortgages available. Mortgage jada hai na sabina ji, sare waste available lagi hai, depending ki todi eligibility ki hai, toda apna profile ki hai, te mainu phone kar lo, main das deyanga. ਐਂਡ ਬੜੀ ਸਿੱਧ ਨਾਲ ਬੜੀ ਜੈਨੂਇਨ ਐਡਵਾਈਸ ਦਿਆਂਗਾ ਕਿ ਬਈ ਤੁਹਾਨੂੰ ਮੋਰਗੇਜ ਕਿੰਨੀ ਮਿਲ ਸਕਦੀ ਹੈ ਜਾਂ ਕਿੰਨੀ ਲੈਣੀ ਚਾਹੀਦੀ ਹੈ। ਇਨਫੈਕਟ ਸਵੀਨਾ ਜੀ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ, ਅੱਜ ਦੁਬਾਰਾ ਰਿਪੀਟ ਕਰ ਰਿਹਾ ਵਾਂ, ਕਿ ਜਦ ਪ੍ਰੋਪਰਟੀ ਖਰੀਦਣ ਜਾਓ, ਇੱਕ ਆਪਣੀ ਮੈਕਸੀਮਮ ਲਿਮਿਟ ਸੈੱਟ ਕਰ ਲਓ, ਐਂਡ ਇਨਸ਼ੋਰ ਕਿ ਮਲਟੀਪਲ ਬਿਡਿੰਗ 'ਚ ਪ੍ਰੋਪਰਟੀ ਨਾ ਖਰੀਦੋ। ਹਾਲਾਂਕਿ ਹੁਣ ਮਲਟੀਪਲ ਬਿਡਿੰਗ ਇਜ਼ ਸਲੋਇੰਗ ਡਾਊਨ ਅ ਲਿਟਲ। ਪਲੈਨ ਵੈਲ ਇਨ ਐਡਵਾਂਸ, ਆਪਣੇ ਡਾਕੂਮੈਂਟ ਤਿਆਰ ਕਰੋ। ਇਨਫੈਕਟ ਕੁਛ ਲੋਕਾਂ ਨੂੰ ਤਾਂ ਅਸੀਂ ਪ੍ਰੀ ਅਪਰੂਵਲ ਵੀ ਲੈ ਕੇ ਦੇ ਰਹੇ ਹਾਂ, ਤਾਂ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਆਏ।
ਜੀ ਕਮਲ ਜੀ, ਪ੍ਰੀ ਅਪਰੂਵਲ ਲੈਣਾ ਹੋਵੇ ਤਾਂ ਨੰਬਰ ਕਿਹੜਾ ਤੁਸੀਂ ਸ਼ੇਅਰ ਕਰੋਗੇ ਸਾਡੇ ਨਾਲ?
ਮੇਰਾ ਨੰਬਰ ਹੈ ਜੀ 416-566-6260, ਦੈਟ ਇਜ਼ 416-564-6267. Even if ਕਿਸੇ ਦੀ ਇਨਕਮ ਸਵੀਨਾ ਜੀ ਲਿਮਿਟਿਡ ਹੈ, ਫਿਰ ਵੀ ਕੰਸਲਟ ਕਰੋ, ਅਸੀਂ ਗਾਈਡ ਕਰ ਸਕਦੇ ਹਾਂ, ਸਹੀ ਗਾਈਡ ਕਰ ਲਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਮੋਰਗੇਜ ਜਿਹੜੀ ਹੈ ਨਾ, ਇਹ ਲੈਂਡਰ ਤੋਂ ਅਪਰੂਵ ਹੋ ਜਾਏ, ਇਹ ਲੈਂਡਰ ਤੋਂ ਅਪਰੂਵ ਹੋ ਜਾਏਗੀ, ਸਾਨੂੰ ਇੱਕ ਕੱਪ ਕੌਫੀ ਪਿਲਾਣਾ, ਉਹ ਮੇਰੀ ਫੀਸ ਹੈਗੀ ਹੈ
ਜੀ। ਬਿਲਕੁਲ ਕਮਲ ਜੀ, ਥੈਂਕ ਯੂ ਸੋ ਮਚ। ਮੋਰਗੇਜ ਪਲਾਨਿੰਗ ਵਿਦ ਪੀਸ ਆਫ ਮਾਈਂਡ 416-564-6267। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਕਮਲ ਜੀ।
ਥੈਂਕ ਯੂ ਸਵੀਨਾ ਜੀ, ਖੁਸ਼ ਰਹੋ, ਖੁਸ਼ਹਾਲ ਰਹੋ।
ਥੈਂਕ ਯੂ ਸੋ ਮਚ ਜੀ। ਦੋਸਤੋ, ਕਮਲ ਭਾਟੀਆ ਜੀ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਪੀ ਕੇ ਜੀ ਐਂਡ ਪੰਕਜ ਮੋਂਗਾ ਜੀ, ਉਹਨਾਂ ਦਾ ਕਰਦੇ ਹਾਂ ਸਵਾਗਤ। ਪੀ ਕੇ ਜੀ, ਪੰਕਜ ਜੀ, ਸਵਾਗਤ ਹੈ ਤੁਹਾਡਾ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ ਸਵੀਨਾ ਜੀ ਫੋਰ ਹੈਵਿੰਗ ਮੀ ਔਨ ਦ ਏਅਰ। ਥੈਂਕ ਯੂ।
ਗੁੱਡ ਮਾਰਨਿੰਗ ਜੀ ਔਰ ਪੀ ਕੇ ਜੀ ਔਰ ਪੰਕਜ ਜੀ, ਤੁਹਾਡਾ ਸਵਾਗਤ ਹੈ। ਅਸੀਂ ਦੱਸ ਦਈਏ ਕਿ ਸਾਡੇ ਸੈਗਮੈਂਟ ਦੇ ਇਸ ਹਿੱਸੇ ਦੇ ਸਪੌਂਸਰ ਸੀਗੇ ਕਦੇ ਵੀ ਮੋਰਗੇਜ ਵਿਦ ਪੀਸ ਆਫ ਮਾਈਂਡ, ਕਮਲ ਭਾਟੀਆ ਜੀ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ, ਔਰ ਪੀ ਕੇ ਜੀ ਔਰ ਪੰਕਜ ਜੀ ਤੋਂ ਹੁਣ ਅਸੀਂ ਓਪਨਿੰਗ ਸਟੇਟਮੈਂਟ ਸੁਣਦੇ ਹਾਂ। ਪੀ ਕੇ ਜੀ, ਮੇਰੇ ਸਵਾਲ ਵੀ ਹੈਗੇ ਨੇ ਲਗਜ਼ਰੀ ਮਾਰਕੀਟ ਬਾਰੇ। ਮੈਂ ਕੱਲ੍ਹ ਰਿਪੋਰਟ ਮਿਡਵੀਕ ਅਖਬਾਰ ਦੇ ਅਸੀਂ ਫਰੰਟ ਪੇਜ ਤੋਂ ਛਾਪੀ ਹੈਗੀ ਹੈ, ਉਹ ਵੀ ਪੁੱਛਾਂਗੇ। ਔਰ ਪੰਕਜ ਜੀ ਤੁਹਾਡੇ ਨਾਲ ਅੱਜ ਦੇ ਜੀ ਡੀ ਪੀ ਨੰਬਰ ਆਏ ਨੇ ਉਹਦੇ ਤੋਂ ਪੁੱਛਾਂਗੇ, ਬਟ ਪਹਿਲਾਂ ਤੁਹਾਡੇ ਵਿਚਾਰ ਸਰ, ਓਪਨਿੰਗ ਸਟੇਟਮੈਂਟ ਪੀ ਕੇ ਜੀ, ਵਿਲ ਸਟਾਰਟ ਵਿਦ ਯੂ ਸਰ।
ਜੀ, ਬਹੁਤ ਜ਼ਬਰਦਸਤ, ਇੱਕ ਜਿਸ ਤਰ੍ਹਾਂ ਅਸੀਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ ਇਸੇ ਘਰਾਂ ਦੀ ਪ੍ਰਾਈਜ਼ ਐਂਡ ਸੇਲ ਜੰਪ ਦੇ ਅੰਦਰ, ਔਰ ਸੇਮ ਚੀਜ਼ ਹੁਣ ਅਸੀਂ ਨਵੇਂ ਘਰਾਂ ਦੀ ਗੱਲ ਕਰ ਰਹੇ ਹਾਂ। ਜੀ ਟੀ ਏ ਦੇ ਅੰਦਰ ਦ ਸੇਲ ਹੈਜ਼ ਜੰਪਡ ਇਨ ਅਗਸਤ ਯੀਅਰ ਓਵਰ ਯੀਅਰ 217% ਸਰ, ਔਰ 10 ਸਾਲ 19% ਅਬਵ ਹੈਗੀ ਹੈ ਚੀਜ਼, ਵਿਚ ਇਜ਼ ਅਗੇਨ ਆਈ ਵੁੱਡ ਸੇ ਨੋਟ ਏ ਗੁੱਡ ਸਾਈਨ, ਡਰ ਲੱਗਣਾ ਸ਼ੁਰੂ ਹੋ ਗਿਆ ਹੈਗਾ। ਜਿਹਦੇ ਅੰਦਰ ਅਗਰ ਸਿੰਗਲ ਫੈਮਿਲੀ ਹੋਮ ਦੀ ਗੱਲ ਕਰੀਏ ਤਾਂ ਉਹ ਹੋਰ ਵੀ ਕਮਾਲ ਹੋ ਗਿਆ, ਉਹਦੇ ਅੰਦਰ 355% ਜੰਪ ਆ ਗਿਆ ਯੀਅਰ ਓਵਰ ਯੀਅਰ 355% ਐਂਡ 139% ਓਵਰ 10-year ਐਵਰੇਜ। ਅਗਰ ਕੌਂਡੋਮੀਨੀਅਮ ਅਪਾਰਟਮੈਂਟ ਦੀ ਗੱਲ ਕਰੀਏ ਤਾਂ ਉਹਦੇ ਅੰਦਰ ਜੰਪ 159% ਆ ਗਿਆ ਯੀਅਰ ਓਵਰ ਯੀਅਰ, ਔਰ 106% ਅਬਾਊਟ 10-year ਐਵਰੇਜ। ਸਰ, ਇਹਦਾ ਮਤਲਬ ਇੱਕ ਨਿਕਲ ਰਿਹਾ ਬਿਲਕੁਲ ਛੋਟਾ ਜਿਹਾ ਕਿ ਪੈਂਡੇਮਿਕ ਨੇ ਸਿਰਫ ਡਿਲੇ ਕੀਤਾ ਸੀਗਾ ਕੰਜ਼ਿਊਮਰਸ ਵਾਸਤੇ ਹਾਊਸਿੰਗ ਪਰਚੇਸ, ਸਿਰਫ ਡਿਲੇ ਕੀਤਾ ਸੀਗਾ ਉਹਨਾਂ ਦਾ ਡਿਸੀਜਨ, ਦੈਟਸ ਆਲ, ਔਰ ਪੂਰਾ ਬਾਊਂਸ ਬੈਕ ਕਰਕੇ ਆ ਗਏ ਨੇ। ਔਰ ਹੁਣ ਮੈਨੂੰ ਲੱਗਦਾ ਹੈਗਾ ਕਿ ਇਹ ਚੀਜ਼ ਜਿਹੜੀ ਹੈ ਸ਼ਾਰਟ ਟਰਮ ਵਾਸਤੇ ਕਿਧਰੇ ਫਲੈਟ ਜਾਂ ਡਰੋਪ ਵੀ ਨਾ ਹੋ ਜਾਏ, ਲੇਕਿਨ ਜੀ ਡੀ ਏ ਥੋੜ੍ਹਾ ਜਿਹਾ ਬੈਟਰ ਲੱਗ ਰਿਹਾ, ਲੇਕਿਨ ਆਲ ਓਵਰ ਕੈਨੇਡਾ ਦੀ ਗੱਲ ਕਰੀਏ ਕਿ ਇਹ ਚੀਜ਼ ਥੋੜ੍ਹੀ ਹੁਣ ਡਰ ਵਾਲੀ ਲੱਗਣੀ ਸ਼ੁਰੂ ਹੋ ਗਈ ਹੈ। ਜੀ 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 ਜੀ
ਠੀਕ ਹੈ ਜੀ। ਔਰ ਪੰਕਜ ਜੀ, ਯੋਰ ਓਪਨਿੰਗ ਸਟੇਟਮੈਂਟ ਜੀ।
ਜੀ ਬਿਲਕੁਲ ਯੁਗਵੀਰ ਜੀ, ਜਿਵੇਂ ਪੀ ਕੇ ਜੀ ਕਹਿ ਰਹੇ ਨੇ, ਰੀਅਲ ਸਟੇਟ ਉੱਠੀ ਹੈ, ਬਲਕਿ ਜਿਹੜੀਆਂ ਅਗਰ ਮੈਂ ਹੁਣ ਜੀ ਡੀ ਪੀ ਦੀ ਤੁਸੀਂ ਗੱਲ ਕੀਤੀ ਸੀ, ਮੈਂ ਜੀ ਡੀ ਪੀ ਨੂੰ ਹੀ ਲਿਆਉਣਾ, ਵਿੱਚ ਲਗਭਗ 3% ਗਰੋ ਕੀਤੀ ਹੈ ਜੁਲਾਈ 'ਚ, ਵਿਚ ਇਜ਼ ਲਾਈਕ ਅਸੀਂ ਉਸ ਰੇਂਜ 'ਚ ਆ ਗਏ ਹਾਂ ਪਿਛਲੇ ਜਿਹੜੇ ਪ੍ਰੀ ਪੈਂਡੈਮਿਕ ਤੋਂ 5% ਦੀ ਰੇਂਜ 'ਚ ਅਸੀਂ ਵਾਪਿਸ ਆ ਗਏ ਹਾਂ। ਔਰ ਜਿਹੜਾ ਅਗਲਾ ਵੀ ਮਹੀਨਾ ਔਗਸਤ ਦਾ ਜਿਹੜਾ ਗਿਆ ਹੈ, ਉਹਦੇ 'ਚ ਵੀ ਜਿਹੜਾ ਹਲੇ ਪ੍ਰੀਲਿਮ ਆਈਆਂ ਨੇ ਉਹਨਾਂ ਦੀਆਂ ਜਿਹੜੀਆਂ ਐਸਟੀਮੇਟਸ ਆਈਆਂ ਨੇ, ਉਹਦੇ 'ਚ ਵੀ ਉਹ 1% ਐਕਸਪੈਂਸ਼ਨ ਤਾਂ ਦੇਖ ਚੁੱਕੇ ਨੇ, ਅਤੇ ਹਲੇ ਦੇਖਦੇ ਹਾਂ ਕਿ ਕਿੰਨਾ ਉਹਦੇ 'ਚ ਹੋਰ ਵਧਣ ਦੀ ਉਮੀਦ ਹੈਗੀ ਹੈ, ਕਿਉਂਕਿ ਉਹ ਡੇਟਾ ਕੈਲਕੂਲੇਟ ਹੋਏਗਾ। ਬਟ ਇਹਦੇ 'ਚ ਜਿਹੜੀਆਂ ਚੀਜ਼ਾਂ ਪ੍ਰੀ ਪੈਂਡੈਮਿਕ ਤੋਂ ਵੀ ਜ਼ਿਆਦਾ ਉੱਪਰ ਉੱਠ ਗਈਆਂ ਨੇ, ਦੇ ਸਰਪਾਸਡ ਫੈਬਰਰੀ, ਉਹਦੇ 'ਚ ਐਗਰੀਕਲਚਰ ਆਉਂਦਾ ਜੀ, ਫੋਰੈਸਟਰੀ ਆਉਂਦੀ ਹੈ, ਫਿਸ਼ਿੰਗ ਆਉਂਦੀ ਹੈ, ਰੀਅਲ ਰਿਟੇਲ ਟ੍ਰੇਡ ਆਉਂਦਾ ਹੈ, ਫਾਈਨੈਂਸ ਐਂਡ ਇੰਸ਼ੋਰੈਂਸ ਜਿਹੜੀ ਕਿ ਮੇਰੀ ਇੰਡਸਟਰੀ ਹੈ ਉਹ ਆਉਂਦੀ ਹੈ, ਅਤੇ ਨਾਲ ਪੀ ਕੇ ਜੀ ਦੀ ਰੀਅਲ ਇਸਟੇਟ, ਇਹ ਉਹ ਇੰਡਸਟਰੀ ਆਉਂਦੀ ਹੈ। ਸੋ ਇਹਨਾਂ ਨੇ ਬਲਕਿ ਫੈਬਰਰੀ ਦੇ ਲੈਵਲਸ ਨੂੰ ਵੀ ਪਾਸ ਕਰ ਦਿੱਤਾ, ਦੇ ਆਰ ਅਬਵ ਦੈਟ। ਸੋ ਸੇਮ ਚੀਜ਼ ਜਿਵੇਂ ਪੀ ਕੇ ਜੀ ਕਹਿ ਰਹੇ ਸੀ ਰੀਅਲ ਇਸਟੇਟ 'ਚ ਇੰਨਾ ਉੱਠਿਆ, ਉਹੀ ਚੀਜ਼ ਤੁਸੀਂ ਅਗਰ ਮਾਰਕੀਟ ਨੂੰ ਦੇਖੋ, ਇਨਵੈਸਟਮੈਂਟ ਨੂੰ ਦੇਖੋ, ਯੁਧਵੀਰ ਜੀ ਫੈਬਰਰੀ 'ਚ ਜਿਹੜੇ ਲੋਕ ਬੈਠੇ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਡਰੋਪ ਦੇਖਿਆ ਜ਼ਬਰਦਸਤ, ਜਿਵੇਂ ਕਿ ਰੀਅਲ ਇਸਟੇਟ ਸਟੋਪ ਹੋਇਆ ਸੀ, ਡਰੋਪ ਨਹੀਂ ਹੋਇਆ ਸੀ, ਸਟੋਪ ਹੋਇਆ ਸੀ, ਲੇਕਿਨ ਸਾਡੀ ਮਾਰਕੀਟ ਡਰੋਪ ਹੋਇਆ ਸੀ, ਲੇਕਿਨ ਉਹ ਡਰੋਪ ਨੂੰ ਵੀ ਕਵਰ ਕਰਕੇ ਉਸ ਤੋਂ ਬਾਅਦ ਵੀ ਉਹ ਉੱਪਰ ਆ ਕੇ ਬੈਠੇ ਹੋਏ ਨੇ। ਔਰ ਜਿਨ੍ਹਾਂ ਨੇ ਉਸ ਡਰੋਪ 'ਚ ਪਾਇਆ ਸੀਗਾ, ਮੇਰੇ ਕੋਲ ਬਹੁਤ ਲੋਕ ਆਏ ਨੇ, ਉਹਨਾਂ ਨੇ, ਮੈਂ ਤਾਂ ਆਪਦਾ ਅਕਾਊਂਟ ਖੋਲ ਕੇ ਦਿਖਾ ਦਿੰਦਾ ਉਹਨਾਂ, ਪੀ ਕੇ ਜੀ ਯੁਧਵੀਰ ਜੀ ਮੇਰਾ ਅਕਾਊਂਟ ਹੈ ਜੀ, ਦੇਖ ਲਓ। ਸੋ ਮੇਰੇ ਅਕਾਊਂਟ 'ਚ ਮੈਂ ਲਗਭਗ, ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ, ਕਿਸੇ ਹੋਰ ਦਾ ਅਕਾਊਂਟ ਅਸੀਂ ਦਿਖਾ ਨਹੀਂ ਸਕਦੇ, ਆਪਦਾ ਤਾਂ ਦਿਖਾ ਸਕਦੇ ਹਾਂ। ਸੋ ਮੈਂ ਆਪਦੀ ਗੱਲ ਕਰ ਰਿਹਾ, ਮੇਰੇ ਅਕਾਊਂਟ 'ਚ ਜਿਹੜੇ ਮੇਰੇ ਲੈਵਲ 'ਤੇ ਬੈਠੇ ਨੇ ਅਗਰੈਸਿਵ ਲੋਕ, ਉਹਨਾਂ 'ਚ ਵੀ ਸੇਮ ਹੀ ਹੈ, ਉਹਨਾਂ ਨੂੰ ਵੀ ਉਸੇ ਤਰ੍ਹਾਂ ਦਾ ਮਿਲਿਆ। ਸੋ ਜਿਨ੍ਹਾਂ ਨੇ ਅਗਰ ਮਾਰਚ ਡਰੋਪ 'ਚ ਪੈਸਾ ਪਾਇਆ ਸੀਗਾ, ਉਹਨਾਂ ਨੇ ਇਸ ਵੇਲੇ ਇਸ ਵਾਲੇ ਤੱਕ ਲਗਭਗ 38%, ਕੱਲ੍ਹ ਦਾ ਜਿਹੜਾ ਸੀਗਾ 38%, ਸੋ 40% ਦੇ ਕਰੀਬ ਅਸੀਂ ਕਮਾ ਚੁੱਕੇ ਹਾਂ ਉਸ 'ਚੋਂ। ਸੋ ਇੰਨਾ ਉੱਪਰ ਉੱਠਿਆ, ਸੋ ਇਟਸ ਅ ਵੈਰੀ ਡਿਫਰੈਂਟ ਸਟੋਰੀ ਰਾਈਟ ਨਾਓ। ਹੁਣ ਵੀ ਕੱਲ੍ਹ ਦੀ ਡਿਬੇਟ ਤੋਂ ਬਾਅਦ ਵੀ ਇਟ ਵਾਜ਼ ਅ ਮੈਸੀ ਡਿਬੇਟ, ਬਟ ਕੋਈ ਪ੍ਰੈਜ਼ੀਡੈਂਸ਼ੀਅਲ ਡਿਬੇਟ ਨਹੀਂ ਸੀਗੀ, ਬਟ ਮਾਰਕੀਟ ਫਿਰ ਵੀ ਉੱਪਰ ਹੈ ਅੱਜ, ਕਿਉਂਕਿ ਉਹ ਚੀਜ਼ਾਂ ਉਹ ਦੂਸਰੀ ਤਰ੍ਹਾਂ ਦੇਖ ਰਹੀ ਹੈ, ਉਹਨਾਂ ਨੇ ਉਹ ਸਪੈਕੂਲੇਸ਼ਨ 'ਤੇ ਚੱਲ ਰਹੀ ਹੈ ਜਾਂ ਜੋ ਵੀ ਹੈ ਇਸ ਵੇਲੇ ਸਟੇਟਮੈਂਟਸ 'ਤੇ ਚੱਲ ਰਹੀ ਹੈ, ਲੇਕਿਨ ਇਸ ਵੇਲੇ ਡਾਓ ਜੋਨ 400 ਪੁਆਇੰਟ ਉੱਪਰ ਹੈ। ਮੈਂ ਸੋਚ ਰਿਹਾ ਸੀ ਕੱਲ੍ਹ ਰਾਤੀ ਬੈਠਾ ਹੋਇਆ, ਇੰਨੀ ਮੈਸੀ ਡਿਬੇਟ ਤੋਂ ਬਾਅਦ ਤਾਂ ਕੱਲ੍ਹ ਮਾਰਕੀਟ ਗਿਰੇਗੀ, ਨੋ, ਸਵੇਰੇ ਮਾਰਕੀਟ ਡਾਊਨ ਸੀਗੀ, ਪ੍ਰੀ ਜਦੋਂ ਹੁੰਦੀ ਹੈ ਫਿਊਚਰ ਜਿਹੜੇ ਚੱਲ ਰਹੇ ਹੁੰਦੇ ਨੇ ਉਸ ਵੇਲੇ 300 points ਡਾਊਨ ਸੀ, ਲੇਕਿਨ ਉਸ ਤੋਂ ਬਾਅਦ ਸਟੇਟਮੈਂਟ ਆ ਗਈਆਂ ਜੀ ਅਸੀਂ ਸਟਿਮੂਲੇਸ਼ਨ ਦੀ ਗੱਲ ਕਰ ਰਹੇ ਹਾਂ, ਇਹ ਕਰ ਰਹੇ ਹਾਂ, ਮਿਊਨਿਕ ਜਿਹੜੇ ਉਹਨਾਂ ਦੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਟ ਨਾਲ ਸਾਡੀ ਡੀਲ ਹੋਣ ਦੀ ਉਮੀਦ ਹੈਗੀ ਹੈ, ਮਾਰਕੀਟ ਇਜ਼ ਅਪ ਅਗੇਨ ਜੀ ਉਦਵੀਰ ਜੀ।
ਅੱਛਾ, ਮੈਂ ਇੱਕ ਨਾ ਕੇਸ ਸਿਨੈਰੀਓ ਕ੍ਰੀਏਟ ਕਰਾਂਗਾ ਔਰ ਉਹਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਲਵਾਂਗਾ। ਕਾਲਰ ਵੀ ਕੋਈ ਇੰਤਜ਼ਾਰ ਕਰ ਰਹੇ ਨੇ, ਬੇਨਤੀ ਇਹੀ ਹੈ ਕਿ ਤੁਸੀਂ ਸਿਰਫ ਰੀਅਲ ਸਟੇਟ ਔਰ ਇਕੋਨਮੀ ਬਾਰੇ ਹੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ, ਸੋ ਤੁਹਾਡਾ ਸਵਾਲ ਜੇ ਤਾਂ ਰੀਅਲ ਸਟੇਟ ਔਰ ਇਕੋਨਮੀ ਬਾਰੇ ਉਹ ਕਰ ਲੈਣਾ, ਨਹੀਂ ਤਾਂ ਫਿਰ ਤੁਸੀਂ ਲਾਈਨ ਹੋਲਡ ਕਰ ਲਓ, ਚਾਹੇ ਅਸੀਂ ਅੱਗੇ ਚੱਲ ਕੇ ਦੁਬਾਰਾ ਗੱਲ ਕਰਾਂਗੇ, ਲੇਕਿਨ ਹੁਣ ਸਿਰਫ ਰੀਅਲ ਸਟੇਟ ਐਂਡ ਇਕੋਨਮੀ ਕਿਉਂਕਿ ਸਾਡੇ ਗੈਸਟ ਉਹਦੇ ਨਾਲ ਰਿਲੇਟਡ ਨੇ ਔਰ ਮੈਂ ਇੱਕ ਕੇਸ ਸਿਨੈਰੀਓ ਬਣਾ ਕੇ ਸਾਡੇ ਦੋਨੋਂ ਗੈਸਟ ਤੋਂ ਅੱਜ ਬੜਾ ਇੰਟਰਸਟਿੰਗ ਸਵਾਲ ਜਿਹੜਾ ਹੈ ਉਹ ਪੁੱਛਣ ਜਾ ਰਹੇ ਹਾਂ। ਹਾਂਜੀ ਅਮਰੀਕ ਜੀ, ਤੁਸੀਂ ਆਉਂਦੇ ਰਹੋ, ਅਮਰੀਕ ਜੀ ਗੋ ਅਹੈਡ।
ਬਹੁਤ ਥੈਂਕ ਯੂ, ਬਹੁਤ ਥੈਂਕ ਯੂ ਜਸਵਾਲ ਸਾਹਿਬ ਔਰ ਪੰਕਜ ਔਰ ਪੰਕਜ ਸਾਹਿਬ ਔਰ ਸਬਰਵਾਲ ਸਾਹਿਬ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਪੰਕਜ, ਹਾਂ ਪੰਕਜ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜੇ ਉਹ ਆਪਣਾ ਅਕਾਊਂਟ ਵੀ ਦਿਖਾ ਦਿੰਦੇ ਆ ਵੀ ਵਿਆਹ ਦੇਖੋ ਮੇਰਾ ਉੱਪਰ ਗਿਆ। ਹੁਣ ਜਿਹੜਾ ਪੰਕਜ ਸਾਹਿਬ ਤੁਹਾਡਾ ਤਾਂ ਨੈਟਵਰਕਿੰਗ ਬਹੁਤ ਵੱਡੀ ਹੈ, ਹੁਣ ਮੇਰਾ, ਮੈਂ ਇੱਕ ਇਨਵੈਸਟਰ ਹੈ, ਮੇਰੀ ਐਡੀ ਕੋਈ ਨੈਟਵਰਕਿੰਗ ਹੈ ਨਹੀਂ, ਮੈਂ ਤਾਂ ਤੁਹਾਡੇ 'ਤੇ ਹੀ ਬਿਲੀਵ ਕਰਨਾ ਪੰਕਜ ਸਾਹਿਬ, ਜਿੱਥੇ ਵਧੀਆ ਉੱਥੇ ਮੇਰੀ ਇਨਵੈਸਟਮੈਂਟ ਕਰਾ ਦਿਓ, ਕਿਉਂਕਿ ਤੁਹਾਡਾ ਨਾ ਨੈਟਵਰਕ ਬਹੁਤ ਵੱਡਾ। ਸਾਨੂੰ ਪਤਾ ਵੀ ਮੈਂ ਹੁਣ ਮੈਨੂੰ ਲਾਸ ਪ੍ਰੋਫਿਟ ਤੁਸੀਂ ਤਾਂ ਬਈ ਆਪਣਾ ਜ਼ਰੂਰ ਕਦੇ ਲਾਸ 'ਚ ਨਹੀਂ ਜਾਓਗੇ। ਬਹੁਤ ਚੰਗਾ ਲੱਗਿਆ ਇਹ ਗੱਲ ਕੀਤੀ। ਔਰ ਸਬਰਵਾਲ ਸਾਹਿਬ, ਇੱਕ ਮੇਰਾ ਸਵਾਲ ਤੁਹਾਨੂੰ ਹੈ ਕਿ ਤੁਸੀਂ, ਹਾਂਜੀ, ਤੁਸੀਂ ਇਹ ਦੱਸਿਆ ਕਿ ਬੈਂਕ ਆਫ ਕੈਨੇਡਾ ਜਿਹੜਾ ਸਾਡਾ ਹੈਗਾ ਉਹ ਵੀ ਕਦੇ ਕਦੇ ਹਾਈਡ ਜਿਹਾ ਕਰਦਾ ਕੁਛ ਪਬਲਿਕ ਤੋਂ, ਕੈਨੇਡੀਅਨ ਤੋਂ ਰੇਟ ਬਾਰੇ। ਜੇ ਆਪਾਂ ਅੱਗੇ ਵਧੀਏ ਥੋੜ੍ਹਾ ਜਿਹਾ, ਈਵਨ ਮੋਰਗੇਜ ਏਜੰਟ ਜਾਂ ਰੀਅਲ ਸਟੇਟ ਦੇ ਰਿਐਲਟਰ ਜਿਹੜੇ ਹੈਗੇ ਆ, ਜੇ ਉਹਨਾਂ ਨੂੰ ਪੁੱਛੋ ਯਾਰ ਹੁਣ ਰੇਟ ਥੱਲੇ ਨੂੰ ਜਾਣਗੇ ਅਪਰ ਮੋਰਗੇਜ ਦੇ ਲੋਨ ਦੇ ਜਾਂ ਉੱਪਰ ਨੂੰ ਜਾਣਗੇ, ਹਰ ਇੱਕ ਬੰਦਾ ਗੈਸ ਕਰਕੇ ਹੀ ਦੱਸਦਾ, ਇਹ ਨਹੀਂ 100% ਸ਼ੋਰ, ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਕੋਈ ਇਕਾਨੋਮਿਸਟ ਦੱਸ ਦੇਵੇ ਤਾਂ ਮੈਂ ਕਹਿ ਨਹੀਂ ਸਕਦਾ ਬੈਂਕਾਂ ਦੇ, ਈਵਨ ਬੈਂਕ ਜਿਹੜੇ ਨੇ ਸਾਡੇ ਮੇਜਰ ਬੈਂਕ ਨੇ ਸਾਰੇ, ਉਹ ਵੀ ਦੱਸਦੇ ਨਹੀਂ ਕਲਾਇੰਟ ਨੂੰ ਬਈ ਤੂੰ ਭਾਈ ਫਿਕਸ ਰੇਟ ਲੈ ਲੈ ਜਾਂ ਤੂੰ ਵੈਰੀਏਬਲ ਰੇਟ ਲੈ ਲੈ ਜਾਂ ਓਪਨ ਕਰ ਲੈ ਕਲੋਜ਼ ਕਰ ਲੈ। ਇਹ ਕਿਉਂ ਇਸ ਤਰ੍ਹਾਂ, ਇਹ ਸਾਰਾ ਬਿਜ਼ਨਸ ਜਿਹੜਾ ਹੈ ਇਹਦੇ ਪਿੱਛੇ ਰਾਜ ਕੀ ਹੈ? ਸਬਰਵਾਲ ਸਾਹਿਬ, ਪੰਕਜ ਸਾਹਿਬ ਤੁਸੀਂ ਵੀ ਥੋੜ੍ਹੀ ਆਵਾਜ਼ ਇਨਪੁੱਟ ਦਿਓ। ਬਹੁਤ ਥੈਂਕ ਯੂ, ਮੈਂ ਸੁਣ ਰਿਹਾ ਤੁਹਾਡੇ ਪ੍ਰੋਗਰਾਮ ਨੂੰ, ਮੈਨੂੰ ਭਾਵੇਂ ਲਾਈਨ ਦੇ ਨਾਲੇ ਜੋੜ ਕੇ ਰੱਖਿਓ ਪਲੀਜ਼।
ਕਿਉਂਕਿ ਸਾਨੂੰ ਇਕਾਨਮੀ ਦਾ ਪਤਾ ਹੀ ਨਹੀਂ ਕੱਲ ਨੂੰ ਕੀ ਹੋਣ ਵਾਲਾ ਹੈਗਾ। ਅੱਜ ਦੇ ਹਾਲਾਤ ਦੇਖਦੇ ਹੋਏ ਅਸੀਂ ਲੋਕ ਪ੍ਰੈਡਿਕਟ ਕਰਨੇ ਆ, ਬਸ ਅੱਜ ਦੇ ਹਾਲਾਤ ਦੇਖਦੇ ਹੋਏ ਅਸੀਂ ਔਰ ਬਾਕੀ ਇਕਨੋਮਿਸਟ ਔਰ ਸਾਰੇ ਬੈਂਕਰਸ ਵਗੈਰਾ ਈਵਨ CMSE ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ, ਉਸ ਅੰਦਰ ਕਿਸਦਾ ਵਿਚਾਰ ਕੋਈ ਨਿਕਲਦਾ ਕਿਤਾ ਕੋਈ ਨਿਕਲਦਾ। ਅੱਜ ਮੈਂ ਫਿਰ ਕਹਾਂਗਾ, ਅੱਜ ਦੇ ਹਾਲਾਤ ਦੇਖਦੇ ਹੋਏ ਔਰ ਦੁਬਾਰਾ ਸੈਕਿੰਡ ਵੇਵ ਆਉਣ ਦੇ ਬਾਅਦ, ਮੈਂ ਪ੍ਰੈਡੀ ਸ਼ੋਰ ਕਿ ਅਗਲੇ ਦੋ ਸਾਲ ਤੱਕ ਤੇ ਰੇਟ ਹਿੱਲਣ ਵਾਲਾ ਹੈ ਨਹੀਂ, ਉੱਤੇ ਵੱਲ ਜਾਣ ਵਾਲਾ ਤੇ ਹੈ ਨਹੀਂ। ਅੱਜ ਦੇ ਹਾਲਾਤ ਦੇਖਦੇ ਹੋਏ ਮੈਨੂੰ ਲੱਗਦਾ ਕਿਧਰੇ ਇਹ ਥੱਲੇ ਹੀ ਨਾ ਆ ਜਾਏ, ਬੈਂਕ ਰੇਟ ਕਿਧਰੇ ਜ਼ੀਰੋ ਹੀ ਨਾ ਹੋ ਜਾਏ, ਤੇ ਇਹ ਮੇਰੀ ਪ੍ਰੈਡਿਕਸ਼ਨ ਹੈ ਔਰ ਸਾਰੇ ਲੋਕਾਂ ਦੀ ਪ੍ਰੈਡਿਕਸ਼ਨ ਹੁੰਦੀ ਹੈ। ਕੋਈ ਵੀ ਨਹੀਂ ਇਹਨੂੰ ਪ੍ਰੈਡਿਕਟ ਕਰ ਸਕਦਾ ਸਰ, ਇਹ ਮੇਰਾ ਵਿਚਾਰ ਹੈ। ਬਾਕੀ ਇਸ ਬਾਰੇ 'ਚ ਮੈਨੂੰ ਲੱਗਦਾ ਕਿ ਮੋਗਾ ਸਾਹਿਬ ਜ਼ਿਆਦਾ ਜਾਣਦੇ ਨੇ ਉਹ ਦੱਸ ਦਿਨ।
ਨਹੀਂ ਸਰ, ਤੁਸੀਂ ਬਿਲਕੁਲ ਸਹੀ ਕਿਹਾ ਹੈ ਅਮਰੀਕ ਜੀ, ਹੁੰਦਾ ਕੀ ਹੈ, ਅਸੀਂ ਰਿਪੋਰਟ ਬੇਸ ਚਾਹੁੰਦੇ ਹਾਂ, ਅਸੀਂ ਜਿਹੜਾ ਵੀ ਡੇਟਾ ਸਾਡੇ ਹੱਥ 'ਚ ਹੁੰਦਾ ਉਸ ਬੇਸ 'ਤੇ ਅਸੀਂ ਗੱਲ ਕਰਦੇ ਹਾਂ। ਬੈਂਕ ਵੀ ਹੁੰਦਾ ਕੀ ਹੈ, ਇਹਦੇ 'ਚ ਫਿਰ ਇਹਦੇ 'ਚ ਵੀ ਡਿਮਾਂਡ ਐਂਡ ਸਪਲਾਈ ਵਾਲੀ ਚੀਜ਼ ਵੀ ਆ ਜਾਂਦੀ ਹੈ ਕਈ ਵਾਰੀ। ਕਿਉਂ ਆ ਜਾਂਦੀ ਹੈ? ਇੰਟਰਸਟ ਰੇਟ, ਅਗਰ ਲੈਟਸ ਸੇ ਮੈਂ ਇੱਕ ਬੈਂਕ ਦਾ, ਕੋਈ ਵੀ ਆਪਾਂ ਇੱਕ ਵੱਡਾ ਬੈਂਕ ਚੱਕ ਲਈਏ, ਮੈਂ ਨਾਮ ਨਹੀਂ ਲੈਂਦਾ ਕਿਸੇ ਵੀ ਬੈਂਕ ਦਾ, ਬੈਂਕ ਏ, ਠੀਕ ਹੈ ਜੀ, ਬੈਂਕ ਏ ਨੇ ਅਗਰ ਇਸ ਵਾਰੀ ਇਸ 3 ਮਹੀਨਿਆਂ 'ਚ ਉਹਨੇ 5 billion ਦਾ ਬਜਟ ਰੱਖਿਆ ਹੋਇਆ ਮੋਰਗੇਜ ਦੇਣ ਵਾਸਤੇ, ਤੇ ਉਹਦਾ ਬਜਟ ਜਿਹੜਾ ਹੈ ਉਹ 5 billion ਪੂਰਾ ਹੋ ਚੁੱਕਿਆ, ਉਹਨੇ ਉਸੇ ਵੇਲੇ ਮੋਰਗੇਜ ਸਟ੍ਰਿਕਟ ਕਰ ਦੇਣਾ ਵੀ ਹੋਰ ਮੇਰੇ ਕੋਲ ਬਜਟ ਨਹੀਂ ਹੈਗਾ। ਅਗਰ ਉਹਦਾ 3 billion ਗਿਆ ਹੈ, 2 billion ਹਲੇ ਪਿਆ ਹੋਇਆ ਤੇ ਮਹੀਨਾ ਰਹਿ ਗਿਆ ਸਿਰਫ ਉਹਨੂੰ ਹੁਣੇ ਕੱਢਣਾ ਹੈ, ਤਾਂ ਉਹਨੇ ਮੋਰਗੇਜ ਦੇ ਰੂਲ ਥੋੜ੍ਹੇ ਜਿਹੇ ਹੋਰ ਲੀਨੀਅੰਟ ਕਰ ਦੇਣੇ ਨੇ, ਕਿਉਂਕਿ ਉਹਨਾਂ ਨੇ ਇੱਕ ਟਾਰਗੇਟ ਰੱਖਿਆ ਹੋਇਆ ਸੀਗਾ। ਸੋ ਉਹ ਟਾਰਗੇਟ ਸਾਨੂੰ ਨਹੀਂ ਪਤਾ ਹੁੰਦਾ, ਉਹ ਇੰਟਰਨਲ ਉਹਨਾਂ ਦੇ ਬੈਂਕ 'ਚ ਹੁੰਦਾ ਉਹ ਕੀ ਕਰ ਰਹੇ ਨੇ ਅੰਟਰਨਲ, ਔਰ ਇੰਟਰਨਲ ਇਹ ਜਿਹੜੇ ਵੱਡੇ ਬੈਂਕ ਹੁੰਦੇ ਨੇ ਇਹਨਾਂ ਦੀ ਆਪਸ 'ਚ ਵੀ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਗੱਲ ਨਹੀਂ ਹੁੰਦੀ, ਦੇਅਰ ਪਾਲਿਸੀਜ਼ ਆਰ ਨੋਰਮਲੀ ਕੀ ਹੁੰਦਾ ਜੀ, ਮਿਲ ਜੁਲ ਕੇ ਬਣਦੀਆਂ ਨੇ, ਕਿਉਂਕਿ ਉਹਨਾਂ ਨੇ ਸਾਰਾ ਟਾਰਗੇਟ ਕਰਨਾ ਉਸ ਚੀਜ਼ ਨੂੰ।
ਔਰ ਬੈਂਕ ਆਫ ਕੈਨੇਡਾ ਆਪਦੀ ਜਿਵੇਂ ਅੱਜ ਜੀ ਡੀ ਪੀ ਦੀ ਰਿਪੋਰਟ ਆਈ ਹੈ, ਇਨਫਲੇਸ਼ਨ ਦੀ ਰਿਪੋਰਟ ਆਈ ਹੈ, ਅਗਾਂਹ ਕੀ ਸਟਿਮੂਲੇਸ਼ਨ ਚੱਲ ਰਿਹਾ, ਗਵਰਨਮੈਂਟ ਕੀ ਕਰ ਰਹੀ ਹੈ, ਗਵਰਨਮੈਂਟ ਦੇ ਬੇਸ ਤੇ ਅਗਰ ਗਵਰਨਮੈਂਟ ਫਿਸਕਲ ਦੇ ਰਹੀ ਹੈ ਤਾਂ ਸਾਨੂੰ ਮੋਨੀਟਰੀ ਸਟਿਮੂਲੇਸ਼ਨ ਦੇਣ ਦੀ ਜ਼ਰੂਰਤ ਨਹੀਂ ਜ਼ਿਆਦਾ, ਅਗਰ ਗਵਰਨਮੈਂਟ ਫਿਸਕਲ ਨਹੀਂ ਦੇ ਰਹੀ ਹੈ ਤਾਂ ਸਾਨੂੰ ਮੋਨੀਟਰੀ ਦੇਣੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਸ ਮਿਲ ਜੁਲ ਕੇ ਚੱਲਦੀਆਂ ਨੇ, ਔਰ ਜਿਹੜੀਆਂ ਰਿਪੋਰਟਸ ਨੀਚੇ ਨਿਕਲਦੀਆਂ ਨੇ, ਚਾਹੇ ਤੁਸੀਂ ਇਕੋਨਮਿਸਟ ਲੈ ਲਓ ਚਾਹੇ ਤੁਸੀਂ ਕੋਈ ਵੀ ਲੈ ਲਓ, ਉਹ ਰਿਪੋਰਟ ਬੇਸ ਤੇ ਗੱਲ ਕਰਦੇ ਨੇ। ਹੁਣ ਅੱਜ ਦੀ ਜੀ ਡੀ ਪੀ 3% ਆਈ ਹੈ ਸਰ, ਸਾਰੇ ਇਕੋਨਮਿਸਟ ਦੀ ਐਕਸਪੈਕਟੇਸ਼ਨ 2.9% ਸੀਗੀ, ਬੜੇ ਕਲੋਜ਼ ਸੀਗੇ, ਲੇਕਿਨ ਐਗਜੈਕਟ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ, ਉਹ ਵੱਡੇ ਵੱਡੇ ਇਕੋਨਮਿਸਟ ਸੀਗੇ। ਸੋ ਇਹ ਕੋਈ ਵੀ ਨਹੀਂ ਜਾਣ ਸਕਦਾ, ਇਹ ਸਿਰਫ ਲੇਕਿਨ ਕਈ ਲੋਕ ਅਮਰੀਕਾ ਦੀ ਇੱਕ ਹੋਰ ਚੀਜ਼ ਹੁੰਦੀ ਹੈ, ਜਿਵੇਂ ਹੁਣ ਤੁਸੀਂ ਕਿਹਾ ਕਿ ਮੋਰਗੇਜ ਏਜੰਟ ਕੋਈ ਨਹੀਂ ਦੱਸਦਾ ਕਿ ਫਿਕਸ ਲੈਣਾ ਚਾਹੀਦਾ ਜਾਂ ਵੇਰੀਏਬਲ ਲੈਣਾ ਚਾਹੀਦਾ। ਸੋਰੀ, ਇਹ ਚੀਜ਼ ਉਹਨਾਂ ਨੂੰ ਦੱਸਣੀ ਚਾਹੀਦੀ ਹੈ, ਕਿਉਂਕਿ ਅਗਰ ਉਹ ਨਹੀਂ ਦੱਸ ਪਾ ਰਿਹਾ ਹੈ ਤਾਂ ਉਹਨੂੰ ਨੌਲੇਜ ਨਹੀਂ ਹੈਗੀ, ਉਹਨੂੰ ਬਿਲਕੁਲ ਵੀ ਨਹੀਂ ਪਤਾ, ਮਤਲਬ ਉਹਨੂੰ ਕੋਈ ਰੀਡਿੰਗ ਹੀ ਨਹੀਂ ਹੈਗੀ, ਉਹਨੂੰ ਕੋਈ ਮਾਰਕੀਟ ਦਾ ਪਤਾ ਹੀ ਨਹੀਂ ਹੈਗਾ। ਅੱਜ ਤੁਸੀਂ ਪੀ ਕੇ ਜੀ ਨੂੰ ਪੁੱਛ ਲਓ, ਮੋਰਗੇਜ ਦਾ ਕੰਮ ਨਹੀਂ ਕਰਦੇ, ਰੀਅਲ ਅਸਟੇਟ ਦੇ ਮਾਹਿਰ ਨੇ ਉਹ, ਲੇਕਿਨ ਉਹ ਤੁਹਾਨੂੰ ਅੱਜ ਦੱਸ ਦੇਣਗੇ ਕਿ ਤੁਹਾਨੂੰ ਅੱਜ ਦੀ ਰੇਟ 'ਚ ਵੇਰੀਏਬਲ ਜਾਣਾ ਹੈ ਕਿ ਫਿਕਸ ਜਾਣਾ ਹੈ। ਸੋ ਇਹ ਇਹ ਡਿਪੈਂਡ ਕਰਦਾ ਹੈ ਪ੍ਰੋਫੈਸ਼ਨਲ 'ਤੇ ਕਿ ਉਹ ਕਿੰਨੀ ਕੁ ਨੌਲੇਜ ਰੱਖਦਾ ਹੈ। ਜੀ ਯੁਨੀਵੀਰ ਜੀ,
ਅੱਛਾ ਇੱਕ ਜੀ ਮੈਂ ਕੇਸ ਸਿਨੈਰੀਓ ਅੱਜ ਪੇਸ਼ ਕਰ ਰਿਹਾ ਸੀ, ਹਰ ਹਫ਼ਤੇ ਗੱਲ ਕਰਿਆ ਕਰਾਂਗੇ, ਸ਼ੁਰੂਆਤ ਇਸ ਵੀਕ ਤੋਂ ਕਰਾਂਗੇ ਔਰ ਦੋਨੋਂ ਸਾਡੇ ਗੈਸਟ ਜਿਹੜੇ ਨੇ ਉਹਨਾਂ ਦੇ ਵਿਚਾਰ ਲਿਆ ਕਰਾਂਗੇ। ਠੀਕ ਹੈ ਜੀ, ਤੁਹਾਡੇ ਕੋਲ ਫਰਜ਼ ਕਰ ਲਓ ਮੈਂ 5 ਕੇਸ ਸਿਨੈਰੀਓ ਤਿਆਰ ਕਰ ਰਿਹਾ, ਇੱਕ ਕੇਸ ਸਿਨੈਰੀਓ ਤੁਹਾਡੇ ਕੋਲ ਬੰਦਾ, ਇੱਕ ਕੇਸ ਸਿਨੈਰੀਓ ਬੰਦਾ ਤੁਹਾਡੇ ਕੋਲ ਆਉਂਦਾ ਜੀ ਮੇਰੇ ਕੋਲ $50,000 ਹੈ, ਤੁਸੀਂ ਕੀ ਸੀ ਐਸ ਕੋ, ਦੋਨਾਂ ਲਈ ਸੇਮ ਸਵਾਲ ਹੈ ਜੀ ਦੋਨਾਂ ਲਈ, ਉਹ ਇਸ ਹਫ਼ਤੇ ਡਿਸਕਸ ਕਰਾਂਗੇ ਕਿ ਕਿਸੇ ਕੋਲ $50,000-$70,000 ਹੈ ਤਾਂ ਤੁਸੀਂ ਕੀ ਕਰੋਗੇ, ਅਗਲੇ ਹਫ਼ਤੇ ਗੱਲ ਕਰਾਂਗੇ ਕਿਸੇ ਕੋਲ $1,00,000-$1.5 ਲੱਖ ਹੈ, ਉਸ ਤੋਂ ਅਗਲੇ ਹਫ਼ਤੇ $1.5 ਲੱਖ ਤੋਂ $2.5 ਲੱਖ ਔਰ ਫਿਰ ਆਖਰੀ ਹਫ਼ਤੇ ਅਸੀਂ ਗੱਲ ਕਰਾਂਗੇ $2.5 ਲੱਖ ਐਂਡ ਅਬਵ। ਸੋ ਪਹਿਲਾ ਕੇਸ ਸਿਨੈਰੀਓ ਸਰ ਆ ਗਿਆ, ਹੁਣ ਤੁਹਾਡੇ ਦੋਨਾਂ ਲਈ ਸੇਮ ਸਵਾਲ ਹੈ, ਇੱਕ ਬੰਦਾ ਤੁਹਾਡੇ ਕੋਲ ਆਉਂਦਾ ਉਹਦੇ ਕੋਲ $50,000-$80,000 ਹੈ, ਅਤੇ ਕੀ ਪੀ ਕੇ ਜੀ ਪਹਿਲਾਂ ਤੁਸੀਂ ਕੀ ਸੁਜੈਸਟ ਕਰੋਗੇ, ਕੀ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਔਰ ਫਿਰ ਪੰਕਜ ਜੀ ਗੋ ਹੈਡ ਜੀ।
ਸਰ ਮੈਂ ਪਹਿਲਾ ਕੁਐਸਚਨ ਨੂੰ ਇਹ ਪੁੱਛਾਂਗਾ, ਤੁਹਾਡੇ ਕੋਲ ਆਪਣਾ ਘਰ ਹੈ, ਉਹ ਕਹਿੰਦਾ ਜੀ ਮੇਰੇ ਕੋਲ ਆਪਣਾ ਘਰ ਹੈ, ਫਿਰ ਮੈਂ ਸੈਕਿੰਡ ਕੁਐਸਚਨ ਪੁੱਛਾਂਗਾ ਉਹਦੇ 'ਤੇ ਮੋਰਗੇਜ ਕਿੰਨੀ ਹੈ, ਉਹ ਕਹਿੰਦਾ ਜੀ ਸਪੋਜ਼ ਕਰੋ ਉਹਦੇ ਕੋਲ ਘਰ ਹੈਗਾ $8 ਲੱਖ ਦਾ, ਔਰ ਉਹਦੇ ਕੋਲ ਮਾਰਗੇਜ ਹੈਗੀ ਮੰਨ ਲਓ $6 ਲੱਖ ਦੀ, ਫਿਰ ਮੈਨੂੰ ਥਰਡ ਕੁਐਸਚਨ ਪੁੱਛਾਂਗਾ ਤੁਹਾਡੀ ਇਨਕਮ ਕਿੰਨੀ ਹੈ, ਅਗਰ ਉਸ ਮੋਰਗੇਜ ਨੂੰ ਉਸ 5 ਨਾਲ ਡਿਵਾਈਡ ਕਰ ਦਿਓ ਔਰ ਉਹਦੀ ਇਨਕਮ 19 ਹੈਗੀ, ਯਾਨੀ ਕਿ 600,000 ਉਹਦੀ ਮੋਰਗੇਜ ਅਗਰ ਹੈਗੀ, ਉਹਨੂੰ 5 ਨਾਲ ਡਿਵਾਈਡ ਕਰ ਦਿਓ ਤਾਂ 120,000 ਉਹਦੀ ਇਨਕਮ ਹੈਗੀ, ਅਤੇ ਆਈ ਵੁੱਡ ਟੈਲ ਹਿਮ ਕਿ ਇਹ ਜਿਹੜਾ $50,000-$80,000 ਹੈਗਾ ਤੂੰ ਆਪਣੀ ਮੋਰਗੇਜ ਨੂੰ ਵਾਪਿਸ ਕਰ ਦੇ, ਅਜੇ ਇਨਵੈਸਟਮੈਂਟ ਨਾ ਕਰ। ਲੇਕਿਨ ਅਗਰ ਉਹ ਕਹਿੰਦਾ ਜੀ ਕਿ ਮੇਰੀ ਮੋਰਗੇਜ 6 ਲੱਖ ਹੈ ਲੇਕਿਨ ਮੇਰੀ ਇਨਕਮ ਜਿਹੜੀ ਹੈਗੀ 1,20,000 ਤੋਂ ਜ਼ਿਆਦਾ, 1,40,000-1,50,000 ਹੈਗੀ, ਅਤੇ ਉਹਦੇ ਕੋਲ ਕੁਸ਼ਨ ਹੈਗਾ ਹੋਰ 20,000 ਦਾ, ਔਰ ਉਹਦੀ ਅਗਰ ਏਜ ਜਸਟੀਫਾਈ ਕਰ ਰਹੀ ਹੈ, ਇਫ ਇਜ ਏਜ ਇਜ਼ ਲੈਸ ਦੈਨ 60 ਈਅਰਸ, ਤਾਂ ਮੈਂ ਉਹਨੂੰ ਗਾਈਡ ਕਰ ਸਕਦਾ ਕਿ ਤੁਸੀਂ ਥੋੜ੍ਹੀ ਜਿਹੀ ਇਨਵੈਸਟਮੈਂਟ ਰੀਅਲ ਸਟੇਟ ਦੇ ਅੰਦਰ ਕਰ ਲਓ, ਕਿਉਂਕਿ ਤੁਸੀਂ B20 ਰੂਲ ਸਟ੍ਰੈਸ ਸੈਕਟਰ ਤੋਂ ਬਾਹਰ ਆ ਗਏ ਹੋ। ਅਗਰ ਉਹ ਕੋਈ ਬੰਦਾ ਇਹ ਕਹਿੰਦਾ ਜੀ ਕਿ ਮੇਰੇ ਕੋਲ $50,000-$80,000 ਹੈਗਾ ਔਰ ਮੇਰੀ ਮੋਰਗੇਜ ਜਿਹਨੂੰ ਕਹਿੰਦੇ ਨੇ ਉਹੀ ਉਹ 6 ਲੱਖ ਹੈਗੀ ਲੇਕਿਨ ਮੇਰੀ ਇਨਕਮ 1 ਲੱਖ ਹੈਗੀ, ਅਤੇ ਮੈਂ ਕਿਸੇ ਹਾਲਤ ਜੀ ਉਹਨੂੰ ਨਹੀਂ ਕਹਾਂਗਾ ਕਿ ਤੂੰ ਇਨਵੈਸਟ ਕਰਾਂਗੇ, ਸੋਚ ਵੀ ਜਦ ਤੱਕ ਤੇਰੀ ਇਹ ਜਿਹੜੀ ਮੋਰਗੇਜ ਹੈ ਤੇਰੇ ਜਸਟੀਫਾਈਏਬਲ ਨਹੀਂ ਹੋ ਜਾਂਦੀ। ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ, ਮੇਰੇ ਕੋਲ ਇੱਕ ਕਪਲ ਆਏ, ਦੇ ਆਰ ਅਰਾਊਂਡ 50 ਈਅਰਸ, ਹੀ ਉਹ ਅਤੇ ਉਹਦੀ ਵਾਈਫ ਆਏ ਸਿਰਫ ਪਰਸੋਂ ਮੇਰੇ ਆਫਿਸ ਵਿੱਚ, ਔਰ ਮੈਨੂੰ ਆ ਕੇ ਆਈ ਐਮ ਸੋ ਪ੍ਰਾਊਡ ਟੂ ਸੇ, ਮੈਂ ਆਪਣੇ ਸਟਾਫ ਨਾਲ ਉਹਨਾਂ ਨੂੰ ਇੰਟਰੋਡਿਊਸ ਕਰਾਇਆ। ਸਰ ਉਹ ਕਹਿੰਦੇ ਨੇ ਜੀ ਅਸੀਂ ਤੁਹਾਨੂੰ 4 ਸਾਲ ਪਹਿਲੇ ਮਿਲੇ ਸੀਗੇ ਔਰ ਇਹ ਤੁਹਾਡੇ ਅੱਧੀ ਲਿਖੀ ਪਰਚੀ ਸੀ ਸਾਡੇ ਕੋਲ ਔਰ ਤੁਸੀਂ ਮੈਨੂੰ ਇਨਵੈਸਟਮੈਂਟ ਵਾਸਤੇ ਮਨਾ ਕਰਤਾ ਸੀਗਾ, ਔਰ ਉਹਦੇ ਬਾਅਦ ਤੁਸੀਂ ਮੈਨੂੰ ਚੈੱਕਲਿਸਟ ਦਿੱਤੀ ਸੀ ਜਿਸ ਦਿਨ ਇਹ ਕਰ ਲਓਗੇ ਉਸ ਦਿਨ ਮੇਰੇ ਕੋਲ ਆ ਜਾਣਾ, ਅਤੇ ਸਰ ਮੈਂ ਤੁਹਾਡੇ ਕੋਲ ਅੱਜ ਆ ਗਿਆ, ਮੇਰੇ ਕੋਲ $2.5 ਲੱਖ ਹੈਗਾ ਇਸ ਵਕਤ ਔਰ ਮੇਰੀ ਮੋਰਗੇਜ ਇੰਨੀ ਹੋ ਗਈ ਔਰ ਮੇਰੀ ਇਨਕਮ ਵੀ ਵੱਧ ਗਈ, ਕਿਉਂਕਿ ਉਸ ਵਕਤ ਮੇਰੀ ਵਾਈਫ ਕੰਮ ਨਹੀਂ ਕਰ ਰਹੀ ਸੀ, ਤੁਸੀਂ ਮੈਨੂੰ ਮਨਾ ਕਰਤਾ ਸੀਗਾ, ਇਹ $2.5 ਲੱਖ ਪਿਆ ਪੀ ਕੇ ਜੀ ਮੇਰੇ ਕੋਲ, ਤੁਸੀਂ ਜਿੱਥੇ ਮਰਜ਼ੀ ਇਨਵੈਸਟ ਕਰ ਦਿਓ। ਆਈ ਫੈਲਟ ਸੋ ਪ੍ਰਾਊਡ ਕਿ ਮੈਂ ਆਪਣੇ ਸਟਾਫ ਨੂੰ ਬੁਲਾ ਕੇ ਇੱਕ ਨੂੰ ਇੰਟਰੋਡਿਊਸ ਕਰਾਇਆ ਉਹਨਾਂ ਨਾਲ ਕਿ ਇਹ ਬੰਦੇ ਮੈਨੂੰ ਆ ਕੇ ਚਾਹੇ 4 ਸਾਲ ਪਹਿਲੇ ਲਗਭਗ ਮਿਲੇ ਸੀਗੇ ਔਰ ਮੈਨੂੰ ਲੱਗਦਾ ਉਹ ਸ਼ਾਇਦ ਸੁਣ ਵੀ ਰਹੇ ਹੋਣਗੇ, ਅਗਰ ਉਹ ਸੁਣ ਰਹੇ ਤਾਂ ਬੇਸ਼ੱਕ ਕਾਲ ਕਰਕੇ ਦੱਸ ਦੇਣ। ਇਹ ਇਹ ਜਵਾਬ ਹੈ ਜੀ ਤੁਹਾਡੀ 50,000 ਦੀ ਸੇਵਿੰਗ ਦਾ ਜੀ।
ਮੈਂ ਸਰ ਤੁਸੀਂ ਤਾਂ ਇੱਕ ਕੇਸ ਮੈਂਸ਼ਨ ਕੀਤਾ, ਮੇਰੇ ਤਾਂ ਆਪਣੇ ਕਈ ਫਰੈਂਡਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹੀ ਸੀਗੀ, ਔਰ ਇੱਕ ਮੇਰਾ ਫਰੈਂਡ ਹੈ ਜਿਹਨੇ ਕਿ ਤੁਹਾਡੇ ਕੋਲੋਂ 1 ਕੌਂਡੋ ਇਨਵੈਸਟ ਕੀਤਾ ਸੀ, ਉਹ ਕਹਿੰਦਾ ਸੀ ਮੈਂ 2 ਕਰਨਾ ਚਾਹ ਰਿਹਾ ਸੀਗਾ, ਔਰ ਕਿਉਂਕਿ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ ਨਹੀਂ ਤੂੰ ਫਸਟ ਟਾਈਮ ਇਨਵੈਸਟਰ ਹੈ ਤੂੰ 2 ਨਾ ਲੈ, ਔਰ ਅੱਜ ਉਹ ਕਹਿੰਦਾ ਜੀ ਮੈਂ ਉਹਦੇ 'ਚੋਂ ਚੰਗੇ ਪੈਸੇ ਬਣਾ ਲਏ ਕੌਂਡੋ 'ਚੋਂ, ਹੁਣ ਉਹ ਦੂਸਰਾ ਕਰਨ ਦੀ ਪਲੈਨਿੰਗ ਕਰ ਰਿਹਾ। ਸੋ ਆਈ ਹੈਵ ਮੈਨੀ ਕੇਸਿਸ ਲਾਈਕ ਦੈਟ। ਖੈਰ ਅੱਜ ਸਿਰਫ ਅਸੀਂ 50,000 ਤੋਂ 80 ਦੀ ਗੱਲ ਕਰਾਂਗੇ,
ਦੋ ਔਰ ਫਿਰ ਢਾਈ ਲੱਖ ਅਨੁਭਵ ਵਾਲਿਆਂ ਲਈ ਸਲਾਹਾਂ ਅਸੀਂ ਲੈਣਾ ਆ ਜੀ। ਪੰਕਜ ਜੀ, ਤੁਹਾਡੇ ਕੋਲ ਬੰਦਾ ਆਉਂਦਾ, ਉਹ ਕਹਿੰਦਾ ਜੀ 50,000 ਵਾਲਾ ਹੋ ਸਕਦਾ ਜਾਂ 70-80, ਅੱਜ ਉਹਨਾਂ ਲਈ ਤੁਸੀਂ ਸੁਜੈਸ਼ਨ ਦਿਓ, ਤੁਹਾਡੇ ਕੀ ਵਿਚਾਰ ਨੇ ਦੱਸੋ।
ਦੇਖੋ ਸਿੱਧੀ ਜੀ ਗੱਲ ਹੈ, ਮੈਂ ਡਾਇਵਰਸੀਫਾਈ ਚ ਵੀ ਜ਼ਿਆਦਾ ਇੰਟਰਸਟ ਰੱਖਦਾ ਜੀ ਹਰ ਚੀਜ਼ ਨੂੰ। ਐਜ਼ ਅ ਫਾਈਨੈਂਸ਼ੀਅਲ ਪਲੈਨਿੰਗ ਮੈਨੂੰ ਇਹ ਦੇਖਣਾ ਹੁੰਦਾ ਕਿ ਉਹਨਾਂ ਕੋਲ ਦੋਨੋਂ ਤਰ੍ਹਾਂ ਦੇ ਐਸੈਟ ਹੋਣ, ਰੀਅਲ ਅਸਟੇਟ ਵੀ ਹੋਵੇ ਤੇ ਬਾਹਰ ਉਹਨਾਂ ਨੇ ਕੁਛ ਆਪਦੇ ਅਲੱਗ ਤਰ੍ਹਾਂ ਸੇ ਜੋੜਿਆ ਵੀ ਹੋਵੇ। ਮੈਂ ਸਿਰਫ ਰੀਅਲ ਅਸਟੇਟ ਬੇਸ ਤੇ, ਇੱਕ ਮਕਾਨ ਦੇ ਬੇਸ ਤੇ ਕਦੇ ਵੀ ਰਿਟਾਇਰਮੈਂਟ ਨਹੀਂ ਕਰਨਾ ਚਾਹਾਂਗਾ। ਜਾਂ ਤਾਂ ਉਹਨਾਂ ਦੀ ਇਨਵੈਸਟਮੈਂਟ ਹੋਰ ਮਕਾਨਾਂ 'ਚ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਨੂੰ ਰਿਟਾਇਰਮੈਂਟ ਬੇਸ ਤੇ ਲਿਜਾ ਸਕੀਏ। ਪੀਕੇ ਜੀ ਨੇ ਸਾਰਾ ਕੁਛ ਸਹੀ ਕਿਹਾ, ਮੈਂ ਇੱਕ ਚੀਜ਼ ਹੋਰ ਜੋੜਨਾ ਚਾਹਾਂਗਾ ਉਹਦੇ 'ਚ। ਅਗਰ ਅਗਰ ਉਹਨਾਂ ਕੋਲ ਪਹਿਲਾ ਘਰ ਨਹੀਂ ਹੈਗਾ, ਉਹ 5% ਦੇ ਕੇ ਦੇ ਕੈਨ ਬਾਏ ਦਾ ਹਾਊਸ, ਫਿਨਿਸ਼ ਸਟੋਰੀ, ਠੀਕ ਹੈ। ਦੂਜੀ ਚੀਜ਼ ਉਹਨਾਂ ਨੇ ਪੀਕੇ ਜੀ ਨੇ ਇਨਕਮ ਦੀ ਵੀ ਕੀਤੀ, ਵੈਰੀ ਨਾਈਸਲੀ ਸੈਡ ਕਿ ਉਹਨਾਂ ਦੀ ਇਨਕਮ ਅਗਰ ਹੈਗੀ ਹੈ ਤਾਂ ਅਸੀਂ ਹੋਰ ਇਨਵੈਸਟ ਕਰ ਸਕਦੇ ਹਾਂ ਜਾਂ ਜੋ ਵੀ ਚੀਜ਼ਾਂ ਨੇ। ਲੇਕਿਨ ਇੱਕ ਚੀਜ਼ ਮੈਂ ਉਹਨਾਂ ਤੋਂ ਹੋਰ ਪੁੱਛਾਂਗਾ ਇਸ ਕੁਐਸਚਨ 'ਚ, ਬਾਈ ਸਾਹਿਬ ਤੁਹਾਡੇ ਕੋਲ 50,000 ਤੋਂ ਬਾਅਦ ਕੋਈ ਹੋਰ ਪੈਸਾ ਹੈਗਾ ਕਿ ਨਹੀਂ ਹੈਗਾ? ਅਗਰ ਨਹੀਂ ਹੈਗਾ ਔਰ ਤੁਹਾਡੀ ਇਨਕਮ 1-1.5 ਲੱਖ ਹੈਗੀ ਹੈ ਔਰ ਤੁਸੀਂ ਕੁਛ ਹੋਰ ਨਹੀਂ ਜੋੜਿਆ, 50,000 ਹੀ ਜੋੜਿਆ ਹੋਇਆ, ਤਾਂ ਇਹ 50,000 ਨੂੰ ਕਿਤੇ ਵੀ ਨਹੀਂ ਪਾਉਣਾ ਕਿਉਂਕਿ ਇਹ ਤੁਹਾਡਾ ਐਮਰਜੈਂਸੀ ਫੰਡ ਹੈ। ਸੋ ਇਹ ਮੈਨੂੰ ਐਮਰਜੈਂਸੀ ਫੰਡ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਦੈਨ ਮੈਂ ਉਹਨੂੰ ਮਕਾਨ 'ਚ ਸਿੱਟ ਦੇਵਾਂ ਉਸੇ ਵੇਲੇ, ਕਿਉਂਕਿ ਉਹਨੂੰ ਮੈਂ ਲੌਕ ਨਹੀਂ ਕਰਨਾ। ਜਾਂ ਤਾਂ ਲਾਈਨ ਆਫ ਕ੍ਰੈਡਿਟ ਲੈ ਲਿੱਤੀ ਜਾਵੇ, ਜਦੋਂ ਤੁਹਾਡਾ ਮਕਾਨ ਦਾ ਰਿਨਿਊਅਲ ਆਉਂਦਾ ਹੈ, ਜਦੋਂ 4-5 ਸਾਲ ਬਾਅਦ ਜੋ ਵੀ ਆਇਆ, ਤਾਂ ਉਹਨੇ ਕੁ ਦੀ ਅਗਰ ਲਾਈਨ ਆਫ ਕ੍ਰੈਡਿਟ ਲੈ ਕੇ ਰੱਖ ਲਿੱਤੀ ਜਾਵੇ ਜਿੰਨਾ ਕੁ ਤੁਸੀਂ ਪਾ ਰਹੇ ਹੋ, ਦੈਨ ਇਟਸ ਅ ਡਿਫਰੈਂਟ ਸਟੋਰੀ ਉਸ ਕਰਕੇ। ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਉਹ 50,000 ਨੂੰ ਅਸੀਂ ਹੁਣ ਬਲੌਕ ਨਹੀਂ ਕਰਨਾ ਹੈ ਇਸ ਵੇਲੇ, ਕਿਉਂਕਿ ਅਗਰ ਜ਼ਿੰਦਗੀ 'ਚ ਕੋਈ ਇਹੋ ਜਿਹੀ ਦਿੱਕਤ ਆ ਜਾਵੇ ਕਿ ਮੈਂ ਸਵੇਰੇ ਉੱਠਾ ਹੀ ਨਾ, ਸਟੋਰੀ ਖਤਮ ਹੋ ਗਈ। ਸੋ ਉਸ ਸਿਚੁਏਸ਼ਨ 'ਚ ਮੇਰੀ ਫੈਮਿਲੀ ਕੋਲ ਹੈ ਕੀ ਪਿੱਛੇ, ਉਹ ਕੁਛ ਚੱਲੇਗਾ ਕਿ ਨਹੀਂ ਚੱਲੇਗਾ? ਕੱਲ੍ਹ ਸਵੇਰੇ ਮੈਨੂੰ ਉੱਠ ਕੇ ਮੇਰੀ ਜੋਬ ਚਲੀ ਗਈ, ਜੋ ਵੀ ਮੈਂ ਕੰਮ ਕਰ ਰਿਹਾ, ਮੈਨੂੰ ਕੁਛ ਉੱਠ ਕੇ ਕਿਤੇ ਇਹੋ ਕਰਨਾ ਪੈ ਗਿਆ ਕਿ ਮੈਨੂੰ ਜੋਬ ਛੱਡਣੀ ਪੈ ਗਈ, ਮੈਨੂੰ 4 ਮਹੀਨੇ ਲੱਗ ਗਏ, ਤਾਂ ਤੁਹਾਡੇ ਕੋਲ ਕੀ ਪੈਸਾ ਪਿਆ ਉਸ ਵੇਲੇ? ਸੋ ਉਸ ਵੇਲੇ ਹੋ ਸਕਦਾ ਪ੍ਰੋਪਰਟੀ ਤੁਸੀਂ ਵੇਚ ਪਾਓ ਜਾਂ ਨਾ ਵੇਚ ਪਾਓ, ਅਗਰ ਤੁਸੀਂ ਬਲੌਕ ਕਰ ਲਿੱਤਾ। ਸੋ 40-50,000 ਅਗਰ ਤੁਹਾਡੇ ਕੋਲ ਹੈਗਾ ਹੈ ਤਾਂ ਉਹਨੂੰ ਮੈਂ ਸਾਈਡ ਤੇ ਰੱਖ ਕੇ ਉਹਨੂੰ ਲੋ ਰਿਸਕ 'ਚ, ਉਹਨੂੰ ਅਸੀਂ ਹਾਈ ਰਿਸਕ 'ਚ ਵੀ ਨਹੀਂ ਲੈ ਕੇ ਜਾਣਾ ਕਿ ਅਗਰ ਮਾਰਕੀਟ ਡਿੱਗ ਗਈ ਤਾਂ ਤੁਹਾਡਾ ਪੈਸਾ ਕਿਤੇ ਥੱਲੇ ਚਲਾ ਜਾਵੇ। ਅਸੀਂ ਉਹਨੂੰ ਲੋ ਰਿਸਕ 'ਚ ਰੱਖ ਕੇ ਥੋੜ੍ਹਾ ਥੋੜ੍ਹਾ ਕਮਾ ਦੇ ਰਾਂਗੇ, ਹੋਰ ਜੋੜਾਂਗੇ, ਫਿਰ ਅਸੀਂ ਇਨਵੈਸਟ ਕਰਾਂਗੇ। ਜੀ ਵੀਰ ਜੀ,
ਵੈਰੀ ਗੁੱਡ ਜੀ, ਬਹੁਤ ਵਧੀਆ ਤੁਹਾਡੇ ਸੈਸ਼ਨਸ ਨੇ ਦਿਸ ਪੁਆਇੰਟ। ਪੀਕੇ ਜੀ, ਬਿਫੋਰ ਵੀ ਗੋ ਹੈਡ, ਕੋਈ ਸੈਮੀਨਾਰ, ਕੋਈ ਪ੍ਰੋਜੈਕਟ, ਫੈਸਟੀਵਲ ਕੌਂਡੋ, ਤੁਸੀਂ ਬਹੁਤ ਕੁਛ ਅੱਜ ਕੱਲ੍ਹ ਕਰ ਰਹੇ ਹੋ
ਜਾਣਕਾਰੀ ਜੀ? ਇਸੋ ਦਾ ਜਿਹੜਾ ਹੈਗਾ ਨਾ ਪ੍ਰੋਜੈਕਟ, ਅਸੀਂ ਬਿਲਡਰਾਂ ਨਾਲ ਕੁਛ ਪ੍ਰੋਜੈਕਟ ਬੜੇ ਜ਼ਬਰਦਸਤ ਨੈਗੋਸ਼ੀਏਟ ਕੀਤੇ ਨੇ ਕੁਛ ਬਿਲਡਰਾਂ ਨਾਲ, ਮੈਂ ਥੋੜ੍ਹਾ ਸੁਜੈਸਟ ਕਰਨਾ ਚਾਹਾਂਗਾ ਕਿਉਂਕਿ ਇਹ ਜਿਹਨੂੰ ਕਹਿੰਦੇ ਨੇ ਬੜਾ ਐਗਰੈਸਿਵਲੀ, ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਮਾਰਕੀਟ ਦੇ ਅੰਦਰ ਸੇਲ ਵਗੈਰਾ ਹੋਈ ਹੈ, ਅਗਰ ਕੋਈ ਵੀ ਮੈਂ ਕੁਛ ਬਿਲਡਰਾਂ ਨਾਲ ਉਹਨਾਂ ਦੇ ਪ੍ਰੋਜੈਕਟ ਨਵੀਂ ਕੀਤੇ ਨੇ ਜ਼ਬਰਦਸਤ, ਅਗਰ ਕੋਈ ਬਾਈ ਇੰਟਰਸਟਿਡ ਹੈਗਾ ਸਾਨੂੰ ਮੈਨੂੰ ਦੱਸ ਦੇ, 20,000 ਤੱਕ ਕੈਸ਼ ਬੈਕ ਇਨਸੈਂਟਿਵ ਫਰੋਮ ਦਾ ਬਿਲਡਰ, ਪ੍ਰਾਈਜ ਪ੍ਰੋਡਕਸ਼ਨ ਪਲਾਨ ਵੈਰੀ ਇੰਪੋਰਟੈਂਟ, ਤੁਸੀਂ ਇਨਵੈਸਟ ਕਰੋਗੇ ਬਿਲਡਰ ਗਰੰਟੀ ਦੇ ਰਿਹਾ ਪ੍ਰਾਈਜ ਪ੍ਰੋਡਕਸ਼ਨ ਦੀ, ਅਗਰ ਪ੍ਰਾਈਜ ਗਿਰ ਜਾਂਦਾ ਤਾਂ ਬਿਲਡਰ ਵਿਲ ਪੇ, ਪ੍ਰਾਈਜ ਪ੍ਰੋਡਕਸ਼ਨ ਪਲਾਨ, ਨਾਟ ਆਈ ਐਮ ਪੇਇੰਗ, ਬਿਲਡਰ ਵਿਲ ਪੇ ਪੇਇੰਗ, ਯੂ ਕੈਨ ਨੈਵਰ ਗੋ ਰੋਂਗ ਸਰ। ਪ੍ਰਾਈਜ ਪ੍ਰੋਡਕਸ਼ਨ ਪਲਾਨ, 20,000 ਕੈਸ਼ ਬੈਕ, ਜ਼ੀਰੋ ਡਿਵੈਲਪਮੈਂਟ ਫੀਸ, 20-30,000, 40-40,000 ਡਿਵੈਲਪਮੈਂਟ ਫੀਸ ਹੋ ਜਾਂਦੀ ਹੈ ਡਾਊਨ ਟਾਊਨ ਦੇ ਅੰਦਰ, ਇਹ ਮੈਂ ਨੈਗੋਸ਼ੀਏਟ ਕੀਤੀ ਹੈ, ਜ਼ੀਰੋ ਡਿਵੈਲਪਮੈਂਟ ਫੀਸ, ਫਰੀ ਅਸਾਈਨਮੈਂਟ, ਫਰੀ ਲੋਕਰ, ਫਰੀ ਪਾਰਕਿੰਗ ਐਂਡ 5% ਤੱਕ ਡਿਪੋਜ਼ਿਟ ਓਨਲੀ। ਐਂਡ ਇਹ ਅਗਰ ਤੁਸੀਂ ਮੇਰੇ ਨਾਲ ਗੱਲ ਕਰੋ, ਮੈਂ ਕੁਛ ਬਿਲਡਿੰਗਾਂ ਬੜੀ ਸ਼ਾਨਦਾਰ ਫੇਮਸ ਬਿਲਡਿੰਗਾਂ ਨੇ ਜਿਹੜੀ ਬਣ ਰਹੀਆਂ ਨੇ, ਉਹ ਮੈਂ ਬਿਲਡਰ ਨਾਲ ਨੈਗੋਸ਼ੀਏਟ ਕੀਤੀਆਂ ਨੇ, ਯੂ ਕੈਨ ਕੰਟੈਕਟ ਮੀ ਐਂਡ 6472997 4757 6472997 4757, ਔਰ ਮੈਂ ਤੁਹਾਨੂੰ ਜਵਾਬ ਦਿਆਂਗਾ 24 ਘੰਟੇ ਅੰਦਰ। ਔਰ ਪਲੱਸ ਮੈਂ ਦੱਸਦਾ ਇੱਕ ਬੜਾ, ਆਈ ਐਮ ਵੈਰੀ ਐਕਸਾਈਟਡ ਟੂ ਸੇ, ਗੈਲੇਰੀਅਨ ਔਨ ਦਾ ਪਾਰਕ, ਇਹਦਾ 3rd ਫੇਸ ਆ ਰਿਹਾ ਹੈਗਾ ਡਿਊਪੋਂਟ ਐਂਡ ਡੋਫਰਿਨ ਦੇ ਉੱਤੇ, ਔਰ ਇਹਦੇ ਵਾਸਤੇ ਵੀ ਮੈਂ ਅਗਲੇ ਹਫ਼ਤੇ ਗੱਲ ਕਰਾਂਗਾ, ਔਰ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਇਜਾਜ਼ਤ ਨਾਲ ਵੀ ਪ੍ਰੈਜੀਡੈਂਟ ਮੈਂ ਨਾਲ ਲੈ ਕੇ ਆਵਾਂ, ਬਿਲਡਰ ਨੂੰ ਲੈ ਕੇ ਆਵਾਂ ਇੱਥੇ ਤੁਹਾਡੇ ਕੋਲ। ਔਰ ਇਹ 8 ਬਿਲਡਿੰਗਾਂ ਆ ਰਹੀਆਂ ਨੇ, ਇਹ 3rd ਫੇਸ ਹੈਗਾ, 20 ਏਕੜ ਦੇ ਅੰਦਰ ਬਣ ਰਿਹਾ, ਜਿਹਦੇ ਅੰਦਰ ਲਗਭਗ 8 ਏਕੜ ਦੇ ਅੰਦਰ ਤਾਂ ਪਾਰਕ ਹੀ ਬਣ ਰਹੇ ਨੇ, 3 ਲੱਖ ਸਕੇਅਰ ਫੀਟ ਦੇ ਅੰਦਰ ਤਾਂ ਰਿਟੇਲ ਐਂਡ ਆਫਿਸ ਬਣੇ, ਪੂਰਾ ਨੇਬਰਹੁੱਡ ਬਣ ਰਿਹਾ, ਗਲੇਰੀਆ ਔਨ ਦਾ ਪਾਰਕ, ਅਸੀਂ ਬਹੁਤ ਜਲਦੀ ਲੈ ਕੇ ਆ ਰਹੇ ਹਾਂ। ਥੈਂਕ ਯੂ ਵੈਰੀ ਮਚ ਯੁਧਵੀਰ ਜੀ,
ਬਹੁਤ ਸ਼ੁਕਰੀਆ ਜੀ। ਹਾਂਜੀ, ਔਰ ਪੰਕਜ ਜੀ।
ਜੀ ਬਿਲਕੁਲ ਯੁਧਵੀਰ ਜੀ, ਮੈਂ ਤਾਂ ਪਿਛਲੇ ਜੋ ਵੀ ਕਾਫੀ ਟਾਈਮ ਤੋਂ ਇਹੀ ਕਹਿੰਦਾ ਆ ਰਿਹਾ ਕਿਉਂਕਿ ਮਾਰਕੀਟ ਇਟਸ ਰੀਅਲੀ ਰੀਅਲੀ ਹੌਟ। ਸੋ ਹੁਣ ਸਿਚੁਏਸ਼ਨ ਇਹ ਜੀ ਹੈ ਕਿ
ਬੜਾ ਹੀ ਸੋਚ ਸਮਝ ਕੇ ਚੱਲਣਾ ਹੈ। ਮੈਂ ਮੇਰੀ ਲਾਈਨ ਸ਼ਾਇਦ ਰੈਪੀਟੇਟਿਵ ਹੋ ਸਕਦੀ ਹੈ ਐਵਰੀ ਵੀਕ, ਕਿਉਂਕਿ ਤੁਸੀਂ ਦੇਖਿਆ ਹੋਏਗਾ ਪਿਛਲੇ ਇੱਕ ਵੀਕ 'ਚ ਅਸੀਂ ਜਿੰਨਾ ਕੁ ਥੱਲੇ ਗਏ ਹਾਂ ਉਨਾ ਕੁ ਉੱਪਰ ਵਾਪਿਸ ਆਏ ਹਾਂ। ਸੋ ਅਸੀਂ ਬਹੁਤ ਵੋਲੇਟਾਈਲ ਸਿਚੁਏਸ਼ਨ 'ਚ ਬੈਠੇ ਹੋਏ ਹਾਂ। ਪਿਛਲੇ ਇੱਕ ਵੀਕ 'ਚ ਮੇਰੇ ਖਿਆਲ ਕਿਸੇ ਨੇ ਕੁਛ ਅਗਰ ਪਾਇਆ ਹੈ ਤਾਂ ਉੱਥੇ ਹੀ ਖੜਾ ਹੋਇਆ ਹੈ, ਉਹਨੇ ਕੁਛ ਵੀ ਨਹੀਂ ਕਮਾਇਆ ਕਿਉਂਕਿ ਅਸੀਂ ਥੱਲੇ ਚਲੇ ਗਏ, ਅਸੀਂ ਵਾਪਿਸ ਆ ਗਏ ਹਾਂ। ਸੋ ਆਉਣ ਵਾਲਾ ਜਿਹੜਾ 3rd November, 3rd November ਕੀ ਇਹ ਤਾਂ ਹੁਣ ਟਰੰਪ ਸਾਹਿਬ ਨੇ ਕੱਲ੍ਹ ਡਿਕਲੇਅਰ ਹੀ ਕਰ ਦਿੱਤਾ ਕਿ 3rd November ਤੁਸੀਂ ਭੁੱਲ ਜਾਓ, ਹੋ ਸਕਦਾ ਮੰਥਸ ਲੱਗ ਜਾਣ ਉਸ ਤੋਂ ਬਾਅਦ ਇਲੈਕਸ਼ਨ ਡਿਸਾਈਡ ਹੋਣ ਤੋਂ ਬਾਅਦ, ਉਸ ਤੋਂ ਬਾਅਦ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ। ਸੋ ਇਟਸ ਆਲਰੇਡੀ ਵੀ ਕੈਨ ਸੀ ਇਟਸ ਅ ਮੈਸੀ ਇਲੈਕਸ਼ਨ। ਸੋ ਤੁਸੀਂ ਕੀ ਸੋਚ ਰਹੇ ਹੋ, ਇਸ 'ਚ ਮਾਰਕੀਟ ਹਿੱਲੇਗੀ ਨਹੀਂ, ਇਹ ਵੋਲੇਟਾਈਲ ਨਹੀਂ ਹੋਏਗੀ ਇਸ ਸਿਚੁਏਸ਼ਨ 'ਚ ਮਾਰਕੀਟ ਜਦੋਂ ਫਾਈਟ ਸ਼ੁਰੂ ਹੋ ਜਾਏਗੀ ਉੱਥੇ? ਉਹ ਵੀ ਇੱਕ ਐਡੀ ਵੱਡੀ ਕੰਟਰੀ 'ਚ ਲਾਈਕ 2 ਬਿਲੀਆਂ ਲੜਦੀਆਂ ਪਈਆਂ ਹੁਣ, ਉਹ ਸਿਚੁਏਸ਼ਨ ਖੜੀ ਹੋ ਗਈ ਜਿਹਨਾਂ ਦੀ ਮਿਸਾਲ ਦਿੰਦੀ ਹੈ ਕੰਟਰੀ ਵਰਲਡ 'ਚ। ਸੋ ਸਿਚੁਏਸ਼ਨ ਇਹ ਜੀ ਹੈ ਕਿ ਉਸ ਟਾਈਮ 'ਤੇ ਮਾਰਕੀਟ ਹਿੱਲੇਗੀ ਹੀ ਹਿੱਲੇਗੀ। ਸੋ ਪਲੀਜ਼ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਮਾਰਕੀਟ 'ਚ, ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਆਪਾਂ ਗੱਲ ਕਰ ਸਕਦੇ ਹਾਂ। ਔਰ ਕਿਸੇ ਤਰ੍ਹਾਂ ਦੀ ਅਗਰ ਇੰਸ਼ੋਰੈਂਸ ਚਾਹੀਦੀ ਹੈ, ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਡਿਸਬਿਲਿਟੀ ਚਾਹੀਦੀ ਹੈ, ਕ੍ਰਿਟੀਕਲ ਇਲਨੈਸ ਚਾਹੀਦੀ ਹੈ, ਜਗਵੀਰ ਜੀ ਮੈਂ ਤੁਹਾਨੂੰ ਮੈਂ ਦੁਬਾਰਾ ਤੋਂ ਇਸ ਵਾਸਤੇ ਲਾਈਨਾਂ ਦੁਹਰਾ ਰਿਹਾ, ਇੰਸ਼ੋਰੈਂਸ ਦੀ ਮੈਂ ਘੱਟ ਗੱਲ ਕਰਦਾ। ਮੇਰੇ ਕੋਲ 2-3 ਦਿਨ ਪਹਿਲਾਂ ਕਿਸੇ ਦਾ ਫੋਨ ਆਇਆ, ਕਹਿੰਦੇ ਸਰ ਇਨਵੈਸਟਮੈਂਟ ਤਾਂ ਤੁਹਾਡੇ ਨਾਲ ਪਿਛਲੇ 2 ਸਾਲ ਤੋਂ ਕੀਤੀ ਹੋਈ ਹੈ, ਪੁੱਛਣਾ ਸੀਗਾ ਤੁਸੀਂ ਇੰਸ਼ੋਰੈਂਸ ਵੀ ਕਰਦੇ ਹੋ ਕਿ ਨਹੀਂ ਕਰਦੇ? ਮੈਂ ਕਿਹਾ ਉਹ ਲੈ ਇਹ ਕੀ ਹੋਇਆ। ਸੋ ਬੇਸਿਕਲੀ ਮੈਂ ਇੰਸ਼ੋਰੈਂਸ ਵੀ ਕਰਦਾ ਔਰ ਬਹੁਤ ਵੱਡੇ ਲੈਵਲ ਤੇ ਮੈਂ ਉਹਨਾਂ 'ਚ ਗੁੱਸਿਆ ਹੋਇਆ ਇੰਸ਼ੋਰੈਂਸ ਤੋਂ, ਕਿਉਂਕਿ ਇੰਸ਼ੋਰੈਂਸ ਦੇ ਥਰੂ ਅਸੀਂ ਟੈਕਸ ਪਲੈਨਿੰਗ ਵੀ ਕਰਦੇ ਹਾਂ, ਅਸੀਂ ਉਹਦੇ ਨਾਲ ਮਨੀ ਵੀ ਗਰੋ ਕਰਦੇ ਹਾਂ, ਅਸੀਂ ਰਿਟਾਇਰਮੈਂਟ ਪਲੈਨਿੰਗ ਕਰਦੇ ਹਾਂ, ਸਮਾਲ ਬਿਜ਼ਨਸ ਵਾਸਤੇ ਕਰਦੇ ਹਾਂ, ਜਾਂ ਤੁਸੀਂ ਆਪਦੇ ਵਾਸਤੇ ਲੈਣਾ ਚਾਹ ਰਹੇ ਹੋ, ਕਿਵੇਂ ਤੁਸੀਂ ਅਗਰ ਤੁਹਾਡੇ ਕੋਲ ਕਾਰਪੋਰੇਸ਼ਨ ਹੈ, ਤੁਸੀਂ ਇੰਪਲੋਈ ਹੈਗੇ ਨੇ ਅਗਰ ਤੁਹਾਡੇ ਕੋਲ, ਤਾਂ ਕਿਵੇਂ ਅਸੀਂ ਉਹਦੇ ਨਾਲ ਟੈਕਸ ਐਡਵਾਂਟੇਜ ਲੈ ਸਕਦੇ ਹਾਂ, ਕਿਵੇਂ ਅਸੀਂ ਉਹਦੇ ਨਾਲ ਰਿਟਾਇਰਮੈਂਟ ਪਲੈਨਿੰਗ ਕਰ ਸਕਦੇ ਹਾਂ, ਬਲਕਿ ਤੁਹਾਡੀ ਜਿਹੜੀ ਰਿਟੇਨਡ ਅਰਨਿੰਗ ਪਈ ਹੈ ਕਾਰਪੋਰੇਸ਼ਨ 'ਚ, ਉਹਦੇ ਥਰੂ ਅਸੀਂ ਕਿਵੇਂ ਇਹਨੂੰ ਮਨੀ ਨੂੰ ਲੈ ਕੇ ਅਸੀਂ ਰਿਟਾਇਰਮੈਂਟ ਪਲੈਨ ਕਰ ਸਕਦੇ ਹਾਂ, ਸਾਰੀਆਂ ਚੀਜ਼ਾਂ ਇੰਸ਼ੋਰੈਂਸ ਦੇ ਥਰੂ ਹੁੰਦੀਆਂ ਨੇ। ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਮੇਰੇ ਨਾਮ 'ਤੇ ਹੀ ਹੈ pankajhunga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ ਹੈ ਜੀ। ਉਹਦੇ ਵਿੱਚ
ਇੱਕ ਵਾਰ ਫਿਰ ਯਾਦ ਦਿਲਾ ਦਈਏ ਕਿ ਸ਼ਾਮ ਨੂੰ ਹਰ ਵੈਂਸਡੇ ਚੈਨਲ ਵਾਈ ਦੇ ਉੱਤੇ ਪੰਕਜ ਮੋਂਗਾ ਜੀ ਇਕਨੋਮੀ ਦੇ ਉੱਤੇ ਅੱਜ ਜਿਸ ਤਰ੍ਹਾਂ GDP ਨੰਬਰਸ ਆਏ ਨੇ ਡਿਟੇਲ ਦੇ ਵਿੱਚ ਅਨਾਲਿਸਿਸ ਪੇਸ਼ ਕਰਨਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਔਰ PK ਜੀ ਸ਼ਾਮ ਨੂੰ ਹਰ ਵੈਂਸਡੇ 8 ਵਜੇ ਚੈਨਲ ਵਾਈ ਦੇ ਉੱਤੇ ਤੁਸੀਂ ਦੇਖਦੇ ਹੈਗੇ ਹੋ ਰੀਅਲ ਸਟੇਟ ਦੇ ਉੱਤੇ ਖਾਸ ਸੈਗਮੈਂਟ ਰੀਅਲ ਸਟੇਟ ਦਾ ਕੋਈ ਸਵਾਲ PK ਸੱਭਰਵਾਲ, ਔਰ ਅਸੀਂ ਜ਼ਰੂਰ ਜ਼ਿਕਰ ਕਰਦੀ ਹੈ ਕਿ ਕੋਈ ਵੀ ਤੁਸੀਂ ਰੀਅਲ ਸਟੇਟ ਸੰਬੰਧੀ ਸਵਾਲ ਹੈ ਤਾਂ PK ਸਾਹਿਬ ਨਾਲ ਗੱਲ ਕਰਨੀ ਹੈ, ਔਰ ਜਿਸ ਤਰ੍ਹਾਂ ਪੰਕਜ ਜੀ ਨੇ ਦੱਸਿਆ ਇੰਸ਼ੋਰੈਂਸ ਸੰਬੰਧੀ ਕੋਈ ਗੱਲ ਹੈ, ਇਨਵੈਸਟਮੈਂਟ ਸੰਬੰਧੀ ਕੋਈ ਗੱਲ ਹੈ ਤਾਂ ਪੰਕਜ ਜੀ ਦੇ ਨਾਲ ਜੀ। ਜਾਣ ਤੋਂ ਪਹਿਲਾਂ ਫੋਨ ਨੰਬਰ ਔਰ ਵੈਬਸਾਈਟ ਪੰਕਜ ਜੀ ਸਟਾਰਟਿੰਗ ਦਿਓ
ਜੀ। ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਹੈ ਮੇਰੇ ਨਾਮ 'ਤੇ ਹੈ pankajhunga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ ਹੈ
ਜੀ। PK ਜੀ
6472994757, I repeat 6472994757, or you can visit teamsabarwal.com. If you text me today, I'll reply within 24 hours. Aaj main phone nahi chukda, my phone is forwarded because of my shows. Thank you very much.
ਥੈਂਕ ਯੂ ਜੀ, ਉਮੀਦ ਕਰਦੇ ਹਾਂ ਤੁਹਾਡਾ ਦਿਨ ਬਹੁਤ ਵਧੀਆ ਬੀਤੇਗਾ। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 6472781082, ਹੈਵ ਅ ਵੰਡਰਫੁਲ ਡੇ। ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਓਨਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ 'ਚ ਸਰੀਰਕ ਦੂਰੀ ਰੱਖਣਾ, ਸਕੂਲਾਂ 'ਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇ